ਚੜਨ ਵਾਲੇ ਹੋ ਹੱਕਾਂ ਦੀ ਪੇਟ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲਏ
ਤਮਾਮ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਦੋਸਤੋ, ਅੱਜ ਦਿਨ ਸੋਮਵਾਰ 29 April 2019 ਵਾਲੇ ਦਿਨ ਇੱਕ ਵਾਰ ਫਿਰ ਮੈਂ ਯਾਨੀ ਅਨੂ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਔਰ ਸਟੂਡੀਓ 'ਚ ਅੱਜ ਸਾਡੇ ਨਾਲ ਕਾਫੀ ਸਾਰੇ ਮਹਿਮਾਨ ਰਹਿਣਗੇ। ਫੋਨ ਲਾਈਨ 'ਤੇ ਵੀ ਆਉਂਦੇ ਹਾਂ, ਅਸੀਂ ਪੰਜਾਬ ਤੋਂ ਵੀ ਆਪਣੇ ਕਿਸਾਨ ਸਾਥੀਆਂ ਨਾਲ ਗੱਲਬਾਤ ਕਰਾਂਗੇ। ਤੋ ਸਟੂਡੀਓ 'ਚ ਜਿਹੜੇ ਮਹਿਮਾਨ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਹੈ। ਭਾਰਤੀ ਜੀ, ਜੀਆਂ ਨੂੰ ਆਖਦੇ ਹਾਂ ਤੁਹਾਨੂੰ,
ਤੁਸੀਂ ਸਲਾਮ ਆਖਦਾ।
ਔਰ ਨਾਲ ਹੀ ਸਾਡੇ ਅੱਜ ਸਾਥੀ ਇੱਥੇ ਏਟੂ ਯੂਨੀਅਨ ਤੋਂ ਆਰਗਨਾਈਜ਼ਰ ਨੇ ਸ਼ੇਰ ਸਿੰਘ, ਉਹਨਾਂ ਦਾ ਵੀ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਤੋ ਅੱਜ ਦੇ ਜਿਹੜੇ ਵਿਸ਼ੇ ਰਹਿਣਗੇ ਪ੍ਰੋਗਰਾਮ ਦੇ, ਉਹ ਤੁਹਾਡੇ ਨਾਲ ਸ਼ੇਅਰ ਕਰਦੇ ਚੱਲੀਏ। ਛੇਤੀ ਅਸੀਂ ਪੰਜਾਬ ਤੋਂ ਜ਼ਿਲ੍ਹਾ ਬਠਿੰਡਾ ਤੋਂ ਸਾਡੇ ਸਾਥੀ ਨੇ ਬਲਵਿੰਦਰ ਸਿੰਘ ਜੇਠੂਕੇ, ਜਿਹੜੇ ਕਿ ਬੜੇ ਸਰਗਰਮ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ, ਉਹਨਾਂ ਨਾਲ ਗੱਲ ਕਰਾਂਗੇ। ਪੰਜਾਬ ਦੀ ਕਿਸਾਨੀ 'ਤੇ ਤਾਂ ਵੈਸੇ ਕਈ ਦਹਾਕਿਆਂ ਤੋਂ ਹੀ ਜਿਹੜੀਆਂ ਮੁਸੀਬਤਾਂ ਨੇ ਉਹ ਲਗਾਤਾਰ ਚੱਲਦੀਆਂ ਆ ਰਹੀਆਂ ਨੇ। ਕੁਦਰਤੀ ਕਰੋਪੀਆਂ ਦੀ ਮਾਰ, ਔਰ ਹੁਣ ਜਿਹੜਾ ਹਾਲ ਹੀ ਪਿਛਲੇ ਦਿਨਾਂ ਵਿੱਚ ਬਿਜਲੀ ਦੀਆਂ ਜਿਹੜੀਆਂ ਲਾਈਨਾਂ ਵਗੈਰਾ ਡਿੱਗਣ ਕਰਕੇ ਉਹ ਪਾਵਰ ਲਾਈਨਸ ਦੀ ਸਾਂਭ ਸੰਭਾਲ ਮੇਰਾ ਖਿਆਲ ਹੈ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ, ਤੋ ਉਹ ਸਾਰਾ ਇਨਵਾਇਰਮੈਂਟ ਵੀ ਬਿਲਕੁਲ ਖੁਸ਼ਕ ਹੋਣ ਕਰਕੇ ਪੱਕੀਆਂ ਫਸਲਾਂ ਨੂੰ ਜਿਹੜੀ ਅੱਗ ਲੱਗੀ ਹੈ ਉਹਦੀ ਮਾਰ ਦੇ ਹੇਠ ਕਾਫੀ ਸਾਰੇ ਕਿਸਾਨ ਆਏ ਨੇ। ਸੋ ਉਸ ਮੁੱਦੇ ਨੂੰ ਲੈ ਕੇ ਔਰ ਬਾਕੀ ਜਿਹੜੀ ਆਨਗੋਇੰਗ ਇੱਕ ਜਿਹੜਾ ਕ੍ਰਾਈਸਿਸ ਚੱਲਦਾ ਹੈ ਉਹਦੇ 'ਤੇ ਬਲਵਿੰਦਰ ਸਿੰਘ ਜੇਠੂਕੇ ਹੋਰਾਂ ਨਾਲ ਗੱਲਬਾਤ ਕਰਾਂਗੇ। ਔਰ ਦੂਸਰਾ ਜਿਹੜਾ ਸਾਡਾ ਅੱਜ ਵਿਸ਼ਾ ਰਹੇਗਾ, ਪੱਤਰਕਾਰੀ ਤੇ ਜਰਨਲਿਜ਼ਮ ਤੇ, ਖਾਸ ਕਰਕੇ ਜਿਹੜੀ ਪੀਲੀ ਪੱਤਰਕਾਰੀ ਹੈ, ਜਿਹੜਾ ਅਸਲ 'ਚ ਜਿਹੜੀਆਂ ਖ਼ਬਰਾਂ ਹੁੰਦੀਆਂ ਨੇ ਉਹਨਾਂ ਨਾਲ ਇਨਸਾਫ ਨਹੀਂ ਕੀਤਾ ਜਾਂਦਾ। ਤੋ ਇੱਥੇ ਨਿਊਜ਼ੀਲੈਂਡ 'ਚ ਕੀ ਕੁਛ ਚੱਲਦਾ, ਵੈਸੇ ਤਾਂ ਵਿਸ਼ਵ ਭਰ 'ਚ ਬਹੁਤ ਸਾਰੀਆਂ ਮਿਸਾਲਾਂ ਹੈਗੀਆਂ ਨੇ ਸਾਡੇ ਕੋਲ ਪੀਲੀ ਪੱਤਰਕਾਰੀ ਦੀਆਂ, ਤੋ ਉਹਦੇ 'ਤੇ ਜ਼ਰੂਰ ਅਸੀਂ ਡਿਸਕਸ਼ਨ ਕਰਾਂਗੇ। ਸਾਨੂੰ ਉਮੀਦ ਹੈ ਕਿ ਜਲਦ ਹੀ ਸਟੂਡੀਓ 'ਚ ਸਾਡੇ ਇੱਕ ਹੋਰ ਸਾਥੀ, ਇੱਥੋਂ ਦੇ ਯੂਨੀਅਨਿਸਟ ਸਾਥੀ ਨੇ ਮਨਦੀਪ ਸਿੰਘ, ਜਿਹੜੇ ਕਿ ਫਸਟ ਯੂਨੀਅਨ 'ਚ ਔਰਗਨਾਈਜ਼ਰ ਨੇ ਔਰ ਇੰਡੀਅਨ ਵਰਕਰਸ ਐਸੋਸੀਏਸ਼ਨ ਦੇ ਕੋਆਰਡੀਨੇਟਰ ਨੇ, ਉਹ ਵੀ ਸਾਡੇ ਨਾਲ ਜਲਦ ਹੋ ਜਾਣਗੇ। ਤੋ ਇਸ ਤਰ੍ਹਾਂ ਦੀ ਗੱਲਬਾਤ ਅੱਜ ਰਹੇਗੀ। ਤੋ ਭਾਰਤੀ ਬਾਕੀ ਚ ਮੇਰਾ ਖਿਆਲ ਆਪਾਂ ਇੱਕ ਗਾਣਾ ਪਲੇ ਕਰਕੇ ਤੋ ਸਾਥੀ ਜੇਠੂ ਕੇ ਹੋਰਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੋ ਸਰੋਤਿਆਂ ਨੂੰ ਦਰਖਾਸਤ ਹੈ ਕਿ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣ ਦੁਬਾਰਾ ਅਸੀਂ ਤੁਹਾਡੇ ਨਾਲ ਜੁੜ ਜਾਵਾਂਗੇ
ਸਾਡੀ ਫਸਲ ਤੇ ਚੱਲਦੀਆਂ ਤਵੀਆਂ ਸਾਡੀ ਇੱਕ ਉੱਤੇ ਫਿਰਦੀਆਂ ਛਵੀਆਂ ਸਾਡੀ ਫਸਲ ਤੇ ਚੱਲਦੀਆਂ ਤਵੀਆਂ ਸਾਡੀ ਇੱਕ ਉੱਤੇ ਫਿਰਦੀਆਂ ਛਵੀਆਂ ਸਭ ਭੁਰ ਗਈਆਂ ਸਦਰਾਂ ਨੇ ਲਵੀਆਂ ਸਭ ਭੁਰ ਗਈਆਂ ਸਦਰਾਂ ਨੇ ਲਵੀਆਂ ਚੜੇ ਕਾਸੇ ਉਤਾਰ ਦੇਈ ਮਰ ਗਏ ਸਾਡੇ ਪਿੰਡਿਆਂ ਤੇ ਮਾਰਾਂ ਦੇ ਨਿਸ਼ਾਨ ਪਈ ਜਿੱਥੇ ਮੱਛਰ ਨੇ ਖਾਲੇ ਸਾਡੇ ਨਰਮੇ ਪਾਹੇ ਦੇ ਆਰਸਿਆਂ ਕਿਸਾਨ ਨਹੀਂ ਜਿੱਥੇ ਮੱਛਰ ਨੇ ਖਾਲੇ ਸਾਡੇ ਨਰਮੇ ਪਾਹੇ ਦੇ ਆਰਸਿਆਂ ਕਿਸਾਨ ਬਈ ਕਿਸਾਨ ਬਈ
ਦੋਸਤੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਜ਼ਿਲ੍ਹਾ ਬਠਿੰਡਾ ਤੋਂ ਸਾਥੀ ਬਲਵਿੰਦਰ ਸਿੰਘ ਜੇਠੂ ਕੇ ਜਿਹੜੇ ਕਿ ਜਿਸ ਤਰ੍ਹਾਂ ਮੈਂ ਪਹਿਲੇ ਵੀ ਉਹਨਾਂ ਦਾ ਤਾਰਫ ਕਰਵਾਇਆ ਕਿ ਜਿਹੜੀ ਜਥੇਬੰਦੀ ਹੈ ਕਿਸਾਨਾਂ ਦੀ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਉਹਦੇ ਸਰਗਰਮ ਆਗੂ ਨੇ ਬਲਾਕ ਪ੍ਰਧਾਨ ਨੇ ਬਠਿੰਡਾ ਵਿਚ ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨੀ ਦੇ ਮਸਲਿਆਂ ਤੇ ਔਰ ਪਿਛਲੇ ਹਫ਼ਤੇ ਚ ਜਿਹੜਾ ਇੱਕ ਕਹਿਰ ਵਰਤਿਆ ਉਹਦੀ ਖਾਸ ਤੌਰ ਤੇ ਗੱਲ ਕਰਾਂਗੇ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ
ਸਤਿ ਸ੍ਰੀ ਅਕਾਲ ਜੀ ਭਾਰਤੀ ਜੀ
ਸਤਿ ਸ੍ਰੀ ਅਕਾਲ ਸਾਥੀ ਜੀ
ਜਿੰਨੇ ਵੀ
ਜੀ
ਹੈਲੋ ਜਿੰਨੇ ਵੀ ਆਪਣੇ ਦਰਸ਼ਕ ਸੁਣ ਰਹੇ ਨੇ ਸਾਡੀ ਆਵਾਜ਼ ਨੂੰ
ਜੀ
ਤੇ ਉਹਨਾਂ ਸਾਰਿਆਂ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇਨਕਲਾਬ ਜਿੰਦਾਬਾਦ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਦੁਕਾਨ ਤੇ ਤੁਸੀਂ ਪ੍ਰਦੇਸ਼ਾਂ ਦੇ ਵਿਚ ਬੈਠੇ ਪੰਜਾਬੀਆਂ ਦੇ ਜਾਂ ਹੋਰ ਵੀ ਜਿਹੜਾ ਕੋਈ ਸਾਨੂੰ ਸੁਣਦਾ ਉਹਨਾਂ ਦੇਖ ਪਜਾਉਂਦੇ ਹੋ
ਧੰਨਵਾਦ ਸਾਥੀ ਜੀ ਧੰਨਵਾਦ ਤੋ ਸਾਥੀ ਜੀ ਆਪਾਂ ਆਪਣੇ ਵਿਸ਼ੇ ਤੇ ਆਉਂਦੇ ਆ ਤੋ ਸਾਥੀ ਜੀ ਜਿਵੇਂ ਜਿਹੜੀ ਇਹ ਟ੍ਰੈਜਡੀ ਆ ਜਿਹੜਾ ਦੁਖਾਨ ਤੋਂ ਆ ਖਾਸ ਕਰਕੇ ਕਿਸਾਨੀ ਦਾ ਕਿ ਫਸਲ ਬੀਜਣ ਤੋਂ ਲੈ ਕੇ ਫਸਲ ਮੰਡੀ ਤੱਕ ਜਿਹੜਾ ਪਹੁੰਚਣ ਦਾ ਜਿਹੜਾ ਦੁਖਾਨ ਤੋਂ ਆ ਔਰ ਹਰ ਇੱਕ ਮੋੜ ਦੇ ਉੱਪਰ ਜਿਹੜੀਆਂ ਮੁਸ਼ਕਲਾਤਾਂ ਨੇ ਜਿਹੜੀਆਂ ਕਿਸਾਨਾਂ ਦੀਆਂ ਉਹ ਵਧੀ ਜਾ ਰਹੀਆਂ ਔਰ ਉਹਦੇ ਨਾਲ ਉੱਪਰ ਜਿਹੜੀਆਂ ਕੁਦਰਤੀ ਆਫਤਾਂ ਨੇ ਉਹ ਵੀ ਕਿਸਾਨਾਂ ਤੇ ਰਹਿਮ ਨਹੀਂ ਕਰਦੀਆਂ ਤੋ ਸਾਥੀ ਜੀ ਪਿਛਲੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀਆਂ ਬਿਲਕੁਲ ਪੱਕੀ ਖੜੀ ਕਣਕ ਸੀਗੀ ਉਹਦੇ ਗੜੇ ਵੀ ਪਏ ਅੱਗਾਂ ਵੀ ਲੱਗੀਆਂ ਤੇ ਕਿਸਾਨਾਂ ਦਾ ਬਹੁਤ ਵੱਡਾ ਸਾਥੀ ਨੁਕਸਾਨ ਹੋਇਆ ਤੁਸੀਂ ਸਰੋਤਿਆਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ ਪਹਿਲਾਂ ਤੇ
ਭਾਰਤੀ ਜੀ ਸਭ ਤੋਂ ਪਹਿਲਾਂ ਦਾ ਸਭ ਤੋਂ ਇਹ ਜਿਹੜਾ ਵੱਡਾ ਜਿਹੜਾ ਤੁਸੀਂ ਗੱਲ ਕੀਤੀ ਆ ਵੀ ਦੁਖਾਂਤ ਆ ਜਿਹੜਾ ਫਸਲ ਜਿਹੜੀ ਪਾਲਣ ਤੋਂ ਲੈ ਕੇ ਬੀਜਣ ਤੋਂ ਲੈ ਕੇ ਪਾਲਣ ਤੱਕ ਉਸ ਤੋਂ ਬਾਅਦ ਫਿਰ ਮੰਡੀ ਕਰਨ ਤੱਕ ਜਿਹੜੀ ਸਮੱਸਿਆ ਨਾ ਉਹ ਕਿਸਾਨ ਨੂੰ ਜੂਝਣਾ ਪੈਂਦਾ ਹੈ
ਜੀ
ਉਹ ਇੱਕ ਬਹੁਤ ਵੱਡੇ ਮਤਲਬ ਦੁਖਾਂਤ ਦੇ ਵਿੱਚੋਂ ਕਿਸਾਨ ਲੰਘਦਾ ਹੈ ਕਿਉਂਕਿ ਇੱਕ ਤਾਂ ਪਹਿਲਾਂ ਹੀ ਉਹ ਜਿਹੜਾ ਮਤਲਬ ਤੰਗੀਆਂ ਤੁਰਸੀਆਂ ਦਾ ਮਾਰਿਆ ਹੋਇਆ ਆਰਥਿਕਤਾ ਦਾ ਝੰਬਿਆ ਹੋਇਆ ਕਿਸਾਨ ਹੈ ਮਜਬੂਰ ਆ ਤੇ ਦੂਜੇ ਪਾਸੇ ਜਦੋਂ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਅਚਨਚੇਤ ਉੱਪਰੋਂ ਜਿਹੜੀ ਬੇਮੌਸਮੀ ਬਾਰਿਸ਼ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਇਲਾਕੇ ਦੇ ਵਿੱਚ ਗੜੇ ਮਾਰੀ ਹੋਈ ਹੈ ਉਹਦੇ ਨਾਲ ਮਤਲਬ ਕਣਕ ਡਿੱਗੀ ਆ ਤੇ ਮੌਸਰ ਵਧਿਆ ਝਾੜ ਉਸ ਇਲਾਕੇ ਦੇ ਵਿੱਚ ਘਟਿਆ ਕਹਿੰਦੀ ਇਹਨਾਂ ਸਮੱਸਿਆਵਾਂ ਨਾਲ ਜਿਹੜਾ ਜੂਝਣਾ ਪਿਆ ਕਿਸਾਨ ਨੂੰ ਇਹ ਬਹੁਤ ਵੱਡੀ ਤਰਾਜਦੀ ਹੈ ਪਰ ਇਹਦੇ ਇਹ ਵਿੱਚ ਇਹ ਨਹੀਂ ਹੈ ਵੀ ਇਕੱਲੀ ਬੇਮੌਸਮੀ ਬਾਰਿਸ਼ ਇਹਦੇ ਲਈ ਜ਼ਿੰਮੇਵਾਰ ਹੈ ਜਾਂ ਮੌਸਮ ਕੋਈ ਇਹਦੇ ਲਈ ਅਨੁਕੂਲ ਨਹੀਂ ਹੈ ਪਰ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੀ ਹਮੇਸ਼ਾ ਜਿਹੜੀ ਨੀਤੀ ਹੈ ਪਾਲਿਸੀ ਹੈ ਕਿਸਾਨ ਨੂੰ ਹਮੇਸ਼ਾ ਹੀ ਮਾਰਨ ਵਾਲੀ ਹੈ
ਬਿਲਕੁਲ
ਉਹ ਕਿਵੇਂ ਉਹ ਇਹ ਹੈ ਸਾਥੀ ਜੀ ਵੀ ਜਿਹੜੀ ਫਸਲ ਜਦੋਂ ਸਮੇਂ ਸਿਰ ਕਿਸਾਨ ਬੀਜਦਾ ਉਹ ਸਮੇਂ ਸਿਰ ਕੱਟੀ ਜਾਂਦੀ ਹੈ ਸਮੇਂ ਸਿਰ ਮੰਡੀ ਦੇ ਵਿੱਚ ਜਾਂਦੀ ਹੈ ਉਹਦਾ ਮੰਡੀਕਰਨ ਸਹੀ ਹੋ ਜਾਂਦਾ ਚਲੋ ਜਿਹੜਾ ਮੁੱਲ ਤਾਂ ਉਹਨੂੰ ਮਿਲਣਾ ਮਿਲਣੀ ਆ ਪਰ ਜਦੋਂ ਤੋਂ ਸਾਡੀਆਂ ਸਰਕਾਰਾਂ ਨੇ ਤੇ ਸਰਕਾਰਾਂ ਦੇ ਕਹਿਣ ਦੇ ਉੱਤੇ ਜਿਹੜੇ ਏਸੀ ਦਫ਼ਤਰਾਂ ਦੇ ਵਿੱਚ ਬੈਠੇ ਆ ਖੇਤੀਬਾੜੀ ਮਾਹਰ
ਜੀ
ਜਿਹੜੇ ਕਿਸਾਨ ਨੂੰ ਮਤਲਬ ਨਿੱਤ ਨਵੀਆਂ ਡਾਇਰੈਕਸ਼ਨਾਂ ਦੇ ਰਹੇ ਹੈ ਕਿ ਆਏ ਨੀ ਆਹ ਬੀਜੋ ਆਏ ਨੀ ਆਹ ਬੀਜੋ ਕਿਉਂਕਿ ਇਹ ਜਿਹੜਾ ਦੁਖਾਂਤ ਝੱਲਣਾ ਪਿਆ ਇਸ ਵਾਰ
ਜੀ
ਇਹ 20 ਦਿਨ ਜਿਹੜੀ ਫਸਲ ਲੇਟ ਬੀਜੀ ਗਈ ਹੈ ਕਣਕ ਦੀ
ਜੀ
ਇਹ ਲੇਟ ਹੋਣ ਦੇ ਕਾਰਨ ਮਤਲਬ ਜਿਹੜਾ ਗੜੇਮਾਰੀ ਦਾ ਤੇ ਬੇਮੌਸਮੀ ਬਰਸਾਤ ਹੈ ਜਿਹੜੀ ਕਣਕ ਨੂੰ ਕਿਸਾਨਾਂ ਨੂੰ ਝੱਲਣੀ ਪਈ ਹੈਗੀ, ਇਹਦੇ ਨਾਲ ਉੱਤਰ ਵਧਿਆ ਤੇ ਝਾੜ ਵੀ ਕੱਟਿਆ। ਤੇ ਦੂਜੀ ਜਿਹੜੀ ਰਹੀ ਗੱਲ ਅੱਗ ਲੱਗਣ ਦੀ, ਅੱਗ ਲੱਗਣ ਵਾਲੀ ਸਾਥੀ ਜੀ ਮੇਰੇ ਸਾਹਮਣੇ ਪੰਜਾਬੀ ਟ੍ਰਿਬਿਊਨ ਅਖਬਾਰ ਪਿਆ, ਉਹਦੇ ਵਿੱਚ ਆਪਣੇ ਜੋ ਪਿੰਡ ਹੈ ਵਿਹਲਾ, ਇਹਨਾਂ ਪਿੰਡਾਂ ਦੇ ਵਿੱਚ ਲਗਭਗ 150 ਏਕੜ ਕਣਕ ਤੇ 100 ਏਕੜ ਕਣਕ ਦਾ ਜਿਹੜਾ ਨਾੜ ਤਬਾਹ ਹੋ ਗਿਆ। ਚਲੇ ਜੀ, ਇਸ ਤੋਂ ਇਲਾਵਾ ਇੱਧਰ ਭਿੱਖੀ ਏਰੀਏ ਦੇ ਵਿੱਚ ਘੱਟੋ ਘੱਟ 70-80 ਏਕੜ ਕਣਕ ਭਿੱਖੀ ਏਰੀਏ ਦੇ ਵਿੱਚ ਸੜੀ ਹੈ। ਤੇ ਸਾਡੇ ਨਾਲ ਹੀ ਰਾਮਪੁਰਾ ਫੂਲ ਦੇ ਨਾਲ ਇੱਥੇ ਮਤਲਬ ਮਹਿਰਾਜ ਪਿੰਡ ਦੇ ਵਿੱਚ, ਤੇ ਉਸ ਤੋਂ ਬਾਅਦ 200 ਏਕੜ ਮੋਗੇ ਦੇ ਵਿੱਚ, ਬਾਜਾ ਖਾਨਾ ਦੇ ਵਿੱਚ, ਜਿਹੜੇ ਦੀ ਕਿੱਥੇ ਕਿੱਥੇ ਤੁਹਾਨੂੰ ਦੱਸੀਏ ਜਿਹਨਾਂ ਦੀ ਇਹੋ ਜਿਹੀਆਂ ਇਹ ਜਿਹੜੀਆਂ ਘਟਨਾਵਾਂ ਨੇ
ਜੀ,
ਇਹ ਸਮੱਸਿਆ ਦੇ ਨਾਲ ਜਿਹੜਾ ਕਿਸਾਨ ਨੂੰ ਜੂਝਣਾ ਪੈਂਦਾ ਨਾ, ਇਹਦੇ ਸਾਰੀ ਗੱਲਬਾਤ ਦੀ ਜ਼ਿੰਮੇਵਾਰ ਇੱਥੋਂ ਦਾ ਜਿਹੜਾ ਖੇਤੀ ਨੀਤੀਆਂ ਨੇ ਉਹ ਜ਼ਿੰਮੇਵਾਰ ਹੈ। ਇਹਦੇ ਨਾਲ ਨਾਲ ਜਿਹੜੀਆਂ ਅੱਗ ਲੱਗਣ ਦੀਆਂ ਘਟਨਾਵਾਂ
ਜੀ,
ਕਿਉਂਕਿ ਤੁਸੀਂ ਥੋੜੀ ਜੀ, ਮੈਂ ਤੁਹਾਨੂੰ ਪਿੱਛੇ ਲੈ ਕੇ ਜਾਣਾ, ਜਦੋਂ ਲੋਕ ਹੱਥੀ ਮਿਹਨਤ ਕਰਦੇ ਸੀਗੇ, ਹੱਥਾਂ ਦੇ ਨਾਲ ਕਣਕ ਨੂੰ ਕੱਟਣਾ, ਹੱਥਾਂ ਦੇ ਨਾਲ ਹੀ ਉਹਨੂੰ ਮਤਲਬ ਭਰੀਆਂ ਬੰਨਣੀਆਂ, ਹੜੰਬਿਆਂ ਦੇ ਨਾਲ ਕੱਢਣੀ, ਉਦੋਂ ਮਤਲਬ ਇਹ ਘਟਨਾਵਾਂ ਜਿਹੜੀਆਂ ਘੱਟ ਵਾਪਰਦੀਆਂ
ਸੀ।
ਇਹ ਹੁਣ ਕੀ ਹੋ ਗਿਆ, ਹੁਣ ਜਿਹੜਾ ਮਸ਼ੀਨਰੀ ਯੁੱਗ ਹੈ, ਮਸ਼ੀਨਰੀ ਯੁੱਗ ਤੋਂ ਜਿਹੜੀ ਕੋਈ ਚਗਿਆੜੀ ਪੈਦਾ ਹੋਈ, ਔਰ ਸਭ ਤੋਂ ਵੱਡਾ ਜਿਹੜਾ ਬਿਜਲੀ ਬੋਰਡ ਹੈ, ਜਿਹੜੇ ਇਹਨਾਂ ਨੇ ਤਾਰਾਂ ਦਾ ਜਾਲ ਵਸਾਇਆ ਖੇਤਾਂ ਦੇ ਵਿੱਚ, ਧੜਾ ਧੜ ਮੋਟਰਾਂ ਦੇ ਕਨੈਕਸ਼ਨ ਦੇ ਤੇ, OYT ਕਨੈਕਸ਼ਨ ਦੇ ਤੇ, ਕਿਉਂਕਿ ਉਹਨਾਂ ਦੀਆਂ ਤਾਰਾਂ ਢਿੱਲੀਆਂ ਨੇ, ਕਿਸੇ ਦਾ ਕੋਈ, ਕਿਉਂਕਿ ਇੱਥੇ ਕੋਈ ਸਿਸਟਮ ਤਾਂ ਠੀਕ ਹੈ ਹੀ ਨੀ ਗਾ ਜੇ ਦੇਖਿਆ ਜਾਵੇ ਹਿੰਦੁਸਤਾਨ ਦਾ, ਕਿਉਂਕਿ ਇਹਨਾਂ ਨੇ ਜਿਹੜੀ ਇਹ ਤਾਰਾਂ ਜਿਹੜੀਆਂ, ਜਦੋਂ ਖਿਆਲ ਹੁੰਦਾ ਹੈ, ਜਦੋਂ ਇਹਨਾਂ ਨੇ ਕੰਮ ਕਰਨਾ ਹੁੰਦਾ ਉਦੋਂ ਤਾਂ ਇਹ ਕੰਮ ਕਰਦੇ ਨੀਗੇ, ਜਦੋਂ ਆ ਕੇ ਹਾੜੀ ਦੀ ਉਤੋਂ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ, ਉਦੋਂ ਇਹ ਸੁੱਚਾਂ ਨੂੰ ਮਤਲਬ ਠੀਕ ਕਰਨ ਲੱਗ ਜਾਂਦੇ ਆ, ਇਹਨੂੰ ਇਹ ਟਾਇਟ ਕਰਨੀ ਹੈ, ਇਹ ਜਦੋਂ ਤਿਆਰੀਆਂ ਨਿਕਲਦੀਆਂ ਨੇ ਉਦੋਂ ਫਿਰ ਇਹ ਦਖਾਂਤ ਵਾਪਰਦੇ ਆ। ਵੱਡੀ ਪੱਧਰ ਤੇ ਇਹ ਜਿਹੜੇ ਦਖਾਂਤ ਨੇ ਇਹ ਬਿਜਲੀ ਬੋਰਡ ਦੀ ਗਲਤੀ ਦੇ ਨਾਲ ਵਾਪਰਦੇ ਆ,
ਤੇ
ਕੁਛ ਪਰਸੈਂਟ ਜਿਹੜੇ ਮਤਲਬ ਕੋਈ ਮਸ਼ੀਨਰੀ ਤੋਂ ਜਿਹੜੀ ਕੰਗਿਆੜੀ ਹੈ ਨਿਕਲ ਗਈ ਉਦੋਂ ਵਾਪਰਦੇ ਹੈਗੇ। ਤੇ ਹਜ਼ਾਰਾਂ ਏਕੜ ਕਣਕ ਪੰਜਾਬ ਦੇ ਵਿੱਚ ਫੜ ਕੇ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਸੁਪਨੇ ਹੈਗੇ ਉਹ ਮਤਲਬ ਉਹ ਸਵਾਹ ਹੋ ਗਈ ਫੜ ਕੇ ਉਹਦੇ ਨਾਲ।
ਬਿਲਕੁਲ ਬਿਲਕੁਲ, ਹਾਂਜੀ ਕਰੋ ਗੱਲ।
ਹਾਂਜੀ ਦੱਸੋ।
ਹਾਂਜੀ ਸਾਥੀ ਜੀ, ਮੈਂ ਇਹਦੇ ਨਾਲ ਹੀ ਦੂਸਰਾ ਵਿਸ਼ਾ ਵੀ ਨਾਲ ਹੀ ਜੋੜਨਾ ਸੀਗਾ ਕਿ ਕਿਉਂਕਿ ਤੁਸੀਂ ਜਿੱਦਾਂ ਦੱਸ ਰਹੇ ਹੋ, ਕਿਉਂਕਿ ਕਣਕ ਜਿਹੜੀ ਆ ਉਹ ਲੇਟ ਬੀਜੀ ਗਈ ਤੇ ਉਹਦੇ ਜਿਹੜੇ ਇਹ ਭਿਆਨਕ ਜਿਹੜੇ ਸਿੱਟੇ ਸਾਡੇ ਸਾਹਮਣੇ ਆਏ ਆ, ਔਰ ਦੂਸਰੇ ਪਾਸੇ ਜਿਹੜਾ ਝੋਨਾ ਆ ਉਹ ਵੀ ਸਰਕਾਰ ਕਿਸਾਨਾਂ ਨੂੰ ਕਹਿ ਰਹੀ ਆ ਵੀ ਝੋਨਾ ਤੁਸੀਂ ਆਹ ਤਰੀਕ ਨੂੰ ਬੀਜੋ ਤੇ ਆਹ ਤਰੀਕ ਨੂੰ ਬੀਜੋ, ਜਦਕਿ ਕਿਸਾਨ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਟਾਈਮ ਦੇ ਉੱਪਰ ਝੋਨਾ ਬੀਜਣਾ ਆ। ਉਹਦੇ ਬਾਰੇ ਵੀ ਗੱਲਬਾਤ ਕਰੋ ਕਿ ਕਿਸਾਨ ਜਿਹੜਾ ਉਹ ਝੋਨਾ ਅਗੇਤਾ ਕਿਉਂ ਬੀਜਣਾ ਚਾਹੁੰਦੇ ਨੇ।
ਇਹ ਸਾਡੀ ਭਾਰਤੀ ਜੀ ਪਤਾ ਕੀ ਹੈ, ਇਹ ਜਦੋਂ ਤੋਂ ਸਰਕਾਰਾਂ ਨੇ ਖੇਤੀ ਦੇ ਵਿੱਚ ਇੰਟਰਫੇਅਰ ਕੀਤਾ ਹੈ, ਨੀਤੀਆਂ ਨੇ ਇੰਟਰਫੇਅਰ ਕੀਤਾ, ਖੇਤੀਬਾੜੀ ਬਾਹਰਾਂ ਨੇ ਇੰਟਰਫੇਅਰ ਕੀਤਾ, ਕਿਉਂਕਿ ਜਿਹੜਾ ਉਹ ਪ੍ਰੈਕਟੀਕਲ ਕਰਦਾ, ਜਿਹੜਾ ਇਨਸਾਨ ਪ੍ਰੈਕਟੀਕਲ ਕਰਦਾ ਉਹਨੂੰ ਵੱਧ ਪਤਾ ਹੁੰਦਾ ਵੀ ਇਹ ਚੀਜ਼ ਕਦੋਂ ਬੀਜੀ ਜਾਣੀ ਹੈ, ਕਦੋਂ ਇਹਨੇ ਇਹਨੂੰ ਆਹ ਚੀਜ਼ ਕਿਹੜੀ ਚੀਜ਼ ਦੀ ਲੋੜ ਹੈ, ਕਦੋਂ ਇਹਨੇ ਮਤਲਬ ਜਾ ਕੇ ਮੰਡੀ ਦੇ ਵਿੱਚ ਜਾਣਾ ਹੈਗਾ, ਇਹ ਸਾਰਾ ਕਿਸਾਨ ਨੂੰ ਪਤਾ ਹੁੰਦਾ। ਇਹਦੇ ਵਿੱਚ ਕੀ ਹੋਇਆ, ਜਿਹੜਾ ਹੁਣ ਅਸੀਂ ਮੰਗ ਕਰ ਰਹੇ ਹਾਂ ਵੀ ਝੋਨਾ ਹੈ, ਝੋਨਾ ਅਸੀਂ ਸਰਕਾਰ ਤਾਂ ਕਹਿੰਦੀ ਹੈ 20 ਜੂਨ ਤੋਂ ਲਾਓ,
ਹਾਂਜੀ,
ਪਰ ਅਸੀਂ ਕਿਸਾਨ ਜਥੇਬੰਦੀਆਂ ਨੇ, 7 ਕਿਸਾਨ ਜਥੇਬੰਦੀਆਂ ਨੇ
1 ਜੂਨ ਤੋਂ
ਮੋਗੇ ਦੇ ਵਿੱਚ ਐਲਾਨ ਕੀਤਾ ਜੀ ਵੀ 1 ਮਈ ਤੋਂ ਜਿਹੜੀ ਜੀਰੀ ਅਸੀਂ ਬੀਜਣੀ ਸ਼ੁਰੂ ਕਰਨੀ ਹੈ, ਜਿਹੜੀ ਅੱਜ 29 ਹੋ ਗਈ, ਕੱਲ ਨੂੰ 30 ਅਪ੍ਰੈਲ ਤੋਂ ਜਿਹੜੀ 1 ਮਈ ਤੋਂ ਅਸੀਂ ਜੀਰੀ ਮਤਲਬ ਜਿਹੜੀ ਆਪਣਾ ਬਿਜਾਉਣੀ ਸ਼ੁਰੂ ਕਰਾਂਗੇ, ਜਿਹੜਾ ਕਿ 1 ਜੂਨ ਤੋਂ ਪਹਿਲੀ ਜੂਨ ਤੋਂ ਜਿਹੜਾ ਝੋਨਾ ਅਸੀਂ ਲਾ ਸਕੀਏ। ਉਹਦਾ ਕਾਰਨ ਕੀ ਹੈ ਜੀ, ਉਹਦਾ ਕਾਰਨ ਵੱਡਾ ਇਹ ਹੈ ਵੀ ਜਿਹੜਾ ਇਹ ਕਹਿੰਦੇ ਆ ਨਾ ਵੀ ਜਦੋਂ 20 ਦਿਨ ਤੋਂ ਨਾ ਜਿਹੜਾ ਲੇਟ ਲੱਗਣਾ ਹੈ, ਉਹਦਾ ਜਦੋਂ ਪਿੱਛੇ ਜਾ ਕੇ ਜਿਹੜਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿਸਾਨ ਨੂੰ, ਜਦੋਂ ਇਹ ਬਹਾਨਾ ਬਣਾ ਲੈਂਦੇ ਆ ਪ੍ਰਦੂਸ਼ਣ ਦਾ ਵੀ ਪ੍ਰਦੂਸ਼ਣ ਫੈਲਦਾ, ਹਾਲਾਂਕਿ ਗਲਤੀ ਇਹਨਾਂ ਦੀ ਹੈ ਕਿਉਂਕਿ 20 ਦਿਨ ਇਹਨਾਂ ਨੇ ਲੇਟ ਲਵਾਇਆ ਝੋਨਾ, ਕਿਸਾਨ ਦੀ ਇਹਦੇ ਚ ਕੋਈ ਗਲਤੀ ਨਹੀਂ। ਅਸੀਂ ਇਹ ਸੋਚਿਆ ਵੀ ਨਾਲੇ ਤਾਂ ਪ੍ਰਦੂਸ਼ਣ ਤੋਂ ਛੋਟ ਮਿਲੂਗੀ ਕਿਸਾਨਾਂ ਨੂੰ
ਜੀ,
ਨਾਲੇ ਕਿਸਾਨ ਟਾਈਮ ਸਿਰ ਵਿਹਲਾ ਹੋਊਗਾ ਤੇ ਇਹਦੀ ਫਸਲ ਹੈ ਜਿਹੜੀ, ਕਿਉਂਕਿ ਜਿਹੜਾ ਫਸਲ ਦੇ ਝੋਨੇ ਦੀ ਜਿਹੜੀ ਉਹ ਮੋਇਸਚਰ ਹੁੰਦਾ ਉਹ ਮੋਇਸਚਰ ਵੀ ਨਹੀਂ ਵੱਧਦਾ, ਮੋਇਸਚਰ ਠੀਕ ਰਹੂਗਾ। ਇਸ ਕਰਕੇ ਜਿਹੜੀਆਂ ਇਹ ਸਮੱਸਿਆਵਾਂ ਨੇ, ਇਹਨਾਂ ਸਮੱਸਿਆ ਦੇ ਵੱਲ ਸਾਨੂੰ ਧੱਕ ਇਹ ਸਰਕਾਰਾਂ ਦੀਆਂ ਜਿਹੜੀਆਂ ਇੰਟਰਫੇਅਰ ਕਰ ਰਹੀਆਂ ਖੇਤੀ ਦੇ ਵਿੱਚ ਗਲਤ ਨੀਤੀਆਂ ਉਹ ਧੱਕ ਰਹੀਆਂ ਨੇ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਝੋਨਾ ਜਿਹੜਾ 1 ਜੂਨ ਤੋਂ ਅਸੀਂ ਵਜਾਵਾਂਗੇ ਐਲਾਨ ਕਰਤਾ ਜਿਹੜਾ ਵੀ ਅਧਿਕਾਰੀ ਸਾਡੇ ਕਿੰਨੀ ਇੱਧਰ ਆਊਗਾ ਕੋਈ ਜੀਰੀ ਨੂੰ ਵਾਹੁਣ ਆਊਗਾ ਜਾਂ ਝੋਨੇ ਨੂੰ ਵਾਹੁਣ ਆਊਗਾ ਅਸੀਂ ਉਹਨੂੰ ਆਪਦੇ ਇਹਨਾਂ ਦੇ ਬਾਹਾਂ ਦੇ ਵਿੱਚ ਘੇਰ ਕੇ ਉਹਨਾਂ ਨੂੰ ਧੁੱਪੇ ਬਹਾਵਾਂਗੇ ਇਹ ਸਾਡਾ ਐਲਾਨ ਕੀਤਾ ਹੋਇਆ
ਠੀਕ ਠੀਕ ਹੈ ਸਾਥੀ ਜੀ ਠੀਕ ਬਿਲਕੁਲ ਸਾਥੀ ਜੀ ਵਾਪਸ ਮੁੜ ਕੇ ਆਪਾਂ ਕਣਕ ਵੱਲ ਆਉਂਦੇ ਹਾਂ ਜੋ ਆਪਣੇ ਮੀਡੀਆ ਦੇ ਉੱਪਰ ਫੇਸਬੁੱਕ ਵਗੈਰਾ ਤੇ ਵੇਖਿਆ ਗਿਆ ਆ ਜੋ ਖਬਰਾਂ ਪੜੀਆਂ ਗਈਆਂ ਜਿਹੜੀ ਇੱਕ ਜੋ ਤੁਸੀਂ ਮੋਇਸਚਰ ਦੀ ਗੱਲ ਕੀਤੀ ਹੈ ਕਿ ਜਿਹਦੇ ਵਿੱਚ ਜਿਹੜਾ ਜਿਹੜੀ ਖਾਸ ਕਰਕੇ ਜਿਹੜੀ ਆੜ੍ਹਤੀਆਂ ਵੱਲੋਂ ਜਿਹੜੀ ਲੁੱਟ ਸੁੱਟ ਹੋ ਰਹੀ ਹੈ ਉਹਦੇ ਬਾਰੇ ਵੀ ਗੱਲਬਾਤ ਕਰੋ ਕਿ ਹਰ ਇੱਕ ਮੋੜ ਦੇ ਉੱਪਰ ਕਿਸਾਨ ਨੂੰ ਹੇਠਾਂ ਦੱਬਿਆ ਜਾ ਰਿਹਾ ਹੈ
ਭਾਰਤੀ ਜੀ ਸਭ ਤੋਂ ਮੰਦਭਾਗੀ ਖਬਰ ਜਿਹੜੀ ਅੱਜ ਆਈ ਹੈਗੀ ਕਿਸਾਨਾਂ ਵਾਸਤੇ ਉਹ ਇਹ ਹੈ ਕਿ ਜਿਹੜੀ ਸੈਂਟਰ ਸਰਕਾਰ ਜਦੋਂ ਕਿ ਇਸ ਟਾਈਮ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਜਿਹੜਾ ਚੋਣਾਂ ਦਾ ਮਾਹੌਲ ਹੈ ਪੂਰਾ ਮਗਿਆ ਹੋਇਆ ਕਿਉਂਕਿ ਇਹਨਾਂ ਲਟੇਰਿਆਂ ਨੇ ਆਹ ਦਿਨਾਂ ਦੇ ਵਿੱਚ ਤੈਅ ਕਰਨਾ ਹੁੰਦਾ ਵੀ ਕਿਹਨੇ ਇਸ ਰਾਜਗੱਦੀ ਤੇ ਬੈਠਣਾ ਕਿਹਨੂੰ ਲਾਉਣਾ ਇਹਨਾਂ ਨੇ 4 ਰੁਪਏ ਤੇ 60 ਪੈਸੇ ਕਣਕ ਦਾ ਰੇਟ ਆ ਜਿਹੜਾ ਅੱਜ ਘਟਾਤਾ ਜਦੋਂ ਲਾਗੂ ਕਰਤਾ ਜਿਹੜਾ ਰੇਟ ਤੈਅ ਜਿਹੜਾ ਰੇਟ ਤੈਅ ਹੋਇਆ ਵਾ ਸੀ ਨਾ 1840 ਰੁਪਏ
ਹਾਂਜੀ
ਉਹਦੇ ਵਿੱਚ 4 ਰੁਪਏ 60 ਪੈਸਿਆਂ ਦਾ ਇਹਨਾਂ ਨੇ ਕਟੌਤੀ ਕਰਤੀ ਰੇਟ ਦੇ ਵਿੱਚ ਇਹ ਸਭ ਤੋਂ ਵੱਡੀ ਮੰਦਭਾਗੀ ਆ ਤੁਸੀਂ ਐਂ ਦੇਖੋ ਵੀ ਹਜ਼ਾਰਾਂ ਟਨ ਕਣਕ ਹਿੰਦੁਸਤਾਨ ਦੇ ਵਿੱਚ ਪੈਦਾ ਹੋਣੀ ਆ ਤੇ 4 ਰੁਪਿਆਂ ਦੇ ਨਾਲ ਅਰਬਾਂ ਰੁਪਿਆਂ ਦੇ ਵਿੱਚੋਂ ਜਿਹੜਾ ਕਿਸਾਨਾਂ ਦੀ ਜੇਬ ਤੇ ਮਤਲਬ ਡਾਕਾ ਇਹਨਾਂ ਨੇ ਮਾਰ ਲਿਆ ਜਿਹੜੀ ਇਹ ਕੇਂਦਰ ਦੀ ਸਰਕਾਰ ਹੈ ਜਾਂ ਕੇਂਦਰ ਦੇ ਜਿਹੜੇ ਘਾੜੇ ਆ ਇਹਨਾਂ ਨੇ ਜਿਹੜਾ ਕਟੌਤੀ ਕਰਕੇ ਦੂਜੀ ਗੱਲ ਜਿਹੜਾ ਮੰਡੀਆਂ ਦੇ ਵਿੱਚ ਜਦੋਂ ਮੰਡੀਆਂ ਦੇ ਵਿੱਚ ਕਣਕ ਜੀ ਤੁਸੀਂ ਐਂ ਦੇਖੋ ਵੀ ਸਾਡੇ ਕੋਲ ਜਿਹੜੀਆਂ ਕਣਕ ਨੂੰ ਲਾਉਣ ਵਾਲੀਆਂ ਟਰਾਲੀਆਂ ਨੇ ਉਹ ਲਿਫਟ ਵਾਲੀਆਂ ਲਿਫਟ ਵਾਲੀਆਂ ਟਰਾਲੀਆਂ ਨੇ 600 ਰੁਪਏ ਕੱਲੀ ਲਹਾਈ ਵੀ ਲੋਕਾਂ ਤੋਂ ਲਈ ਜਾ ਰਹੀ ਹੈ ਆੜ੍ਹਤੀਆਂ ਇਹ ਕਿਸਾਨ ਹੈ ਕਿਸਾਨਾਂ ਤੋਂ ਜਿਹੜੇ ਆੜ੍ਹਤੀ ਹੈ ਉਹ ਲਹਾਈ ਵੀ ਲੈ ਲੈਂਦੇ ਆ ਪਰ ਅਸੀਂ ਪਿਛਲੇ ਸੀਜ਼ਨਾਂ ਦੌਰਾਨ ਇਹ ਅਸੀਂ ਮੰਡੀਆਂ ਦੇ ਵਿੱਚ ਇਹ ਗੱਲ ਲਾਗੂ ਕਰਾਈ ਵੀ ਤੁਸੀਂ ਠੀਕ ਆ ਸਾਫ਼ ਸਫਾਈ ਕਰਦੇ ਹੋ ਭਰਾਈ ਕਰਦੇ ਹੋ ਉਹ ਤੁਸੀਂ ਉਹਦਾ ਜਿਹੜਾ ਚਾਰਜ ਲੈਣਾ ਉਹ ਲੈ ਲਓ ਤੁਸੀਂ ਵੱਖਰਾ ਪਰ ਜਿਹੜੀ ਲਹਾਈ ਹੈ ਲਹਾਈ ਦਾ ਕਿਸਾਨ ਨੇ ਲਿਫਟ ਚੱਕਤੀ ਤੇ ਟਰਾਲੀ ਲੈ ਗਈ ਉਹ ਲਹਾਈ ਦਾ 6 ਰੁਪਏ ਕਿਉਂ ਲਾਉਣੀ ਤੁਸੀਂ ਕੁਇੰਟਲ ਤੇ ਕੱਟ
ਪਰ ਕੁਇੰਟਲ ਮਗਰ ਹਾਂਜੀ
ਹਾਂ ਉਹ ਜਿਹੜਾ ਅਸੀਂ ਮਤਲਬ ਇਹ ਬੰਦ ਕਰਾਇਆ ਗਾ ਪਰ ਗੱਲ ਇਹਦੇ ਇਹ ਹੈ ਵੀ ਇੱਥੇ ਵੱਸ ਨੀ ਰਹਿੰਦੀ ਕਿਉਂਕਿ ਹੋਰ ਮੋਰੀਆਂ ਕੱਢ ਲੈਂਦੇ ਆ ਹੁਣ ਇਹਨਾਂ ਨੇ ਕੀ ਕੀਤਾ ਜੀ ਕੱਲ ਹੀ ਅਸੀਂ ਮਤਲਬ ਇੱਕ ਧਰਨਾ ਦੇ ਕੇ ਹਟੇ ਆ ਇਹ ਪਹਿਲਾਂ ਜਦੋਂ 101 ਕੁਇੰਟਲ ਕਣਕ ਬੋਰੀ ਦੇ ਵਿੱਚ ਤੁਲਦੀ ਸੀਗੀ ਉਦੋਂ ਵੀ ਇਹ 600 ਗ੍ਰਾਮ ਕੱਢਦੇ ਸੀਗੇ ਕੁਇੰਟਲ ਦੇ ਮਗਰ
ਹਾਂਜੀ
ਫਿਰ ਉਸ ਤੋਂ ਬਾਅਦ ਜੀ 50 ਕਿਲੋ ਆ ਗਈ ਗੱਟਾ ਫਿਰ 50 ਕਿਲੋ ਦੇ ਵਿੱਚ ਇਹਨਾਂ ਨੇ 600 ਗ੍ਰਾਮ ਕੱਟਣੀ ਸ਼ੁਰੂ ਕਰਤੀ ਹੁਣ ਜਿਹੜਾ ਦਾ ਭਾਵ 30 ਕਿਲੋ ਦਾ ਗੱਟਾ ਇਹਨਾਂ ਨੇ ਪੜਾਈ ਕਰਨੀ ਹੈ ਹੁਣ 30 ਕਿਲੋ ਦੀ 30 ਕਿਲੋ ਤੇ ਵੀ 600 ਗ੍ਰਾਮ ਕਰ ਰਹੇ ਆ ਦੇਖੋ ਇੱਕ ਪਾਸੇ ਕੁਇੰਟਲ ਤੇ 600 ਗ੍ਰਾਮ ਇੱਕ 30 ਤੇ 30 ਕਿਲੋ ਤੇ ਵਧਾਓ ਇਹ ਵੀ ਜਿਹੜੀ ਸੀਰੀ ਲੁੱਟ ਜਿਹੜੀ ਕਿਸਾਨਾਂ ਦੀ ਆੜ੍ਹਤੀਆਂ ਵੱਲੋਂ ਰਲ ਕੇ ਸਰਕਾਰਾਂ ਦੇ ਨਾਲ ਕੀਤੀ ਜਾ ਰਹੀ ਹੈ
ਸਾਥੀ ਇਹਦੇ ਵਿੱਚ ਇੱਕ ਹੋਰ ਗੱਲ ਬਹੁਤ ਵੱਡੀ ਹੈ ਕਿ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੋਊਗਾ ਉਹ ਛੋਟੇ ਕਿਸਾਨ ਦਾ ਹੋਊਗਾ ਧਨਾੜ ਕਿਸਾਨਾਂ ਦਾ ਇਹਦੇ ਵਿੱਚ ਕੋਈ ਉਹਨਾਂ ਨੂੰ ਫਰਕ ਨਹੀਂ ਪੈਣਾ ਨਾ ਕਿਉਂਕਿ ਜਿੰਨੀ ਕਣਕ ਕਟੌਤੀ ਤੁਹਾਡੀ ਉਨੀ ਰਹੀ ਚਾਹੇ ਵੱਧ ਕਣਕ ਚਾਹੇ ਘੱਟ ਕਣਕ
ਹਾਂਜੀ ਹਾਂਜੀ ਇਹ ਸੁਭਾਵ ਕੀ ਹੈ ਨਾ ਜਿਹੜੀ ਜਿਹੜੀ ਭਾਰਤੀ ਜੀ ਧਨੀ ਕਿਸਾਨੀ ਹੈ ਨਾ ਧਨਾੜ ਕਿਸਾਨੀ ਹੈ ਜਿਹੜੀ ਉਹਨਾਂ ਨੂੰ ਇਸੇ ਕਰਕੇ ਅਸੀਂ ਮਤਲਬ ਇਹ ਗੱਲ ਹੈਗੀ ਹੈ ਕਿ ਜਿਹੜੀ ਧਨਾੜ ਕਿਸਾਨੀ ਹੈ ਭਾਰਤਾਂ ਤੋਂ ਵੀ ਦੂਰ ਹੈ ਕਿਉਂਕਿ ਉਹਨਾਂ ਦਾ ਕੋਈ ਫਰਕ ਨੀ ਪੈਂਦਾ ਉਹਨਾਂ ਨੂੰ ਲੜਨ ਦਾ ਜਾਂ ਨਾ ਲੜਨ ਦਾ ਪਰ ਜਿਹੜੀ ਛੋਟੀ ਕਿਸਾਨੀ ਹੈ ਦਰਮਿਆਨੀ ਕਿਸਾਨੀ ਹੈ ਉਹ ਸਿੰਘਾਸਣ ਕਿੱਥੇ ਕੁੱਟ ਰਹੀ ਹੈ ਤੇ ਉਹ ਆਪਦੀ ਛੁੱਟੀ ਜਾਗਰੂਕ ਵੀ ਹੋਣ ਉਹਨਾਂ ਨੂੰ ਕੋਈ ਫਰਕ ਨੀ ਪੈਂਦਾ ਮਤਲਬ ਜੇ ਛੋਟੀ ਕਿਸਾਨੀ ਨੂੰ ਛੋਟੀ ਗੱਲ ਬਿਲਕੁਲ ਜਾਇਜ਼ ਪੈਂਦਾ ਛੋਟੀ ਕਿਸਾਨੀ ਨੂੰ ਫਰਕ ਹੈ ਇਸੇ ਕਰਕੇ ਅਸੀਂ ਮਤਲਬ ਇਹ ਜਿਹੜੀ ਛੋਟੀ ਕਿਸਾਨੀ ਹੈ ਇਹੀ ਮੰਡੀਆਂ ਦੇ ਵਿੱਚ ਸੰਘਰਸ਼ਾਂ ਦੇ ਵਿੱਚ ਹੋਰ ਹਰ ਪਾਸੇ ਮਤਲਬ ਜਿਹੜੀ ਲੜਾਈ ਹੈ ਆਪਦੀ ਜ਼ਮੀਨ ਨੂੰ ਬਚਾਉਣ ਖਾਤਰੇ ਛੋਟੀ ਕਿਸਾਨੀ ਲੜ ਰਹੀ ਹੈ
ਬਿਲਕੁਲ ਬਿਲਕੁਲ ਸਾਥੀ ਜੀ ਜਿਹੜਾ ਪਟਿਆਲੇ ਜਿਹੜਾ ਸੰਘਰਸ਼ ਚੱਲਣਾ ਆ ਉਹਦੀ ਆਪਾਂ ਬਾਅਦ ਗੱਲ ਕਰਦੇ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਗੰਭੀਰ ਮਸਲਾ ਸਾਥੀ ਜੀ ਤੁਹਾਡੇ ਨਾਲ ਡਿਸਕਸ ਕਰਨਾ ਕਿ ਦੇਖਿਆ ਗਿਆ ਹੈ ਕਿ ਖਾਸ ਕਰਕੇ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੀ ਜਦੋਂ ਵੀ ਇਹੋ ਜਿਹੀਆਂ ਕੁਦਰਤੀ ਆਫਤਾਂ ਆਉਂਦੀਆਂ ਕਿਸਾਨੀ ਤੇ ਕਿਉਂਕਿ ਬਹੁਤ ਸਾਰੇ ਜਿਹੜੇ ਓਬਵੀਅਸਲੀ ਜਿਹੜੇ ਪੰਜਾਬੀ ਨੇ ਉਹ ਕਿਸਾਨੀ ਨਾਲ ਜਿਹੜੇ ਬਾਹਰ ਆਏ ਨੇ NRI ਜੁੜੇ ਹੋਏ ਨੇ ਉਹ ਇਮੋਸ਼ਨਲ ਹੁੰਦੇ ਨੇ ਜਦੋਂ ਜਿਹੋ ਜਿਹੀਆਂ ਸਾਹਮਣੇ ਜਿਹੜੀਆਂ ਵੀਡੀਓ ਆ ਰਹੀਆਂ ਜਿੱਥੇ ਤੁਹਾਡੇ ਸਾਹਮਣੇ ਜਿਹਨਾਂ ਦੀ ਪੁੱਤਾਂ ਵਾਂਗੂ ਪਾਲੀ ਜਿਹੜੀ ਕਣਕ ਰੁਲ ਜਾਂਦੀ ਹੈ ਤੇ ਕਿਸਾਨ ਰੋ ਰਿਹਾ ਹੈ ਤੋ ਸਾਥੀ ਜੀ ਇੱਕ ਬੜਾ ਗੰਭੀਰ ਮਸਲਾ ਸਾਹਮਣੇ ਆ ਰਿਹਾ ਹੈ ਕਿ ਅਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਵੇਖਿਆ ਕਿ ਇਹਨਾਂ ਚੀਜ਼ਾਂ ਨੂੰ ਵਰਤ ਕੇ ਜਿਹੜੀਆਂ ਮੈਨੂੰ ਪੱਕਾ ਯਕੀਨ ਆ ਵੀ ਹੋਰ ਵੀ ਜਿਹੜੇ ਮੁਲਕ ਨੇ ਕੈਨੇਡਾ ਅਮੈਰੀਕਾ ਜਾਂ ਆਸਟ੍ਰੇਲੀਆ ਉੱਥੇ ਵੀ ਇਹੋ ਜਿਹੀਆਂ ਸੰਸਥਾਵਾਂ ਹੋਣਗੀਆਂ ਜਿਹੜੀ ਉਹਨਾਂ ਦੀ ਮਦਦ ਦੇ ਵਾਸਤੇ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਕਿ ਅਸੀਂ ਕਿਸਾਨ ਜਿਹੜੇ ਉੱਥੇ ਜਿਹਨੀ ਨੇ ਫਸਲ ਨੂੰ ਅੱਗ ਲੱਗ ਗਈ ਹੈ ਜਾਂ ਗੜੇ ਪੈ ਗਏ ਆ ਅਸੀਂ ਉਹਨਾਂ ਨੂੰ ਉੱਥੋਂ ਡਾਲਰ ਇਕੱਠੇ ਕਰਕੇ ਭੇਜਾਂਗੇ ਸਾਥੀ ਜੀ ਅਸੀਂ ਇੱਦਾਂ ਸੋਚਦੇ ਹਾਂ ਕਿ ਸਾਡੀ ਇਹ ਸੋਚ ਹੈ ਮੈਂ ਤੁਹਾਡੇ ਵੀ ਵਿਚਾਰ ਲਊਂਗਾ ਕਿ ਅਸਲ ਦੇ ਵਿੱਚ ਜਿਹੜੀ ਮਦਦ ਹੋਣੀ ਚਾਹੀਦੀ ਹੈ ਉਹ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਸਾਥੀ ਜੀ ਪੈਸੇ ਤੋਂ ਬਿਨਾਂ ਮਤਲਬ ਸੰਘਰਸ਼ ਵੀ ਨਹੀਂ ਚੱਲਦੇ ਹੈਗੇ ਇੱਕ ਸੱਚ ਵਾ ਜ਼ਿੰਦਗੀ ਦਾ ਔਰ ਜਦੋਂ ਜਥੇਬੰਦੀਆਂ ਤਕੜੀਆਂ ਹੋਣਗੀਆਂ ਤੇ ਜਥੇਬੰਦੀਆਂ ਫਿਰ ਡਿਮਾਂਡ ਕਰਨਗੀਆਂ ਸਰਕਾਰਾਂ ਕੋਲੋਂ ਕਿ ਜਿਹੜਾ ਮੁਆਵਜ਼ਾ ਜਿਹੜਾ ਉਹ ਪ੍ਰੋਪਰ ਜਿਹੜਾ ਦਿੱਤਾ ਜਾਵੇ ਸੋ ਤੁਸੀਂ ਖਾਸ ਕਰਕੇ ਜਿਹੜੀ ਗੜੇ ਤੇ ਜਿਹੜੀ ਅੱਗ ਲੱਗੀ ਹੈ ਉਹਦੇ ਬਾਰੇ ਚ ਜਿਹੜੀਆਂ ਕਿਸਾਨ ਜਥੇਬੰਦੀਆਂ ਕੀ ਸੰਘਰਸ਼ ਕਰੀਆਂ ਤੁਸੀਂ ਇਹਦੇ ਬਾਰੇ ਕੀ ਵਿਚਾਰ ਦੇਣਾ ਚਾਹੋਗੇ ਕਿ ਜਿਹੜੀ ਮਦਦ ਉਹ ਜਿਹੜੀ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਉਹਨਾਂ ਨੂੰ ਜਾਣੀ ਚਾਹੀਦੀ ਹੈ
ਭਾਰਤੀ ਜੀ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਇਹ ਮੈਂ ਜਿਹੜਾ ਕਿਸ ਸੰਦਰਭ ਦੇ ਵਿੱਚ ਜਿਹੜੀ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿਉਂਕਿ ਦੇਖੋ ਜਦੋਂ ਕੋਈ ਇਹੋ ਜਿਹੀ ਕੁਦਰਤੀ ਆਫ਼ਤ ਆਉਂਦੀ ਹੈ ਉਦੋਂ ਚਿੱਟ ਕੱਪੜੀਏ ਖੁੰਬਾਂ ਵਾਂਗੂ ਜਿਹੜੇ ਬਾਬੇ ਹੈ ਜਾਂ ਜਿਹੜੇ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਇਹ ਨਿਕਲਦੇ ਆ ਬੋਰੀਆਂ ਲੈ ਕੇ ਨਿਕਲਦੇ ਆ ਤਾਂ ਇਹ ਮਤਲਬ ਜਿਵੇਂ ਤੁਸੀਂ ਕੀਤਾ ਵੀ ਤਾਂ ਨਿਊਜ਼ੀਲੈਂਡ ਤੋਂ ਜਿਹੜੀਆਂ ਕੁਝ ਸੰਸਥਾਵਾਂ ਬਣੀਆਂ ਨੇ ਡਾਲਰਾਂ ਦੇ ਰੂਪ ਦੇ ਵਿੱਚ ਇਕੱਠੇ ਕਰਕੇ ਇਹ ਆਪ ਤਾਂ ਮਤਲਬ ਮਾਲਾਮਾਲ ਹੋ ਜਾਂਦੇ ਆ ਪਰ ਜਿਹੜੇ ਅਸਲੀ ਦੁਖਿਆਰੇ ਕਿਸਾਨ ਹੁੰਦੇ ਆ ਜਾਂ ਜਿਹਨਾਂ ਦੀ ਫਸਲ ਸੱਚੂ ਹੀ ਗੜੇ ਨਾਲ ਗੜੇਮਾਰੀ ਨਾਲ ਮਰੀ ਹੁੰਦੀ ਹੈ ਜਾਂ ਅੱਗ ਦੀ ਭੇਟ ਚੜੀ ਹੁੰਦੀ ਹੈ ਉਹਨਾਂ ਦਾ ਹਾਲ ਜਿਉਂਦਾ ਤਿਉਂ ਹੀ ਰਹਿੰਦਾ ਹੈ ਇਹ ਅਸੀਂ ਕਹਿੰਦੇ ਹਾਂ ਅਸੀਂ ਤੁਹਾਡੇ ਮਾਧਿਅਮ ਦੇ ਰਾਹੀਂ ਵਿਦੇਸ਼ਾਂ ਦੇ ਵਿੱਚ ਬੈਠੀ ਜਿਹੜੀ ਸਿੱਖ ਸੰਗਤ ਹੈ ਚਾਹੇ ਪੰਜਾਬੀ ਹੈ ਕੋਈ ਵੀ ਹੈ ਅਸੀਂ ਉਹਨਾਂ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਵੀ ਉਹ ਜਿਹੇ ਨਟੇਰਿਆਂ ਤੋਂ ਬਚੋ ਉਹਨਾਂ ਨੂੰ ਕੋਈ ਮਦਦ ਨਾ ਦਿਓ ਇਹ ਜਿਹੜੀ ਉਹ ਮਦਦ ਸੁੱਖੋ ਮੰਗਦੇ ਆ ਵੀ ਅਸੀਂ ਪੰਜਾਬ ਦੇ ਵਿੱਚ ਜਾ ਕੇ ਕਿਸਾਨੀ ਦੀ ਮਦਦ ਕਰਾਂਗੇ ਜੇ ਮਦਦ ਕਰਨੀ ਹੈ ਤਾਂ ਇਹ ਗੱਲ ਤੁਹਾਡੀ ਬਿਲਕੁਲ ਨਵਾਜਬ ਹੈ ਵੀ ਜਿਹੜੀਆਂ ਪੰਜਾਬ ਦੇ ਵਿੱਚ ਸੱਤ ਕਿਸਾਨ ਜਥੇਬੰਦੀਆਂ ਹਰ ਟਾਈਮ ਕਿਸਾਨੀ ਦੇ ਸੰਕਟ ਨੂੰ ਲੈ ਕੇ ਜੂਝਦੀਆਂ ਨੇ ਉਹਨਾਂ ਜਥੇਬੰਦੀਆਂ ਦੇ ਨਾਲ ਸਿੱਧਾ ਸੰਪਰਕ ਕੀਤਾ ਜਾਵੇ ਉਹਨਾਂ ਜਥੇਬੰਦੀਆਂ ਦੀ ਆਰਥਿਕ ਮਦਦ ਵੀ ਕੀਤੀ ਜਾਵੇ ਕਿਉਂਕਿ ਸੰਘਰਸ਼ ਹੈ ਜਿਹੜਾ ਉਹ ਪੈਸੇ ਤੋਂ ਬਿਨਾਂ ਨਹੀਂ ਲੜਿਆ ਜਾਂਦਾ ਕਿਉਂਕਿ ਕਿਸਾਨ ਜਿੰਨੇ ਕੁ ਮਤਲਬ ਆਪਾਂ ਪਹਿਲਾਂ ਗੱਲ ਕਰੀਏ ਜਿਹੜੀ ਧਨਾੜ ਕਨਾਲੇ ਕਿਸਾਨੀ ਹੈ ਉਹ ਥੋੜਾ ਜਿਹਾ ਪਾਸਾ ਵੱਟਦੀ ਹੈ ਇਹਨਾਂ ਗੱਲਾਂ ਤੋਂ ਕਿਉਂਕਿ ਜਿਹੜੀ ਦੁਖਿਆਰੀ ਕਿਸਾਨੀ ਹੈ ਜਾਂ ਜਿਹੜੇ ਮਤਲਬ ਨਪੀੜੇ ਜਾ ਰਹੇ ਲੋਕ ਹੈ ਉਹਨਾਂ ਦੇ ਜਥੇਬੰਦੀਆਂ ਦੀ ਮਤਲਬ ਵੱਧ ਭਾਰ ਨਹੀਂ ਪਾਉਣਾ ਚਾਹੁੰਦੀਆਂ ਫੰਡ ਦੇ ਰੂਪ ਦੇ ਵਿੱਚ ਕਿਉਂਕਿ ਜਿੰਨਾ ਕੁ ਫੰਡ ਇਕੱਠਾ ਹੁੰਦਾ ਸੀ ਉਹਨਾਂ ਦੀ ਲੜਾਈ ਜਿਹੜੀ ਲੜਦੇ ਹੈਗੇ ਜੇ ਉਹ ਫੰਡ ਵੱਧ ਰੂਪ ਦੇ ਵਿੱਚ ਹੋਊਗਾ ਤਾਂ ਲੜਾਈ ਵੱਧ ਤਰੀਕੇ ਨਾਲ ਵੱਧ ਵੀ ਲੜਾਈ ਦਿੱਤੀ ਜਾਊਗੀ ਤੇ ਇਸ ਕਰਕੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਇਹ ਅਪੀਲ ਕਰਦੇ ਹਾਂ ਵੀ ਉਹੋ ਜਿਹੜੇ ਲਟੇਰੀ ਕਿਸਮ ਦੇ ਲੋਕ ਹੈ ਜਿਹੜੇ ਕਹਿੰਦੇ ਆ ਵੀ ਅਸੀਂ ਤੁਹਾਡੇ ਡਾਲਰ ਇਕੱਠੇ ਕਰਕੇ ਜਿਹਨਾਂ ਦੀ ਕਣਕ ਮੱਚ ਗਈ ਜਾਂ ਜਿਹਨਾਂ ਦੇ ਕੋਈ ਗੜੇਮਾਰੀ ਨਾਲ ਨੁਕਸਾਨ ਹੋ ਗਿਆ ਸੀ ਉਹਨਾਂ ਦੇ ਸਿੱਧੇ ਰੂਪ ਦੇ ਵਿੱਚ ਮਦਦ ਕਰ ਦਿਆਂਗੇ ਇਹ ਬਿਲਕੁਲ ਉਹਨਾਂ ਦਾ ਫਰੌਡ ਹੈ ਧੋਖਾ ਹੈ ਕਿਉਂਕਿ ਅਸੀਂ ਇਹ ਜੇ ਬਾਬੇ ਜਿਹੜੇ ਆਹ ਮੰਡੀਆਂ ਦੇ ਵਿੱਚ ਪਿਛਲੇ ਸਾਲ ਤੋਂ ਇਹਨਾਂ ਦੇ ਸਟਰੋਲ ਵੀ ਫੇਰਿਆ ਲੋਕਾਂ ਨੇ ਮੰਡੀਆਂ ਦੇ ਵਿੱਚ ਦਿੱਤੇ ਹੈ ਉਹ ਭਜਾਏ ਹੈ ਹਾਂਜੀ ਇਹ ਮਤਲਬ ਉਹ ਕਿਸਮ ਦੇ ਲੋਕ ਆ
ਜਿਹੜੇ
ਆਪਦਾ ਮਾਲਾਮਾਲ ਹੋ ਰਹੇ ਹੈ ਵੀ ਦੂਜੇ ਮਤਲਬ ਪਾਸੇ
ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਜਦੋਂ ਸੋ ਕਾਲਡ ਜਾਂ ਅਖੌਤੀ ਤੀਜੀ ਧਿਰ ਪੰਜਾਬ ਦੇ ਵਿੱਚ ਆਈ ਹੈ ਜਿਹਨੂੰ ਆਮ ਆਦਮੀ ਪਾਰਟੀ ਕਿਹਾ ਜਾਂਦਾ ਉਹਦੇ ਵਿੱਚ ਐਨ ਆਰ ਆਈ ਵੀਰ ਭੈਣਾਂ ਨੇ ਬਹੁਤ ਵੱਡਾ ਉਹ 'ਚ ਯੋਗਦਾਨ ਕੀਤਾ ਔਰ ਹੋਰ ਵੀ ਪੋਲੀਟੀਕਲ ਪਾਰਟੀਆਂ ਨੂੰ ਯੋਗਦਾਨ ਦਿੰਦੇ ਆ ਪਰ ਅਸੀਂ ਸਮਝਦੇ ਹਾਂ ਕਿ ਅਸਲ ਦੇ ਵਿੱਚ ਜਿਹੜੇ ਅਸਲ ਦੇ ਵਿੱਚ ਜੇ ਇਹਨਾਂ ਦਾ ਯੋਗਦਾਨ ਹੋਵੇ ਤਾਂ ਉਹ ਜਿਹੜੀਆਂ ਜਿਹੜਾ ਪੰਜਾਬ ਦੇ ਵਿੱਚ ਜਿਹੜੀਆਂ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਸਾਥੀ ਜੀ ਮੈਂ ਇੱਕ ਹੋਰ ਤੁਹਾਡੇ ਨਾਲ ਤੁਹਾਡੀ ਜਥੇਬੰਦੀ ਅਤੇ ਤੁਸੀਂ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਨਾ ਉਹਨਾਂ ਨਾਲ ਪਲੀਜ਼ ਆਪਾਂ ਗੱਲਬਾਤ ਚਲਾਈਏ ਕਿ ਕੋਈ ਇੱਕ ਸਾਂਝਾ ਜਿਹੜਾ ਹੈਗਾ ਆ ਕਿਸੇ ਤਰੀਕੇ ਦਾ ਇੱਕ ਬੈਂਕ ਅਕਾਊਂਟ ਖੋਲਿਆ ਜਾਵੇ ਜਿਹੜੇ ਜਿਹਨੂੰ ਫਿਰ ਦੁਨੀਆਂ ਦੇ ਵਿੱਚ ਜਿਹੜੇ ਪੰਜਾਬ 'ਚ ਜਿਹੜੇ ਬਾਹਰ ਜਿਹੜੇ ਪੰਜਾਬੀ ਰਹਿ ਰਹੇ ਨੇ ਉਹਨਾਂ ਨੂੰ ਉਹ ਜਿਹੜਾ ਅਕਾਊਂਟ ਮੁਹੱਈਆ ਕਰਾਇਆ ਜਾਵੇ ਸਾਰੀਆਂ ਕੋਈ ਇੱਕ ਸਾਂਝਾ ਪਲੇਟਫਾਰਮ ਹੋਵੇ ਵੀ ਇੱਥੇ ਜਿਹੜੀ ਮਦਦ ਆ ਉਹ ਭੇਜੀ ਜਾ ਸਕਦੀ ਹੈ ਸੋ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਬਾਕੀ ਕਿਸਾਨ ਜਥੇਬੰਦੀਆਂ ਨਾਲ ਵੀ ਇਸ ਮਸਲੇ ਦੇ ਉੱਪਰ ਗੰਭੀਰ ਵਿਚਾਰ ਕਰੋ ਔਰ ਇਹਦੇ ਨਾਲ ਮੈਨੂੰ ਲੱਗਦਾ ਜਿਹੜਾ ਸੰਘਰਸ਼ ਜਿਹੜਾ ਤੂੰ ਹੋਰ ਤੇਜ਼ ਹੋ ਸਕਦਾ
ਹਾਂਜੀ ਅਸੀਂ ਇਹ ਮਤਲਬ ਜਿਹੜਾ ਤੁਹਾਡਾ ਸੁਝਾਅ ਹੈਗਾ ਬਹੁਤ ਵਧੀਆ ਸੁਝਾਅ ਭਾਰਤੀ ਜੀ ਅਸੀਂ ਇਹ ਸਾਡੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਉਹਨਾਂ ਦੇ ਧਿਆਨ ਚ ਲਿਆਵਾਂਗੇ ਜਦੋਂ ਵੀ ਕੋਈ ਇਹਨਾਂ ਦੀ ਹੁਣ ਅਗਲੀ ਮੀਟਿੰਗ ਹੋਊਗੀ ਕਿਸਾਨ ਜਥੇਬੰਦੀਆਂ ਦੀ ਉਹਦੇ ਵਿੱਚ ਇਹ ਲਾਜ਼ਮੀ ਪੁਆਇੰਟ ਆ ਜਿਹੜਾ ਪੁੱਟ ਹੋਊਗਾ ਵੀ ਜਿਹੜਾ ਕੋਈ ਸਾਂਝੇ ਰੂਪ ਦੇ ਵਿੱਚ ਅਕਾਊਂਟ ਖੋਲ ਕੇ ਉਸ ਤੋਂ ਬਾਅਦ ਜਿਹੜੇ ਜਿਹੜੇ ਦੂਰ ਆਪਣੇ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਹੈ ਜਾਂ ਕੋਈ ਵੀ ਮਤਲਬ ਜਿਹੜਾ ਕਿਸਾਨਾਂ ਦੀ ਸੰਘਰਸ਼ ਕਰ ਰਹੇ ਕਿਸਾਨਾਂ ਦੀ ਜਾਂ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਦੀ ਕੋਈ ਮਦਦ ਕਰਨੀ ਚਾਹੁੰਦਾ ਤਾਂ ਉਸ ਰੂਪ ਦੇ ਵਿੱਚ ਜਿਹੜਾ ਉਹਨਾਂ ਦੀ ਮਦਦ ਆ ਜਿਹੜੀ ਕੀਤੀ ਜਾਵੇ ਮੁੜ ਕੇ ਆ ਕੇ ਉਹ ਇਹ ਪੈਸਾ ਜਿਹੜਾ ਉਹ ਸੰਘਰਸ਼ਾਂ ਤੇ ਲੱਗੇ ਇਹ ਤੁਹਾਡਾ ਜਿਹੜਾ ਸੁਝਾਅ ਹੈਗਾ ਸੀ ਆਉਣ ਵਾਲੀ ਜਿਹੜੀ ਮੀਟਿੰਗ ਹੈ ਸੀ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਜੀ ਮੈਂ ਜਿਹੜਾ ਸਾਡੀ ਜਥੇਬੰਦੀ ਦਾ
ਜੀ
ਡਕੌਂਦਾ ਦਾ ਪ੍ਰਧਾਨ ਹੈ ਉਹਨਾਂ ਦੇ ਧਿਆਨ ਜ਼ਰੂਰ ਲਿਆਵਾਂਗੇ ਜੀ
ਬਿਲਕੁਲ 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 ਸਾਥੀ ਜੀ ਔਰ ਬਾਕੀ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨੂੰ ਇਹਨਾਂ ਦੇ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਤੋ ਸਾਥੀ ਜੀ ਆਪਾਂ ਅਖੀਰ ਦੇ ਵਿੱਚ ਗੱਲਬਾਤ ਕਰਦੇ ਜਾਈਏ ਕਿ 12, 13 ਤੇ 14 ਮਈ ਨੂੰ ਜਿਹੜਾ ਤੁਸੀਂ ਪਟਿਆਲੇ ਬਹੁਤ ਵੱਡੇ ਲੈਵਲ ਦੇ ਵਿੱਚ 7 ਕਿਸਾਨ ਜਥੇਬੰਦੀਆਂ ਮਿਲ ਕੇ ਧਰਨਾ ਲਾਉਣ ਚੱਲੀਆਂ ਨੇ ਕੈਪਟਨ ਦੇ ਮੋਤੀ ਮਹਿਲ ਸਾਹਮਣੇ ਉਹਦੇ ਬਾਰੇ ਸੁਰਤੇ ਨਾਲ ਜਾਣਕਾਰੀ ਪਾਓ
ਇਹ ਜੀ ਪਹਿਲਾਂ ਇਹ ਭਾਰਤੀ ਜੀ 2, 3 ਤੇ 4 ਮਈ ਦਾ ਰੱਖਿਆ ਵਾ ਸੀ ਪ੍ਰੋਗਰਾਮ
ਜੀ
7 ਕਿਸਾਨ ਜਥੇਬੰਦੀਆਂ ਦਾ
ਜੀ
ਕਿਉਂਕਿ ਸਾਡੇ ਜਿਹੜੇ ਇੱਥੋਂ ਦੇ ਸਰਕਾਰਾਂ ਨੇ ਉਹਨਾਂ ਦਾ ਬੇੜਾ ਬੈਠਿਆ ਜਿਹੜਾ ਇਹ ਕਣਕ ਸਾਡੀ ਫਸਲ ਹੈ ਜਿਹੜੀ ਵਾਢੀ ਹੈ ਉਹ ਲੇਟ ਹੋਣ ਦੇ ਕਾਰਨ ਹੁਣ ਇਹ ਉਹ ਬਦਲ ਕੇ 12, 13 ਤੇ 14 ਮਈ ਕਰ ਦਿੱਤੀ ਹੈ ਜਿਹਦੇ ਵਿੱਚ ਮੇਨ ਮੁੱਦੇ ਜਿਹੜੇ ਉਭਾਰੇ ਜਾਣੇ ਨੇ ਕਿਸਾਨੀ ਦੇ ਉਹਦੇ ਵਿੱਚ ਸਭ ਤੋਂ ਮੇਨ ਜਿਹੜਾ ਅਹਿਮ ਮੁੱਦਾ ਹੋਊਗਾ ਉਹ ਪੰਜਾਬ ਦੇ ਵਿੱਚ ਖੁਦਕਸ਼ੀਆਂ ਕਰ ਰਹੀ ਜਿਹੜੀ ਕਿਸਾਨੀ ਹੈ ਕਿਸਾਨ ਤੇ ਮਜ਼ਦੂਰ ਉਹ ਮਤਲਬ ਉਭਾਰਿਆ ਜਾਣਾ ਹੈਗਾ ਦੂਜੇ ਨੰਬਰ ਤੇ ਜਿਹੜਾ ਹੁਣ ਭਾਵਾਂ ਦੀ ਗੱਲ ਜਿਹੜੀ ਸਵਾਮੀਨਾਥੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਹੈ ਉਹਨੂੰ ਲਾਗੂ ਕਰਾਉਣ ਦੀ ਗੱਲ ਉਸ ਤੋਂ ਬਾਅਦ ਜਿਹੜੇ ਜਿੰਨੇ ਵੀ ਮਤਲਬ ਇਹ ਕਿਸਾਨੀ ਦੇ ਜਿਹੜੇ ਉਭਰਦੇ ਮੁੱਦੇ ਹੈਗੇ
ਵੱਖੋ
ਵੱਖ ਫਰੰਟਾਂ ਦੇ ਵੱਖੋ ਵੱਖ ਜਥੇਬੰਦੀਆਂ ਆਪੋ ਆਪਣੇ ਖਿੱਤਿਆਂ ਦੇ ਵਿੱਚੋਂ ਜਿਵੇਂ ਅੰਮ੍ਰਿਤਸਰ ਵਾਲੇ ਆ ਉਹ ਆਪਦੇ ਅੱਡ ਲਿਆਉਣਗੇ ਇੱਧਰੋਂ ਆਪਣੇ ਮਾਲਵੇ ਵਾਲੇ ਆ ਇਹ ਅੱਡ ਦੁਆਬੇ ਵਾਲੇ ਅੱਡ ਇਸ ਨੂੰ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਮਤਲਬ ਉਹ ਮੁੱਦਿਆਂ ਨੂੰ ਲੈ ਕੇ ਉੱਥੇ ਪਟਿਆਲੇ ਦੇ ਵਿੱਚ ਇੱਕ ਵਾਧਵਾਂ ਮਤਲਬ ਇਹ ਸੰਘਰਸ਼ ਹੈ ਜਿਹੜਾ ਕਰਨ ਜਾ ਰਹੀਆਂ ਨੇ ਜਿਹਦਾ ਸਿੱਟੇ ਬਹੁਤ ਸਾਰਥਕ ਨਿਕਲਣਗੇ ਤੇ ਜਿਹਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਤੇ ਕਰ ਰਹੇ ਹਾਂ ਅਸੀਂ
ਬਹੁਤ ਵਧੀਆ ਸਾਥੀ ਜੀ ਬਹੁਤ ਵਧੀਆ ਤੋ ਸਾਥੀ ਜੀ ਤੁਸੀਂ ਅਖੀਰ ਦੇ ਵਿੱਚ ਨਿਊਜ਼ੀਲੈਂਡ ਦੇ ਸਰੋਤੇ ਜਿਹੜੇ ਸੁਣ ਰਹੇ ਨੇ ਉਹਨਾਂ ਵਾਸਤੇ ਕੁਝ ਕਹਿਣਾ ਚਾਹੋਗੇ ਜੀ
ਮੈਂ ਅਖੀਰ ਦੇ ਵਿੱਚ ਸਾਰੇ ਜਿੰਨੇ ਵੀ ਨਿਊਜ਼ੀਲੈਂਡ ਦੇ ਵਿੱਚ ਸਰੋਤੇ ਆ ਸਾਨੂੰ ਤੁਹਾਡੇ ਮਾਧਿਅਮ ਦੇ ਰਾਹੀਂ ਸੁਣ ਰਹੇ ਆ
ਜੀ
ਮੈਂ ਉਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿਉਂਕਿ ਪੰਜਾਬ ਦਾ ਜਿਹੜਾ ਦਖਾਂਤ ਹੈ ਕਿਸਾਨੀ ਦਾ ਸੰਕਟ ਹੈ ਬਹੁਤ ਡੂੰਘਾ ਹੋ ਰਿਹਾ ਹੈ
ਜੀ
ਇਹਨੂੰ ਸੰਕਟ ਦੇ ਵਿੱਚੋਂ ਕੱਢਣ ਦੇ ਵਾਸਤੇ ਸਾਨੂੰ ਜਿੰਨੇ ਵੀ ਨਿਊਜ਼ੀਲੈਂਡ ਦੇ ਵਿੱਚ ਜਾਂ ਹੋਰ ਜਿੰਨੇ ਵੀ NRI ਦੇ ਜਿਹੜੇ ਸਾਡੇ ਬਾਹਰ ਬੈਠੇ ਆ ਉਹਨਾਂ ਨੂੰ ਸਾਡੀ ਇਹ ਬੇਨਤੀ ਹੈ ਵੀ ਸਾਡੀ ਜਥੇਬੰਦੀਆਂ ਦੀ ਜਿਹੜੀਆਂ ਲੜ ਰਹੀਆਂ ਨੇ ਉਹਨਾਂ ਦੀ ਆਰਥਿਕ ਮਦਦ ਕਰਨ
ਤੇ
ਜਿਹੜੇ ਜਿਵੇਂ ਆਪਣੀਆਂ ਵੋਟ ਪਾਰਟੀਆਂ ਨੇ ਜਾਂ ਅਕਾਲੀ ਹੈ ਕਾਂਗਰਸੀ ਹੈ ਜਿਵੇਂ ਆ ਚੌਥੀ ਤਰਫ ਉੱਭਰ ਕੇ ਤੀਜੀ ਆਈ ਆਮ ਆਦਮੀ ਪਾਰਟੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਚਿਹਰੇ ਹੈ ਉਹ ਜ਼ੀਰੋ ਲੀਵ ਦਿਨੋ ਦਿਨ ਹੋ ਰਹੇ ਹੈ ਕਿਉਂਕਿ ਨਾਜਰ ਸਿੰਘ ਮਾਨਸਾਹੀ ਆ ਉਹ ਸਾਰਾ ਕੁਝ ਛੱਡ ਕੇ ਇਹਨਾਂ ਨੂੰ ਕਾਂਗਰਸ ਦੇ ਵਿੱਚ ਜਾ ਕੇ
ਅਟੈਚ
ਹੋ ਗਿਆ ਜਿਹੜੇ ਵੀ ਇਹਨਾਂ ਨੇ ਇਹਨਾਂ ਦਾ ਰਾਹ ਇੱਕੋ ਹੀ ਆ ਸਾਰਿਆਂ ਦਾ ਠੀਕ ਹੈ ਇਹ ਫਰੰਟ ਪੱਖੋ ਵੱਖਰੇ ਬਣਾ ਸਕਦੇ ਆ ਕੋਈ ਲੋਕਾਂ ਨੂੰ ਲੁਭਾ ਸਕਦੇ ਆ ਵੀ ਐ ਨਾਰਾ ਦੇ ਤਾ ਐ ਦੇ ਕੇ ਪਰ ਇਹਨਾਂ ਦੀ ਜਿਹੜੀ ਨੀਤੀ ਆ ਲੋਕਾਂ ਨੂੰ ਲੁੱਟਣ ਦੀ ਤੇ ਕੁੱਟਣ ਦੀ ਉਹ ਸਾਰੀ ਜਿਹੜੀ ਵੋਟ ਪਰਚੀ ਵਾਲੀ ਹੈ ਉਹ ਇੱਕੋ ਹੀ ਹੈ ਕਿ ਵੋਟ ਪਰਚੀ ਲੈ ਕੇ ਬਾਅਦ ਇਹਨਾਂ ਨੂੰ ਕਰਨਾ ਇਸ ਕਰਕੇ ਅਸੀਂ ਸਾਰੇ ਨਿਊਜ਼ੀਲੈਂਡ ਦੇ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਆ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਸਾਡੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਸਾਡੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਤੇ ਦੂਜੀ ਮੈਂ ਤੁਹਾਡੇ ਮਾਧਿਅਮ ਦਾ ਫਿਰ ਜਿੰਨੇ ਵੀ ਸੁਣ ਰਹੇ ਸਰੋਤੇ ਆ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਦਗੌਂਦਾ ਵੱਲੋਂ
ਜੀ
ਸਾਰੇ ਸਰੋਤਿਆਂ ਨੂੰ ਤੇ ਤੁਹਾਡੇ ਰੇਡੀਓ ਇਨਕਲਾਬ ਦੇ ਪ੍ਰਬੰਧਕਾਂ ਨੂੰ
ਮਨਦੀਪ ਸਿੰਘ ਤੇ ਸ਼ੇਰ ਸਿੰਘ ਸ਼ੇਰ ਸਿੰਘ ਤੁਹਾਡੇ ਕੋਲ ਕੋਈ ਸਵਾਲ ਪੁੱਛਣਾ ਸਿੰਘ ਜੀ
ਹਾਂਜੀ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂਜੀ ਜਿੱਦਾਂ ਭਾਰਤੀ ਭਾਜੀ ਨੇ ਕਿਹਾ ਕਿ ਜੋ ਤੁਸੀਂ ਉਹ ਜਿਹੜੀ ਜਥੇਬੰਦੀ ਦੇ ਵਿੱਚ ਗੱਲ ਕਰਨੀ ਆ ਅਕਾਊਂਟ ਬਾਰੇ ਉਹ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਕੰਮ ਆ ਇਹਨੂੰ ਪਲੀਜ਼ ਪ੍ਰਾਇਓਰਿਟੀ ਦੇ ਉੱਤੇ ਰੱਖਿਓ ਇਹਨੂੰ ਜਲਦੀ ਤੋਂ ਜਲਦੀ ਇਹ ਚੀਜ਼ ਦੇ ਉੱਤੇ ਇਹਦਾ ਰਿਜ਼ਲਟ ਹੈ ਜਿਹੜਾ ਸਾਨੂੰ ਜਲਦੀ ਤੋਂ ਜਲਦੀ ਦੱਸਿਓ ਕਿਉਂਕਿ ਫਿਰ ਇਹ ਜਿਹੜਾ ਸਮਾਂ ਆ ਇਸ ਸਮੇਂ ਦੇ ਲੋਕਾਂ ਨੇ ਫਾਇਦਾ ਬਹੁਤ ਉਠਾਉਣਾ
ਠੀਕ 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 ਹੈ ਜੀ ਠੀਕ ਹੈ ਗੱਲ ਤੁਹਾਡੀ ਬਿਲਕੁਲ ਸਮਝ ਗਏ ਸੀ ਗੱਲ ਅਸੀਂ ਜਿਹੜੀ ਅਗਲੀ ਇਸ ਤੋਂ ਬਾਅਦ ਮੀਟਿੰਗ ਹੋਣੀ ਆ ਮੈਂ ਅੱਜ ਹੀ ਹੁਣੇ ਇਸ ਤੋਂ ਬਾਅਦ ਆਪਣੀ ਆਹ ਗੱਲਬਾਤ ਤੋਂ ਬਾਅਦ ਸਾਡੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੂੰ ਇਹ ਮੈਂ ਫੋਨ ਤੇ ਉਹਨਾਂ ਨੂੰ ਜਾਣਕਾਰੀ ਦੇਊਂਗਾ ਤਾਂ ਕਿ ਉਹ ਸਾਰਿਆਂ ਦੀ ਸਮਝ ਇਕੱਠੀ ਬਣਾ ਕੇ ਸਾਰੀਆਂ ਜਥੇਬੰਦੀਆਂ ਵੀ ਇੱਕ ਅਕਾਊਂਟ ਖਿਲਾ ਲੈਣ ਉਸ ਤੋਂ ਬਾਅਦ ਉਹਨੂੰ ਜਿਹੜੇ ਜਿੱਥੇ ਵੀ ਸਾਂਝੇ ਸਾਂਝੇ ਘੋਲ ਲੜੇ ਜਾਂਦੇ ਆ ਉਹ ਖਰਚਾ ਜਿਹੜਾ ਸਾਂਝੇ ਘੋਲਾਂ ਤੇ
ਜਿਹੜੀ
ਜਥੇਬੰਦੀ ਦੇ ਘਰੇਵੇਂ ਜਥੇਬੰਦੀ ਦੀਆਂ ਨੀਤੀਆਂ ਜਥੇਬੰਦੀ ਦੀਆਂ ਪਾਲਸੀਆਂ ਅੱਡੋ ਅੱਡ ਉਹ ਇੱਕ ਪਾਸੇ ਰੱਖ ਜਿਹੜੇ ਸਾਂਝੇ ਸੰਘਰਸ਼ਾਂ ਦੇ ਮਤਲਬ ਜਿਹੜੀ ਲੜਾਈ ਦਿੰਦੇ ਆਪਾਂ ਉਹਦੇ ਤੇ ਮਤਲਬ ਕੇਂਦਰਿਤ ਕਰਕੇ ਮਤਲਬ ਇਹ ਗੱਲ ਨੂੰ ਧਿਆਨ ਚ ਰੱਖ ਕੇ ਇਹ ਕਰਨਾ ਬਹੁਤ ਜ਼ਰੂਰੀ ਹੈ ਤੁਹਾਡੇ ਵੱਲ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਮਤਲਬ ਸਾਨੂੰ ਇਹ ਗੱਲ ਲਈ ਦੁਬਾਰਾ ਫੇਰ ਇਸ ਗੱਲ ਤੇ ਸਾਨੂੰ ਪ੍ਰੇਰਿਆਗਾ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਾਥੀ ਜੀ ਬਹੁਤ ਬਹੁਤ ਧੰਨਵਾਦ ਅਸੀਂ ਫਿਰ ਪਟਿਆਲੇ ਦੇ ਸੰਘਰਸ਼ ਤੋਂ ਬਾਅਦ ਫਿਰ ਤੁਹਾਡੇ ਕੋਲੋਂ ਫਿਰ ਜ਼ਰੂਰ ਗੱਲਬਾਤ ਕਰਾਂਗੇ
ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਧੰਨਵਾਦ
ਦੋਸਤੋ ਇਹ ਸਨ ਸਾਥੀ ਬਲਵਿੰਦਰ ਸਿੰਘ ਜੇਠੂ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਤੋਂ ਬਠਿੰਡਾ ਜ਼ਿਲ੍ਹਾ ਜਿਹੜਾ ਪ੍ਰਧਾਨ ਨੇ ਤੋ ਜਿਹੜੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਘਰਸ਼ੀਲ ਉਹਨਾਂ ਦੇ ਵੀ ਨਾਮ ਦੱਸਦੇ ਚੱਲੀਏ ਫਿਲਹਾਲ ਜਦੋਂ ਤੱਕ ਉਹ ਇੱਕ ਸਾਂਝਾ ਖਾਤਾ ਨਹੀਂ ਖੁੱਲ ਜਾਂਦਾ ਜਿਹਦੇ ਚ ਦੁਨੀਆਂ ਭਰ ਤੋਂ ਲੋਕ ਕੰਟਰੀਬਿਊਟ ਕਰ ਸਕਣਗੇ ਉਦੋਂ ਤੱਕ ਅਸੀਂ ਸਾਰਿਆਂ ਨੂੰ ਇਹ ਦਰਖਾਸਤ ਕਰਦੇ ਹਾਂ ਕਿ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਅਗਰ ਤੁਹਾਡੇ ਆਪਣੇ ਪਿੰਡਾਂ ਚ ਪੀੜਤ ਨੇ ਕਿਸਾਨ ਇਹ ਸਾਰੀ ਜਿਹੜੀ ਕਣਕ ਨੂੰ ਅੱਗ ਲੱਗਣ ਵਾਲੀ ਗੱਲ ਹੈ ਜਾਂ ਵੈਸੇ ਤੁਸੀਂ ਕੰਟਰੀਬਿਊਟ ਕਰਨਾ ਚਾਹੁੰਦੇ ਹੋ ਤੋ ਜਿਹੜੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਅਸੀਂ ਤੁਹਾਨੂੰ ਇਹ ਤਜਵੀਜ਼ ਦਿੰਦੇ ਹਾਂ ਕਿ ਉਹਨਾਂ ਨੂੰ ਸੰਪਰਕ ਕਰਕੇ ਉੱਥੇ ਤੁਸੀਂ ਆਪਣੀ ਮਦਦ ਪਹੁੰਚਾਓ ਸੋ ਉਹ ਨਾਮ ਮੈਂ ਬੋਲ ਦਿੰਦੀ ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਕਿਸਾਨ ਯੂਨੀਅਨ ਕਿਰਤੀ ਕਿਸਾਨ ਯੂਨੀਅਨ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਮੇਰੇ ਖਿਆਲ ਇਹ ਸਾਰੀਆਂ ਨੇ
ਇੱਕ ਹੋਰ ਹੈਗੀ ਹੈ ਆਜ਼ਾਦ ਕਿਸਾਨ ਕਮੇਟੀ ਤੇ
ਕਿਸਾਨ ਸੰਘਰਸ਼ ਕਮੇਟੀ ਹਾਂਜੀ ਸੱਤ ਜਥੇਬੰਦੀਆਂ ਨੇ ਸੋ ਜਿਹੜੇ ਛੋਟੇ ਕਿਸਾਨ ਨੇ ਉਹ ਤਕਰੀਬਨ ਸਾਰੇ ਕਿਸੇ ਨਾ ਕਿਸੇ ਜਥੇਬੰਦੀ ਦੇ ਮੈਂਬਰ ਹੈਗੇ ਹੀ ਨੇ ਯੂਨੀਅਨ ਮੈਂਬਰ ਨੇ ਸੋ ਉਸ ਜ਼ਰੀਏ ਤੋਂ ਵੀ ਤੁਹਾਨੂੰ ਪਤਾ ਲੱਗ ਜਾਏਗਾ ਅਗਰ ਤੁਹਾਡੇ ਪਰਿਵਾਰ ਚ ਜਾਂ ਤੁਹਾਡੇ ਪਿੰਡ ਚ ਜਾਣਕਾਰਾਂ ਚ ਕੋਈ ਪੀੜਤ ਹੈ ਸੋ ਉੱਥੋਂ ਵੀ ਪਤਾ ਚੱਲ ਜਾਏਗਾ ਪਰ ਇਹ ਸੱਤ ਜਿਹੜੀਆਂ ਜਥੇਬੰਦੀਆਂ ਨੇ ਇਹਨਾਂ ਤੇ ਅਸੀਂ ਭਰੋਸਾ ਕਰ ਸਕਦੇ ਹਾਂ ਕਿ ਇਹ ਠੀਕ ਜਗ੍ਹਾ ਤੇ ਮਦਦ ਜਿਹੜੀ ਹੈ ਪਹੁੰਚੇਗੀ
100% ਔਰ ਦੂਸਰਾ ਅਨੁਜੀ ਵੈਸੇ ਜ਼ਿਆਦਾ ਜੇ ਇਹਦੇ ਬਾਰੇ ਹੋਰ ਵਿਚਾਰ ਕੀਤਾ ਜਾਵੇ ਤੇ ਮੈਨੂੰ ਇਹਦਾ ਲੱਗਦਾ ਕਿ ਜਦੋਂ ਵੀ ਇਹ ਕਿਸਾਨਾਂ ਤੇ ਆਫ਼ਤ ਆਉਂਦੀ ਹੈ ਤੇ ਜਿਹੜੇ ਖਾਸ ਕਰਕੇ ਕਿਸਾਨਾਂ ਨਾਲ ਜੁੜੇ ਜਿਹੜੇ ਪੇਂਡੂ ਮਜ਼ਦੂਰ ਹੁੰਦੇ ਨੇ ਉਹਨਾਂ ਤੇ ਜਿਹੜੀ ਆਫ਼ਤ ਆ ਉਹ ਭਾਰੀ ਆਉਂਦੀ ਹੈ ਉਹ ਵੀ ਜ਼ਿਆਦਾ ਆਉਂਦੀ
ਬਿਲਕੁਲ ਬਿਲਕੁਲ
ਸੋ ਅਸੀਂ ਸਾਥੀਆਂ ਨਾਲ ਗੱਲ ਕਰਕੇ ਕਿ ਜਿਹੜੀਆਂ ਜਿੱਦਾਂ ਪੇਂਡੂ ਖੇਤ ਮਜ਼ਦੂਰ ਯੂਨੀਅਨ ਹੈ ਉਹਨਾਂ ਨਾਲ ਵੀ ਰਾਬਤਾ ਕਰਨ ਕੋਈ ਇਹੋ ਜਿਹਾ ਕੋਈ ਸਾਂਝਾ ਫੋਰਮ ਹੋਵੇ ਜਿਹਦੇ ਵਿੱਚ ਖਾਸ ਕਰਕੇ ਜਿਹੜੀ ਵਿਦੇਸ਼ਾਂ ਦੀ ਜਿਹੜੀ ਪੂੰਜੀ ਹੈ ਜਦੋਂ ਜਿਹੜੀਆਂ ਇਹੋ ਜਿਹੀਆਂ
ਮਜ਼ਦੂਰਾਂ ਤੇ ਜ਼ਿਆਦਾ ਉਹਨਾਂ ਨੂੰ ਦੋਹਰੀ ਮਾਰ ਪੈਂਦੀ ਹੈ ਕਿਉਂਕਿ ਉਹ ਪਹਿਲਾਂ ਹੀ ਆਰਥਿਕਤਾ ਉਹਨਾਂ ਦੀ ਕਮਜ਼ੋਰ ਹੁੰਦੀ ਹੈ ਕਿਸਾਨਾਂ ਨਾਲੋਂ ਜਾਂ ਕਈ ਵਾਰੀ ਬਰਾਬਰ ਬਰਾਬਰ ਹੈ ਸੋ ਉਹ ਜਿਹੜੇ ਕਿਸਾਨਾਂ ਨਾਲ ਉਹਨਾਂ ਦੇ ਖੇਤਾਂ ਚ ਮਜ਼ਦੂਰ ਕੰਮ ਕਰਦੇ ਨੇ ਜਦੋਂ ਕਿਸਾਨ ਤੇ ਮਾਰ ਪੈਂਦੀ ਹੈ ਤਾਂ ਮਜ਼ਦੂਰ ਤੇ ਡੈਫੀਨੇਟਲੀ ਅਸਰ ਪੈਂਦਾ ਸੋ ਕਮ ਸੇ ਕਮ ਦੋ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਸਾਡੇ ਸੰਪਰਕ ਚ ਨੇ ਇੱਕ ਤਾਂ ਕਸ਼ਮੀਰ ਘੁਬਸ਼ੁਰ ਹੋਰਾਂ ਦੀ ਜਥੇਬੰਦੀ ਹੈ ਮੈਂ ਨਾਂ ਹਮੇਸ਼ਾ ਮਿਕਸ ਕਰ ਜਾਂਦੀ ਹਾਂ ਇੱਕ ਪੇਂਡੂ ਮਜ਼ਦੂਰ ਯੂਨੀਅਨ ਹੈ ਮੇਰੇ ਖਿਆਲ ਤੇ ਇੱਕ ਸ਼ਾਇਦ ਖੇਤ ਮਜ਼ਦੂਰ ਯੂਨੀਅਨ ਹੈ ਪੰਜਾਬ ਹਾਂਜੀ ਹਾਂ ਇੱਕ ਜ਼ੋਰਾ ਸਿੰਘ ਨਸਰਾਲੀ ਨੇ ਇੱਕ ਕਸ਼ਮੀਰ ਘੁਗਸ਼ੋਰ ਨੇ ਦੋਨੋਂ ਜਥੇਬੰਦੀਆਂ ਮਿਲ ਕੇ ਉਹ ਕੰਮ ਕਰਦੀਆਂ ਸੋ ਅਸੀਂ ਉਹਨਾਂ ਤੱਕ ਵੀ ਪਹੁੰਚ ਜ਼ਰੂਰ ਕਰਾਂਗੇ ਕਿ ਅਗਰ ਉਹ ਵੀ ਇਹ ਜਿਹੜੀਆਂ ਸੱਤ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਹੀ ਸ਼ਾਮਿਲ ਹੋਣ ਇਹ ਇਸ ਤਰ੍ਹਾਂ ਦੇ ਕੰਮ 'ਚ ਤਾਂ ਵਧੀਆ ਰਹੇਗੀ ਮੇਰੇ ਖਿਆਲ ਅੱਗੇ ਵਧਣ ਤੋਂ ਪਹਿਲਾਂ ਅਸੀਂ ਮਨਦੀਪ ਸਿੰਘ ਦਾ ਵੀ ਸਵਾਗਤ ਕਰੀਏ ਹੁਣੇ ਹੁਣੇ ਸਾਡੇ ਨਾਲ ਹੋਏ ਨੇ ਸੋ ਵੈਲਕਮ ਮਨਦੀਪ ਮਨਦੀਪ ਔਰਗਨਾਈਜ਼ਰ ਨੇ ਫਸਟ ਯੂਨੀਅਨ ਨਾਲ ਔਰ ਇੰਡੀਅਨ ਵਰਕਰਸ ਐਸੋਸੀਏਸ਼ਨ ਦੇ ਕੋਆਰਡੀਨੇਟਰ ਨੇ ਵੈਲਕਮ
ਬਹੁਤ ਧੰਨਵਾਦ ਅਨੁਜ ਜੀ ਬਹੁਤ ਧੰਨਵਾਦ ਭਾਰਤੀ ਜੀ ਇਨਵਾਈਟ ਕਰਨ ਲਈ
ਥੈਂਕ ਯੂ ਜੀ
ਤੋਂ ਸਾਥੀਓ ਤੁਸੀਂ ਕੋਈ ਇਹ ਜਿਹੜਾ ਆਪਣਾ ਕਿਸਾਨੀ ਦੀ ਫੰਡਿੰਗ ਦਾ ਜਿਹੜਾ ਮਸਲਾ ਜਿਹੜਾ ਅਸੀਂ ਨੋਟ ਕੀਤਾ ਨਿਊਜ਼ੀਲੈਂਡ ਦੇ ਵਿੱਚ ਉਹਦੇ ਬਾਰੇ ਕੋਈ ਕਮੈਂਟ ਕਰਨਾ ਚਾਹੋਗੇ
ਹਾਂਜੀ ਇਹੀ ਕਹਿਣਾ ਚਾਹਾਂਗੇ ਕਿ ਬਹੁਤ ਜ਼ਰੂਰੀ ਹੈ ਕਿ ਜੋ ਸਪੈਸ਼ਲੀ ਜੋ ਚੀਜ਼ ਹੋਈ ਹੈ ਉਹ ਬਹੁਤ ਹੀ ਜ਼ਿਆਦਾ ਦੁੱਖ ਭਰੀ ਖਬਰ ਹੈ ਸਪੈਸ਼ਲੀ ਕਿਸਾਨਾਂ ਦੇ ਲਈ ਬਿਕੋਜ਼ ਉਹਨਾਂ ਦੀ ਲਾਈਵਲੀਹੁੱਡ ਉਹਨਾਂ ਦੀ ਪੂਰੀ ਫੈਮਿਲੀ ਉਹਨਾਂ 'ਤੇ ਨਿਰਭਰ ਕਰਦੀ ਆ ਅਤੇ ਜਿਹੜੀ ਉਹਨਾਂ ਨੇ ਕਾਫੀ ਟਾਈਮ ਦੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਦੀ ਮਿਹਨਤ ਦਾ ਜੋ ਫਲ ਹੈ ਉਹ ਉਸਦਾ ਟਾਈਮ ਸੀਗਾ ਤੇ ਉਸ ਟਾਈਮ ਦੇ ਵਿੱਚ ਇੰਨੀ ਵੱਡੀ ਜਿਹੜੀ ਉਹਨਾਂ ਨੇ ਫੈਮਿਲੀ ਤੇ ਉਹਨਾਂ ਦੇ ਉੱਤੇ ਜੋ ਵੱਡੀ ਮੁਸੀਬਤ ਜਿਹੜੀ ਇੱਕੋ ਦਮ ਡਿੱਗੀ ਹੈ, ਬਹੁਤ ਜ਼ਿਆਦਾ ਦੁੱਖ ਭਰੀ ਗੱਲ ਹੈ। ਲੇਕਿਨ ਇਸ ਤੋਂ ਲੇਕਿਨ ਜੋ ਸਭ ਤੋਂ ਵੱਡੀ ਜ਼ਰੂਰੀ ਗੱਲ ਹੈ ਕਿ ਜਿੱਦਾਂ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਕਾਫ਼ੀ ਲੋਕ ਨੇ ਜੋ ਇਸ ਦੁੱਖ ਭਰੇ ਟਾਈਮ ਦੇ ਵਿੱਚ ਸਹਾਇਤਾ ਕਰਨਾ ਚਾਹੁੰਦੇ ਨੇ, ਅਤੇ ਬਸ ਸਾਡਾ ਮਕਸਦ ਇਹੀ ਹੈ ਕਿ ਜੋ ਸਹਾਇਤਾ ਜੋ ਮਦਦ ਪੂਰੇ ਦੁਨੀਆ ਭਰ ਦੇ ਲੋਕ ਜੋ ਕਰਨਾ ਚਾਹੁੰਦੇ ਨੇ ਉਹ ਇੱਕ ਰਾਈਟ ਚੈਨਲ ਦੇ ਥਰੂ ਉਹਨਾਂ ਤੱਕ ਡਾਇਰੈਕਟਲੀ ਪਹੁੰਚੇ। ਬਸ ਮੇਨ ਮਕਸਦ ਇਹ ਹੈ ਕਿ ਜਿਨ੍ਹਾਂ ਜੋ ਲੋੜਵੰਦ ਨੇ ਉਹਨਾਂ ਕੋਲ ਡਾਇਰੈਕਟਲੀ ਪੈਸਾ ਜੋ ਮਦਦ ਹੈ ਉਹ ਪਹੁੰਚੇ ਅਤੇ ਰਾਈਟ ਚੈਨਲ ਦੇ ਥਰੂ ਪਹੁੰਚੇ, ਕਿਉਂਕਿ ਸਾਨੂੰ ਵੀ ਪਤਾ ਹੈ ਕਿ ਕਈ ਵਾਰ ਸਕੈਮਿੰਗ ਜੋ ਕਲੈਕਸ਼ਨ ਲੋਕ ਕਈ ਕਰਦੇ ਨੇ ਇਹੋ ਜਿਹੀ ਮੁਸੀਬਤ ਭਰੇ ਟਾਈਮ ਦਾ ਫਾਇਦਾ ਚੁੱਕ ਕੇ ਉਹ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਕਿ ਲੋਕ ਉਸ ਤੋਂ ਅਵੇਅਰ ਰਹਿਣ, ਸਪੈਸ਼ਲੀ ਆਪਣੀ ਕਮਿਊਨਿਟੀ ਦੇ ਵਿੱਚ, ਕਿਉਂਕਿ ਜਿੱਥੇ ਤੱਕ ਮੈਨੂੰ ਪਤਾ ਮੈਂ ਇੱਕ ਦੋ ਜਣੇ ਨਾਲ ਜੋ ਹਮੇਸ਼ਾ ਡੋਨੇਸ਼ਨ ਕਰਦੇ ਨੇ ਉਹਨਾਂ ਨਾਲ ਵੀ ਗੱਲ ਕੀਤੀ ਆ, ਉਹ ਕਹਿੰਦੇ ਅਸੀਂ ਆਪਣੇ ਵੱਲੋਂ ਸਹਾਇਤਾ ਕਰ ਦਿੱਤੀ, ਦੂਜਾ ਬੰਦਾ ਕੀ ਕਰਦਾ ਉਸ ਤੋਂ ਹਨਾ ਉਹ ਉਹਨਾਂ ਤੇ ਉੱਤੇ ਆ, ਲੇਕਿਨ ਅਸੀਂ ਆਪਣੇ ਵੱਲੋਂ ਭਲਾ ਕਰ ਦਿੱਤਾ। ਪਰ ਲੇਕਿਨ ਇਸ ਚੀਜ਼ ਨੂੰ ਆਪਾਂ ਨੂੰ ਬਦਲਣਾ ਪਏਗਾ ਕਿ ਅਸੀਂ ਜੋ ਪੈਸਾ ਜਿਸ ਚੀਜ਼ ਮਕਸਦ ਦੇ ਲਈ ਦਿੱਤਾ ਕਿ ਉਹ ਸਾਡਾ ਹੱਕ ਬਣਦਾ ਕਿ ਪੁੱਛਣਾ ਕਿ ਪੈਸਾ ਕਿੱਥੇ ਜਾ ਰਿਹਾ ਤੇ ਉਹ ਉੱਥੇ ਪਹੁੰਚਣਾ ਵੀ ਚਾਹੀਦਾ, ਜਿਸ ਮਕਸਦ ਲਈ ਪੈਸਾ ਦਿੱਤਾ ਉੱਥੇ ਪਹੁੰਚਣਾ ਚਾਹੀਦਾ। ਤੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਤੁਸੀਂ ਇਹ ਉਪਰਾਲਾ ਕੀਤਾ ਕਿ ਇੰਡੀਅਨ ਜੋ ਪੰਜਾਬ ਦੇ ਵਿੱਚ ਜੋ ਕਿਸਾਨ ਯੂਨੀਅਨਜ਼ ਨੇ ਉਹਨਾਂ ਨਾਲ ਡਾਇਰੈਕਟ ਸੰਪਰਕ ਕਰਕੇ ਜੋ ਕਿ ਕਿਸਾਨਾਂ ਦੇ ਨਾਲ ਅੱਗੇ ਜਾ ਕੇ ਡਾਇਰੈਕਟ ਸੰਪਰਕ ਦੇ ਵਿੱਚ ਨੇ ਉਹ ਉਹਨਾਂ ਦੀ ਮਦਦ ਕਰ ਸਕਣ। ਤੇ ਇਹ ਅਸੀਂ ਕਮਿਊਨਿਟੀ ਨੂੰ ਕਹਿਣਾ ਚਾਹਾਂਗਾ ਕਿ ਇਹ ਚਾਹਾਂਗਾ ਕਿ ਜਦੋਂ ਇਹ ਉਪਰਾਲਾ ਸ਼ੁਰੂ ਹੋਏਗਾ ਤਾਂ ਉਹ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਣ ਤਾਂ ਕਿ ਇਹ ਉੱਥੇ ਤੱਕ ਪੈਸਾ ਉਹਨਾਂ ਲੋੜਵੰਦਾਂ ਤੱਕ ਪਹੁੰਚਾਇਆ ਜਾ
ਸਕੇ।
ਮੈਂ ਵੀ ਇਹ ਵੀ ਕਹਿਣਾ ਚਾਹੁੰਦਾ, ਦੇਖੋ ਕਿ ਅਸੀਂ ਕਿਸੇ ਨੂੰ ਅਸੀਂ ਹਰੇਕ ਬੰਦੇ ਜਿਹੜੇ ਡੋਨੇਸ਼ਨਾਂ ਇਕੱਠੀਆਂ ਕਰਦੇ ਜਾਂ ਕੁਛ ਜਿਹੜਾ ਕਲੈਕਸ਼ਨ ਕਰਦੇ ਆ ਅਸੀਂ ਹਰੇਕ ਦੇ ਉੱਤੇ ਨਹੀਂ ਉਂਗਲੀ ਕਰ ਰਹੇ, ਪਰ ਇਹ ਇੱਦਾਂ ਹੁੰਦੀ ਹੈ ਕਿ ਲਾ ਲਓ ਜੇ ਤੁਸੀਂ 10 ਬੰਦੇ ਆ ਉਹਨਾਂ ਵਿੱਚੋਂ ਇੱਕ ਵੀ ਏਦਾਂ ਮਾੜਾ ਆ ਗਿਆ ਉਹ ਫਿਰ ਜਦੋਂ ਬਾਅਦ ਚ ਪਤਾ ਲੱਗਦਾ ਜਿਹਨੇ ਦਾਨ ਕੀਤਾ ਹੁੰਦਾ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਯਾਰ ਮੇਰਾ ਦਾਨ ਉਹ ਜਿਸ ਚੀਜ਼ ਲਈ ਮੈਂ ਭੇਜਿਆ ਸੀ ਉੱਥੇ ਗਿਆ ਹੀ ਨਹੀਂ, ਉਹ ਇੱਕ ਕਿਸਮ ਦੀ ਇੱਕ ਤਾਂ ਫਸਲਾਂ ਦੀ ਤਾਂ ਮੌਤ ਹੋਈ ਹੋਈ, ਇੱਕ ਉਹ ਜਿਸ ਬੰਦੇ ਨੇ ਦਾਨ ਕੀਤਾ ਉਹਦੀ ਵੀ ਇੱਕ ਕਿਸਮ ਦੀ ਅੰਦਰੂਲੀ ਮੌਤ ਹੋ
ਜਾਂਦੀ।
ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹ ਹੈ ਕਿ ਕਿਸੇ ਇੰਡੀਵਿਜੁਅਲ ਕਿਸਾਨ ਦੀ ਮਦਦ ਦੀ ਬਜਾਏ ਜਥੇਬੰਦੀਆਂ ਦੀ ਮਦਦ ਕੀਤੀ ਜਾਵੇ ਔਰ ਜਥੇਬੰਦੀ ਫੈਸਲਾ ਕਰਨਗੀਆਂ ਗਰਾਊਂਡ ਲੈਵਲ ਤੇ ਵੀ ਕਿਹਨੂੰ ਜ਼ਿਆਦਾ ਜ਼ਰੂਰਤ ਹੈ ਉਹਦੇ ਤੱਕ ਉਹ ਮਦਦ ਪਹੁੰਚਾਉਣਗੀਆਂ। ਸਾਨੂੰ ਇਸ ਗੱਲ ਦਾ ਪਤਾ ਆ, ਸਾਡੇ ਸਾਹਮਣੇ ਕਈ ਕੇਸ ਇਸ ਜਿਹੇ ਹੈਗੇ ਆ ਕਿ ਜਦੋਂ ਜਿਹੜਾ ਕਿਸਾਨ ਬਿਲਕੁਲ ਮਰਦਾ ਹੈ ਉਹਦੇ ਜਾ ਕੇ ਜਥੇਬੰਦੀਆਂ ਫਾਈਨੈਂਸ਼ਲੀ ਉਹਦੀ ਮਦਦ ਕਰਦੀਆਂ, ਉਹਨਾਂ ਦੇ ਵਾਸਤੇ ਖੜਦੀਆਂ ਨੇ,
ਉਹਨਾਂ ਦੇ ਕੋਲ ਤਾਂ ਜਾਂਦੇ ਆ।
ਹਾਂਜੀ ਬਿਲਕੁਲ,
ਜਿਹੜੇ ਕਿਸਾਨ ਉਹਨਾਂ ਨੂੰ ਅਪਡੇਟ ਹੁੰਦੀ ਸਾਰਾ ਕੁਛ ਉਹਨਾਂ ਕੋਲ ਜਾਂਦੇ, ਉਹਨਾਂ ਕੋਲ ਡਿਟੇਲ ਪਈ ਹੁੰਦੀ ਕਿ ਕਿੱਥੇ ਕੀ ਹੋਇਆ। ਉਹਨਾਂ ਭਾਜੀ ਜਿਹੜੇ ਸੀਗੇ ਜਿਹਨਾਂ ਨੂੰ ਫੋਨ ਕੀਤਾ ਸੀ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਨਹੀਂ ਇੰਨੀ ਇਨ ਡਿਟੇਲ ਸਾਨੂੰ ਦਿੱਤੀ ਉਹਨਾਂ ਨੇ, ਇੱਕ ਇੱਕ ਏਕੜ ਏਕੜ ਦਾ ਹਿਸਾਬ ਦਿੱਤਾ ਕਿ ਕਿੱਥੇ ਕਿੱਥੇ ਕਿੰਨੀ ਫਸਲ ਲੂਹ ਹੋਈ ਹੈ, ਇੰਨੀ ਇਨਫੋਰਮੇਸ਼ਨ ਇੱਥੇ ਜਿੰਨੇ ਵੀ ਬਾਹਰਲੇ ਬੈਠੇ ਸਾਥੀ ਕਿਸੇ ਕੋਲ ਵੀ ਨਹੀਂ ਹੋਣੀ।
ਬਿਲਕੁਲ,
ਪਲੱਸ ਉਹਨਾਂ ਨੇ ਇੱਕ ਬੜੀ ਇਮਾਨਦਾਰੀ ਨਾਲ ਗੱਲ ਇਹ ਵੀ ਕਲੀਅਰ ਕੀਤੀ ਕਿ ਜਿਹੜਾ ਉਹ ਪੈਸਾ ਆਉਂਦਾ ਹਾਂ ਲੋੜਵੰਦ ਕਿਸਾਨਾਂ ਕੋਲ ਜਾਏਗਾ, ਪਲੱਸ ਜਿਹੜੀਆਂ ਯੂਨੀਅਨਸ ਨੇ ਉਹਨਾਂ ਨੂੰ ਵੀ ਉਹ ਕੈਂਪੇਨ ਫਾਈਟ ਕਰਨ ਲਈ ਮਦਦ ਆਰਥਿਕ ਚਾਹੀਦੀ ਹੈ। ਬਿਕੋਜ਼ ਮੈਂ ਪਿਛਲੇ ਹਫ਼ਤੇ ਟ੍ਰਿਬਿਊਨ ਦੀ ਨਿਊਜ਼ ਪੜ੍ਹ ਰਹੀ ਸੀਗੀ, ਮੈਂ ਸ਼ੇਅਰ ਵੀ ਕੀਤੀ ਕਿ ਆਲਰੇਡੀ ਜਿਹੜੀਆਂ ਮੈਂ ਜਥੇਬੰਦੀ ਦਾ ਨਾਂ ਲਿਆ ਉਹਨਾਂ ਚੋਂ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰ ਹਾਂ, ਉਹਨਾਂ ਨੇ ਇਹ ਫਾਈਟ ਸ਼ੁਰੂ ਕਰ ਦਿੱਤੀ ਹੈ ਕਿ ਕਿਉਂਕਿ ਜਿਹੜਾ ਇੰਡੀਆ ਦੀ ਪਾਲਿਸੀ ਹੈ ਉਹਦੇ 'ਚ ਆਲਰੇਡੀ ਪ੍ਰੋਵੀਜ਼ਨ ਹੈ ਕਿ ਜਦੋਂ ਇਸ ਤਰ੍ਹਾਂ ਕਿਸੇ ਦੀ ਫਸਲ ਡਿਸਟਰੋਏ ਹੁੰਦੀ ਹੈ ਉਹ ਕਿਸਾਨ ਨੂੰ ਕੰਪਨਸੇਟ ਕੀਤਾ ਜਾਵੇ। ਪਰ ਸਾਨੂੰ ਇਹ ਵੀ ਪਤਾ ਕਿ ਇੰਡੀਆ 'ਚ ਇਟਸ ਨੋਟ ਅ ਗਿਵਨ ਰਾਈਟ, ਉਹਦੇ ਲਈ ਲੜਨਾ ਪੈਣਾ, ਬੇਸ਼ੱਕ ਕਾਨੂੰਨ 'ਚ ਪ੍ਰੋਵੀਜ਼ਨ ਹੈ ਪਰ ਇੱਦਾਂ ਮਿਲ ਨਹੀਂ ਜਾਂਦੀ। ਸੋ ਉਹ ਇੱਕ ਕਿਸਾਨ ਯੂਨੀਅਨ ਹੋਰ ਵੀ ਹੋਣਗੀਆਂ ਸਾਡਾ, ਕਿਉਂਕਿ ਇੰਨੇ ਸ਼ੋਰਟ ਟਾਈਮ 'ਚ ਸਾਰਿਆਂ ਨਾਲ ਗੱਲ ਨਹੀਂ ਹੋ ਸਕੀ, ਬਿਜ਼ੀ ਸਾਰੇ ਹੋਰ ਕਈ ਸੰਘਰਸ਼ਾਂ 'ਚ। ਸੋ ਉਹਨਾਂ ਨੇ ਆਲਰੇਡੀ ਉਹ ਕੰਪਨਸੇਸ਼ਨ ਦੀ ਡਿਮਾਂਡ ਜਿਹੜੀ ਆ ਉਹਦੀ ਫਾਈਟ ਸ਼ੁਰੂ ਕਰ ਦਿੱਤੀ। ਸੋ ਇੱਕ ਤਾਂ ਇਹ ਆ ਕਿ ਦੋ ਪੁਆਇੰਟ ਨੇ, ਇੱਕ ਤਾਂ ਕਿ ਡਾਇਰੈਕਟ ਕਿਸਾਨਾਂ ਨੂੰ ਮਦਦ ਜਾਵੇ, ਦੂਸਰਾ ਕਿ ਜਿਹੜੀ ਇੱਕ ਲਾਰਜਰ ਫਾਈਟ ਹੈ ਕਿ ਉਹ ਉਹਨਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ, ਜਿਸ ਤਰ੍ਹਾਂ ਅਸੀਂ ਇੱਥੇ ਯੂਨੀਅਨਸ ਫਾਈਟ ਕਰਦੇ ਹਾਂ ਕਿ ਵਰਕਰਸ ਦੀਆਂ ਵਰਕ ਕੰਡੀਸ਼ਨਸ ਇੰਪਰੂਵ ਹੋਣ, ਵੇਜਿਸ ਇੰਪਰੂਵ ਹੋਣ, ਓਵਰਆਲ ਇੰਪਰੂਵਮੈਂਟ ਹੋਏ, ਉਹ ਇੱਕ ਉਹ ਵੀ ਫਾਈਟ ਹੈ। ਸੋ ਇਹ ਡਬਲ ਮਦਦ ਹੋਏਗੀ। ਸੋ ਆਈ ਅਪਰੀਸ਼ੀਏਟ ਕਿ ਉਹਨਾਂ ਨੇ ਇਮਾਨਦਾਰੀ ਨਾਲ ਹੀ ਇਹ ਕਿਹਾ ਕਿ ਉਸ ਕੰਮ ਲਈ ਵੀ ਮਦਦ ਦੀ ਲੋੜ ਹਮੇਸ਼ਾ ਸਾਨੂੰ ਰਹੇਗੀ।
ਔਰ ਅਨੂ ਜੀ, ਆਪਾਂ ਅਸੀਂ ਆਪਣੇ ਐਕਸਪੀਰੀਅੰਸ ਤੋਂ ਦੱਸ ਸਕਦੇ ਹਾਂ, ਜਦੋਂ ਇੱਥੇ ਜਿਹੜੇ ਐਕਸਪਲੋਇਟਡ ਵਰਕਰ ਨੇ ਸਾਡੇ ਕੋਲ ਆਉਂਦੇ ਆ ਕਿਉਂਕਿ ਮਹੀਨਾ ਮਹੀਨਾ ਦੋ ਦੋ ਮਹੀਨੇ ਉਹਨਾਂ ਨੌਕਰੀ ਤੋਂ ਕੱਢਿਆ ਹੁੰਦਾ ਔਰ ਜਦੋਂ ਤੱਕ ਉਹਨਾਂ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਦੀ ਅਸੀਂ ਮਦਦ ਕਰਦੇ ਹਾਂ ਫਿਲਟਰ ਦੀ ਉਹਨਾਂ ਦੀ ਜਿਹੜਾ ਚੱਲਦਾ ਰਹੇ ਬਿਲਕੁਲ ਇਸੇ ਤਰੀਕੇ ਨਾਲ ਜਿਹੜੀਆਂ ਆਪਣੇ ਪੰਜਾਬ ਦੇ ਹਿੰਦੁਸਤਾਨ ਦੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਚੰਗੀਆਂ ਨੇ ਬਾਕੀ ਨੂੰ ਜੀ ਵੈਸੇ ਅਸੀਂ ਜਿਹੜੀਆਂ ਤਿੰਨ ਹੈਗੀਆਂ ਜਥੇਬੰਦੀਆਂ ਜਿਹਨਾਂ ਨੂੰ ਕਰਪਟ ਪੈਸਾ ਕੋਈ ਨਹੀਂ
ਕਿਸਾਨ ਯੂਨੀਅਨ ਕਰਪਟ ਵੀ ਹੈਗੀਆਂ ਨੇ ਤਿੰਨ ਉਹਨਾਂ ਦੇ ਨਾਂ ਵੀ ਲੱਗਣੇ ਚਾਹੀਦੇ ਨੇ ਹਾਂਜੀ ਹਾਂ ਇੱਕ ਮੇਰੇ ਖਿਆਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਭਾਰਤੀ ਕਿਸਾਨ ਯੂਨੀਅਨ
ਸਿੱਧੂਪੁਰ
ਇਹ ਜਿਹੜੀਆਂ ਤਿੰਨ ਇਹਨਾਂ ਨੂੰ ਐਟ ਆਲ ਕੋਸਟ ਅਵੋਇਡ ਕੀਤਾ ਜਾਵੇ ਕਿਉਂਕਿ ਇਹ ਸਰਕਾਰਾਂ ਦੇ ਨਾਲ ਮਿਲ ਕੇ ਟੋਟਲੀ ਕਰਪਟ ਇਹਨਾਂ ਦਾ ਕੰਮ ਹੈ ਸੋ ਉਹ ਵਰਕਰਸ ਦੇ ਨਾਲ ਨਹੀਂ ਜਾਂ ਕਿਸਾਨਾਂ ਦੇ ਨਾਲ ਨਹੀਂ ਖੜੀਆਂ ਹੁੰਦੀਆਂ ਸੋ ਇਹਨਾਂ ਨੂੰ ਅਸੀਂ ਕਹਾਂਗੇ ਕਿ ਮਦਦ ਇਹਨਾਂ ਦੇ ਥਰੂ ਤੇ ਕੋਈ ਵੀ ਨਹੀਂ ਜਾਣੀ ਚਾਹੀਦੀ ਸੋ ਜਿਹਨਾਂ ਜਿਹੜੀਆਂ ਬਾਕੀ ਸੰਘਰਸ਼ ਲੜਦੀਆਂ ਨੇ ਉਹਨਾਂ ਦੇ ਅਸੀਂ ਨਾਂ ਦੱਸ ਦਿੱਤੇ ਆ ਸੱਤ ਜਥੇਬੰਦੀਆਂ ਦੇ
ਬਿਲਕੁਲ ਅਨੂ ਜੀ ਇਹਦੇ ਵਿੱਚ ਮੈਂ ਐਡ ਕਰਨਾ ਚਾਹੁੰਦਾ ਸੀਗਾ ਮਤਲਬ ਲੋਕਾਂ ਨੂੰ ਆਪਣੇ ਪੰਜਾਬੀ ਵੈਸੇ ਹੀ ਬਹੁਤ ਇਮੋਸ਼ਨਲ ਹੋ ਜਾਂਦੇ ਨੇ ਛੇਤੀ ਖਾਸ ਕਰਕੇ ਜਦੋਂ ਆਪਣੇ ਲੋਕਾਂ ਦਾ ਦੁੱਖ ਦਰਦ ਸੁਣਦੇ ਨੇ ਜਿਹੜੀ ਮੈਂ ਇੱਕ ਵੀਡੀਓ ਪਾਈ ਸੀਗੀ ਫੇਸਬੁੱਕ ਤੇ ਵੀ ਅਨੂ ਜੀ ਉਹ ਕਿਸਾਨ ਉਹਦੇ 9 acres ਦੀ ਉਹਦੀ ਜਿਹੜੀ ਫਸਲ ਸੀਗੀ ਉਹ ਤਬਾਹ ਹੋਈ 3 ਉਹਦੀ ਆਪਣੀ ਸੀ ਤੇ ਬਾਕੀ ਜਿਹੜੀ 6 ਸੀ ਉਹਨੇ ਠੇਕੇ ਤੇ ਲਈ ਸੀ ਉਹਦੀ ਘਰ ਵਾਲੀ ਜਿਹੜੀ ਉਹ ਕੈਂਸਰ ਦੀ ਪੀੜਤ ਹੈ ਜੀ ਉਹ ਖੁਦ
ਹਾਰਟ ਦੇ ਮਰੀਜ਼ ਨੇ ਸ਼ਾਇਦ ਉਹ
ਭੁੱਬਾਂ ਮਾਰ ਮਾਰ ਕੇ ਜੀ ਉੱਥੇ
ਬਜ਼ੁਰਗ ਨੇ ਔਰ ਕਾਫੀ
ਮਤਲਬ ਹੁਣ ਕਿਸੇ ਨੇ ਨਾ ਬੈਂਕ ਨੇ ਮਾਫ਼ ਕਰਨਾ ਨਾ ਜਦ ਕੋਈ ਜ਼ਮੀਨ ਠੇਕੇ ਤੇ ਲਈ ਆ ਨਾ ਉਹਨੇ ਮਾਫ਼ ਕਰਨਾ ਸੋ ਇਹ ਬਹੁਤ ਜ਼ਿਆਦਾ ਟ੍ਰੈਜਿਕ ਹੈ ਜੀ ਇਹ
ਪਹਿਲਾਂ ਹੀ ਜਿਹੜੇ ਕਿਸਾਨ ਇੰਨੇ ਕਰਜ਼ਿਆਂ ਚ ਦੱਬੇ ਹੋਏ ਆ ਉਹਨਾਂ ਤੇ ਹੋਰ ਹੁਣ ਯੈਸ ਡੈਫੀਨੇਟਲੀ ਮੇਰਾ ਖਿਆਲ ਆਪਾਂ ਆਉਂਦੇ ਪ੍ਰੋਗਰਾਮਾਂ ਚ ਜ਼ਰੂਰ ਆਪਣੇ ਸਰੋਤਿਆਂ ਨੂੰ ਅਪਡੇਟਡ ਰੱਖਾਂਗੇ ਔਰ ਜਿਹੜਾ ਅਸੀਂ ਅੱਜ ਔਨ ਏਅਰ ਸੁਜੈਸ਼ਨ ਉਹਨਾਂ ਨੂੰ ਦਿੱਤੀ ਹੈ ਸਾਥੀ ਹੋਰਾਂ ਨੂੰ ਉਹਦੇ ਤੇ ਵੀ ਜਲਦ ਤੋਂ ਜਲਦ ਕੰਮ ਹੋਏਗਾ ਤੋ ਉਹ ਵੀ ਇਨਫੋਰਮਡ ਰੱਖਾਂਗੇ ਸਾਰਿਆਂ ਨੂੰ ਜਿਸ ਤਰ੍ਹਾਂ ਹੀ ਸਾਡੇ ਕੋਲ ਫਰਦਰ ਡਿਟੇਲ ਆਉਂਦੀ ਹੈ ਸਾਰਿਆਂ ਤੱਕ ਪਹੁੰਚਾ ਦਿੱਤੀ ਜਾਏਗੀ ਹਾਂਜੀ ਹਾਂ ਇੱਕ ਬ੍ਰੇਕ ਲੈਂਦੇ ਹਾਂ ਗੀਤ ਜਿਹੜਾ ਪਹਿਲੇ ਚੱਲ ਰਿਹਾ ਸੀਗਾ ਉਹਨੂੰ ਵੀ ਅਸੀਂ ਅੱਗੇ ਕੰਟੀਨਿਊ ਰੱਖਦੇ ਹਾਂ ਤੋ ਦੁਬਾਰਾ ਤੁਹਾਡੇ ਨਾਲ ਅਸੀਂ ਹੋ ਜਾਵਾਂਗੇ
ਫਿਰ ਬੁੱਲਾਂ ਉੱਤੇ ਲਿਟਰ ਟਿਕਾਈਦਾ ਕਿਵੇਂ ਕਹਿੰਦੀਏ ਦਵਾਈ ਸਾਰੀ ਨਕਲੀ ਝੱਟ ਕੱਟ ਦੀ ਗਰੀਬ ਦੀ ਜਾਨ ਬਈ ਚਿੱਟੇ ਮੱਛਰ ਨੇ ਖਾਲੇ ਸਾਡੇ ਨਰਮੇ ਆਹੇ ਦਿਆਂ ਰੱਸਿਆ ਕਿਸਾਨ ਬਈ ਚਿੱਟੇ ਮੱਛਰ ਨੇ ਖਾਲੇ ਸਾਡੇ ਨਰਮੇ ਕਿਸਾਨ ਬਈ ਆਹੇ ਦੇ ਆ ਰੱਸਿਆ ਕਿਸਾਨ ਬਈ ਛਾਪੇ ਅਖਬਾਰ ਸਾਡੀ ਲਾਸ਼ ਨੂੰ ਪਹਿਲੇ ਪੰਨੇ ਹੋ ਗਏ ਸਾਡੇ ਲਈ ਹੀ ਰਾਖਵੇ ਅੰਨਦਾਤਿਆਂ ਦੀ ਨਵੀਂ ਪਹਿਚਾਣ ਬਈ ਚਿੱਟੇ ਮੱਛਰ ਨੇ ਖਾਲੇ ਸਾਡੇ ਨਰ ਨੇ ਪਾਹੇ ਦੇ ਆਰਸਿਆ ਕਿਸਾਨ ਬਈ ਚਿੱਟੇ ਮੱਛਰ ਨੇ ਖਾਲੇ ਸਾਡੇ ਨਰ ਨੇ ਕਿਸਾਨ ਬਈ ਆਹੇ ਤੇ ਆ ਰੱਸਿਆ ਕਿਸਾਨ ਬਈ ਆਈ ਸਰਵੇ ਕਰ ਲੈ ਪਿੰਡ ਟੀਮ ਬਈ ਵਿਕਾ ਵਿਕਾ ਕਰ ਵਿਕ ਜ਼ਮੀਨ ਬਈ ਸ਼ਾਇਦ ਮਿਲੂ ਅੱਟ ਦਾਲ ਦੀ ਸਕੀਮ ਬਈ ਸ਼ਾਇਦ ਮਿਲੂ ਅੱਟ ਦਾਲ ਦੀ ਸਕੀਮ ਬਈ ਗਿੱਲਾਂ ਨੂੰ ਤੇ ਦਿਆ ਚੁਰੇ ਤੇਰੇ ਨੇ
ਦਿੱਤਾ ਸੀ ਕੱਲੀ ਬਾਕੀ ਬਣੀ ਜਾਂਦੇ ਆ ਮਹਾਨ ਲਈ ਕਿਤੇ ਮੱਛਰ ਨੇ ਖਾ ਲੈ ਸਾਡੇ ਨਰਮੇ ਆਹੇ ਦੇ ਆਸਿਆਂ ਕਿਸਾਨ ਬਈ ਕਿਤੇ ਮੱਛਰ ਨੇ ਖਾ ਲੈ ਸਾਡੇ ਨਰਮੇ ਆਹੇ ਦੇ ਆਸਿਆਂ ਕਿਸਾਨ ਬਈ ਆਹੇ ਦੇ ਆਸਿਆਂ
ਸਾਰੇ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਇੱਕ ਵਾਰ ਫਿਰ ਦੋਸਤੋ ਸਾਡਾ ਔਰ ਤੁਹਾਡਾ ਸਾਥ ਰਹੇਗਾ ਸ਼ਾਮ 6:30 ਤੱਕ ਹਰ ਸੋਮਵਾਰ ਤੁਸੀਂ ਸਾਡੇ ਨਾਲ ਜੁੜ ਜਾਂਦੇ ਹੋ ਠੀਕ 5 ਵਜੇ ਸੋ ਸਭ ਦਾ ਦਿਲੀ ਧੰਨਵਾਦ ਹੈ ਅੱਜ ਜਿਹੜਾ ਸਾਡਾ ਅਗਲਾ ਵਿਸ਼ਾ ਹੈ ਇੱਥੋਂ ਦਾ ਮੀਡੀਆ ਜਾਂ ਦੁਨੀਆਂ ਭਰ 'ਚ ਪੀਲੀ ਪੱਤਰਕਾਰੀ ਕਾਫੀ ਚੱਲਦੀ ਹੈ ਤੋ ਪਿਛਲੇ ਪ੍ਰੋਗਰਾਮ 'ਚ ਉਸ ਤੋਂ ਪਿਛਲੇ 'ਚ ਵੀ ਅਸੀਂ ਸਾਂਝ ਪਾਈ ਸੀਗੀ ਕਿ ਜਿਹੜਾ ਵਿਦਿਆਰਥੀ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਡਿਪੋਰਟ ਹੋਏ ਸਨ ਚਰਚ ਸ਼ਰਨ ਲੈਣ ਤੋਂ ਬਾਅਦ ਉਹਨਾਂ ਦੀ ਜਿਹੜੀ ਇੱਕ ਜਿੱਤ ਬਸ਼ੱਕ ਉਹ ਅੰਸ਼ਕ ਜਿੱਤ ਹੈ ਕਿਉਂਕਿ 11 ਦੇ ਵਿੱਚੋਂ ਸਿਰਫ 3 ਵਿਦਿਆਰਥੀਆਂ ਨੂੰ ਹਲੇ ਵਾਪਸ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ 1 ਸਾਲ ਦੇ ਓਪਨ ਵਰਕ ਵੀਜ਼ੇ ਤੇ ਤੋ ਬਾਕੀ ਜਿਹੜੇ ਵਿਦਿਆਰਥੀ ਨੇ ਉਹਨਾਂ ਲਈ ਵੀ ਸਾਡਾ ਸੰਘਰਸ਼ ਜਾਰੀ ਹੈ ਹਲੇ ਅਸੀਂ ਹਾਰ ਤਾਂ ਖੈਰ ਅਸੀਂ ਕਦੀ ਮੇਰਾ ਖਿਆਲ ਕਿਸੇ ਵੀ ਚੀਜ਼ ਚ ਨਹੀਂ ਮੰਨੀ ਉਹ ਜਿੰਨੀਆਂ ਵੀ ਚੀਜ਼ਾਂ ਨੂੰ ਹੱਥ ਪਾਇਆ ਉਹਦੇ ਚੋਂ ਹਮੇਸ਼ਾ ਕੁਛ ਨਾ ਕੁਛ ਪੋਜ਼ਿਟਿਵ ਔਰ ਜਿੱਤ ਵਰਗਾ ਹੀ ਹਾਸਲ ਕੀਤਾ ਤੋ ਬਹੁਤ ਸਾਰੇ ਮੀਡੀਆ ਨੇ ਉਸ ਖਬਰ ਨੂੰ ਕਵਰ ਕੀਤਾ ਸਭ ਤੋਂ ਪਹਿਲਾਂ ਅਸੀਂ ਖੁਦ ਫੇਸਬੁੱਕ ਲਾਈਵ ਹੋ ਕੇ ਉਹ ਸ਼ੇਅਰ ਕੀਤੀ ਸਾਰਿਆਂ ਨਾਲ ਗੱਲਬਾਤ ਕਿਉਂਕਿ ਸਾਨੂੰ ਮਾਣ ਸੀਗਾ ਕਿ ਇੰਨੇ ਲੰਬੇ ਸਮੇਂ ਤੋਂ ਬਾਅਦ ਕੁਛ ਪੋਜ਼ਿਟਿਵ ਉਹਦੇ ਚੋਂ ਨਿਕਲਿਆ ਔਰ ਪਹਿਲਾਂ ਵੀ ਜਦੋਂ ਵਿਦਿਆਰਥੀ ਇੱਥੇ ਸਨ ਉਹਨਾਂ ਦੇ ਜਾਣ ਤੋਂ ਬਾਅਦ ਵੀ ਲਗਾਤਾਰ ਇੱਕ ਮੀਡੀਆ 'ਚ ਉਹ ਗੱਲ ਬਣੀ ਰਹੀ ਹੈ ਤੋ ਸਾਰੇ ਲੋਕਾਂ ਨੂੰ ਪਤਾ ਸੀਗਾ ਕਿ ਕੀ ਚੱਲ ਰਿਹਾ ਸੋ ਉਸ ਪੁਆਇੰਟ ਆਫ ਵਿਊ ਤੋਂ ਵੀ ਸਾਨੂੰ ਅਪਡੇਟ ਦੇਣੀ ਜਿਹੜੀ ਸਾਰਿਆਂ ਨੂੰ ਜ਼ਰੂਰੀ ਸੀ ਤੋ ਸਾਡੇ ਪੰਜਾਬੀ ਮੀਡੀਆ 'ਚ ਵੀ ਖਬਰ ਉਹ ਲੱਗੀ
ਹਾਂਜੀ ਅਨੂ ਜੀ ਇਹ ਖਬਰ ਅਸੀਂ ਗੱਲ ਕਰ ਰਹੇ ਜੀ ਅਸੀਂ ਪਰਟੀਕੁਲਰ ਅਸੀਂ ਨਾਮ ਵੀ ਲਵਾਂਗੇ ਅੱਜ
ਹਾਂਜੀ
ਅਸੀਂ ਪੱਕੇ ਜਿਹੜੀ ਸਹੀ ਗੱਲ ਅਸੀਂ ਬਿਲਕੁਲ ਉਹੀ ਕਹਾਂਗੇ ਸੋ ਨਿਊਜ਼ੀਲੈਂਡ ਜਿਹੜਾ ਪੰਜਾਬੀ ਮੀਡੀਆ ਉਹਦਾ ਨਾਮ ਹੈਗਾ NZ ਪੰਜਾਬੀ ਨਿਊਜ਼ ਕਰਕੇ ਨਿਊਜ਼ਲੈਟਰ ਹੈਗਾ ਉਹਨਾਂ ਦਾ ਔਰ ਦੋਸਤੋ ਇਹ ਇੱਕ ਪਰਟੀਕੁਲਰ ਇਹ ਪੰਜਾਬੀ ਮੀਡੀਆ ਹੈਗਾ ਇਹ ਨਵੀਂ ਗੱਲ ਨਹੀਂ ਅਸੀਂ ਕਰ ਰਹੇ ਇਹਨਾਂ 'ਤੇ ਅਸੀਂ ਪਹਿਲਾਂ ਵੀ ਪੀਲੀ ਪੱਤਰਕਾਰੀ ਹੋਣ ਦਾ ਇਲਜ਼ਾਮ ਲਗਾਇਆ
ਹਾਂਜੀ ਮੈਂ ਇੱਕ ਮਿੰਟ ਥੋੜਾ ਇੱਥੇ ਇੱਕ ਇੰਪੋਰਟੈਂਟ ਪੁਆਇੰਟ ਐਡ ਕਰ ਦਵਾਂ ਬਾਕੀ ਕਰੀਬ ਕਰੀਬ ਜਿੰਨੇ ਵੀ ਮੀਡੀਆ 'ਚ ਖਬਰ ਲੱਗੀ ਆ ਉਹ ਵਿਦਿਆਰਥੀ ਖੁਦ ਜਾਂ ਉਹਨਾਂ ਦੇ ਸੰਘਰਸ਼ 'ਚ ਜਿਹੜੀਆਂ ਜਥੇਬੰਦੀਆਂ ਸ਼ਾਮਲ ਸਨ ਉਹਨਾਂ ਨੂੰ ਕਿਸੇ ਨਾ ਕਿਸੇ ਨੂੰ ਜ਼ਰੂਰ ਇੰਟਰਵਿਊ ਕੀਤਾ ਗਿਆ ਇਹ ਇੱਕੋ ਇੱਕ ਇਸ ਤਰ੍ਹਾਂ ਦੀ ਖਬਰ ਆ ਕਿ ਜਿਹਦੇ ਵਿੱਚ ਕਿਸੇ ਦੀ ਵੀ ਇੰਟਰਵਿਊ ਨਹੀਂ ਕੀਤੀ ਗਈ
ਹਾਂਜੀ ਇੱਕ ਨਾ ਤੁਸੀਂ ਯਾਦ ਕਰੋ ਕਿ ਜਦੋਂ ਇਹ ਵਿਦਿਆਰਥੀ ਸੰਘਰਸ਼ ਚੱਲ ਰਿਹਾ ਸੀ ਉਸ ਟਾਈਮ ਦੇ ਉੱਪਰ ਵੀ ਇਹਨਾਂ ਨੇ ਜਿੰਨਾ ਵੀ ਨੈਗੇਟਿਵਿਟੀ ਵਾਲੀ ਖਬਰ ਲਾ ਸਕਦੇ ਸੀਗੇ ਕੱਲਾ ਵਿਦਿਆਰਥੀਆਂ ਦੀ ਗੱਲ ਨਹੀਂ ਯੂਨੀਅਨ ਦੇ ਖਿਲਾਫ ਚਾਹੇ ਉਹ ਬਖਸ਼ੀ ਸਾਹਿਬ ਹੋਣ ਤੇ ਚਾਹੇ ਇਹ ਵਾਲਾ ਗਰੁੱਪ ਹੋਵੇ ਔਰ ਉਹ ਵੀ ਤੁਹਾਨੂੰ ਯਾਦ ਹੋਣਾ ਆਰਟੀਕਲ ਜਿਹੜਾ ਸੌਦਾ ਬਨਾਮ ਕੀ ਸੀਗਾ ਜੀ ਉਹ
ਸ਼ੋਸ਼ਣ ਬਨਾਮ ਸੌਦਾ
ਸੌਦਾ ਕੀ ਜਿਹੜਾ ਆਪਸ ਦੇ ਵਿੱਚ ਦੋਨਾਂ ਦਾ ਦੋਨਾਂ ਪਾਰਟੀਆਂ
ਜਿਹੜੇ ਐਕਸਪਲੋਇਟ ਹੁੰਦੇ ਨੇ ਉਹ ਇੱਕ ਡੀਲ ਕਰਦੇ ਨੇ ਉਹ ਐਕਸਪਲੋਇਟ ਨਹੀਂ ਹੋ ਰਹੇ ਹੁੰਦੇ
ਔਰ ਜਿਹੜੀਆਂ ਖਬਰਾਂ ਅਨੂ ਜਿਹੜੀਆਂ ਲਾਈਆਂ ਗਈਆਂ ਉਹ ਬਿਨਾਂ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਬਿਨਾਂ ਕੰਸਲਟ ਕੀਤਿਆਂ
ਕਮ ਸੇ ਕਮ ਜਿਹੜੇ ਵਿਦਿਆਰਥੀ ਪੀੜਤ ਸੀਗੇ ਉਹਨਾਂ ਨੂੰ ਕੰਸਲਟ ਕਰ ਲਿਆ ਜਾਂਦਾ
ਕੰਸਲਟ ਕਰ ਲਿਆ ਜਾਂਦਾ ਇੱਕ ਜਿਹੜਾ ਆਰਟੀਕਲ ਆਇਆ ਸੀਗਾ ਕਿ ਜਦੋਂ ਦੀ ਇਹ ਨੈਸ਼ਨਲ ਸਰਕਾਰ ਤੋਂ ਲੇਬਰ ਸਰਕਾਰ ਆਈ ਆ ਇਹ ਲੇਬਰ ਦੇ ਨਾਲ ਮਿਲ ਚੁੱਕੇ ਨੇ ਹੁਣ ਇਹ ਸੰਘਰਸ਼ ਕਿਉਂ ਨਹੀਂ ਕਰ ਰਹੇ
ਪ੍ਰੋਟੈਸਟ ਕਿਉਂ ਨਹੀਂ ਕਰ ਰਹੇ
ਆਲ ਦਾ ਵੇ ਥਰੂ ਅਸੀਂ ਉਹਨਾਂ ਨੂੰ ਉਹ ਵੀਡੀਓ ਵੀ ਭੇਜੀਆਂ ਜਿਹੜੀਆਂ ਚਰਚ ਦੇ ਵਿੱਚ ਅਸੀਂ ਬਹੁਤ ਤਿੱਖੇ ਤਰੀਕੇ ਦੇ ਨਾਲ ਔਰ ਇਸ ਰੇਡੀਓ ਮਾਧਿਅਮ ਦੇ ਥਰੂ ਅਸੀਂ ਲੇਬਰ ਦਾ ਬਹੁਤ ਤਿੱਖੇ ਤਰੀਕੇ ਨਾਲ ਵਿਰੋਧ ਕੀਤਾ ਪਰ ਉਹਦੇ ਟਾਈਮ ਦੇ ਨਾਲ ਨਾਲ ਸਾਡਾ ਲੇਬਰ ਦੇ ਨਾਲ ਜਿਹੜੀ ਪਾਰਟੀ ਦੇ ਨਾਲ ਅੰਬਰਸਮੈਂਟ ਦੀ ਜਿਹੜੀ ਸੀਗੀ
ਇਨਵੈਸਟੀਗੇਸ਼ਨ
ਚੱਲ ਰਹੀ ਸੀਗੀ ਲੇਬਰ ਵਾਲਿਆਂ ਨਾਲ ਸਾਡੀ ਜਿਹੜੀ ਗੱਲਬਾਤ ਉਹ ਚੱਲ ਰਹੀ ਸੀਗੀ ਅਸੀਂ ਫਿਰ ਵੀ ਉਹਨਾਂ ਤੇ ਪ੍ਰੈਸ਼ਰ ਪਾਉਣ ਵਾਸਤੇ ਅਸੀਂ ਉਹਨਾਂ ਦਾ ਸਾਡਾ ਰਾਫਤਾ ਸੀਗਾ ਉਹਨਾਂ ਦਾ ਅਸੀਂ ਵਿਰੋਧ ਵੀ ਕੀਤਾ ਵੀ ਇਹ ਕੰਮ ਛੇਤੀ ਕਿਉਂ ਨਹੀਂ ਹੋ ਰਿਹਾ ਇਸ ਦੇ ਬਾਵਜੂਦ ਵੀ ਇਹ ਜਿਹੜਾ ਇੱਕ NZ ਪੰਜਾਬੀ ਮੀਡੀਆ ਕਰਕੇ ਹੈਗਾ ਆ ਇਹਨਾਂ ਨੇ ਡਟ ਕੇ ਇਸ ਕੰਮ ਦੇ ਵਿੱਚ ਸਾਰੇ ਵਿੱਚ ਲੱਤਾਂ ਖਿੱਚੀਆਂ ਔਰ ਸਭ ਤੋਂ ਅਨੂ ਜਿਹੜਾ ਖਤਰਨਾਕ ਕੰਮ ਜਿਹੜਾ ਮੈਂ ਅੱਜ ਇਹ ਸਰੋਤਿਆਂ ਨਾਲ ਸਾਂਝੀ ਗੱਲ ਕਰਨੀ ਚਾਹੁੰਦਾ ਕਿਉਂਕਿ ਜਦੋਂ ਅਸੀਂ ਪਿੱਛੇ ਸੋਚਦੇ ਹਾਂ ਉਸ ਟਾਈਮ ਦੇ ਉੱਪਰ ਘੱਟੋ ਘੱਟ 300 ਦੇ ਕਰੀਬ ਵਿਦਿਆਰਥੀ ਜਿਹੜੇ ਸੀਗੇ ਇਸ ਸਿਚੁਏਸ਼ਨ ਦੇ ਵਿੱਚ ਜਾ ਰਹੇ ਸੀਗੇ ਔਰ ਜਿਹੜੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਜਿਹੜੀ ਅਫਵਾਹਾਂ ਫੈਲਾਈਆਂ ਗਈਆਂ ਕਿ ਜਿਹੜੇ ਵਿਦਿਆਰਥੀ ਇਹਨਾਂ ਦੇ ਨਾਲ ਮਿਲਣਗੇ ਉਹਨਾਂ ਦਾ ਤੇ ਪੱਕਾ ਹੀ ਕੰਮ ਖਰਾਬ ਹੋਊਗਾ ਇਹ ਇਮੀਗ੍ਰੇਸ਼ਨ ਦੇ ਜਿਹੜੇ ਰੂਲ ਨੇ ਉਹਨਾਂ ਨੂੰ ਸਖ਼ਤ ਕਰਨ ਵਾਸਤੇ ਇਹ
ਵਿਦਿਆਰਥੀਆਂ ਦਾ ਸੰਘਰਸ਼ ਚੁੱਕਿਆ
ਜਿਹਨਾਂ ਨੇ ਖ਼ਬਰਾਂ ਤੇ ਖੈਰ ਨਹੀਂ ਲਾਈਆਂ ਪਰ ਮਤਲਬ ਟੋਟਲੀ ਉਹ ਜਿੰਨਾ ਵੀ ਉਹਨੂੰ ਸੰਘਰਸ਼ ਨੂੰ ਇਹ ਪੇਸ਼ਾਂ ਜਿਹੜਾ ਖਿੱਚ ਸਕਦੇ ਸੀਗੇ
ਇਹਨਾਂ
ਨੇ ਇਸ ਗਰੁੱਪ ਨੇ ਜਿਹੜੀ ਉਹ ਪੂਰਾ ਡਟ ਕੇ ਉਹਦਾ ਜ਼ੋਰ ਲਾਇਆ ਔਰ ਜਿਹੜੀਆਂ ਅਸੀਂ ਇੱਥੋਂ ਜਿਹੜੀ ਐਕਸਪਲੋਇਟੇਸ਼ਨ ਹੋਣ ਦੀਆਂ ਜਿਹੜੀਆਂ ਖਬਰਾਂ ਵੀ ਅਸੀਂ ਪੜ੍ਹਦੇ ਰਹੇ ਹਾਂ ਉਹਦੇ ਵਿਰੋਧ ਚ ਵੀ ਇਹਨਾਂ ਨੇ ਡਟ ਕੇ ਆਪਣਾ ਸਾਰਾ ਕੰਮਕਾਰ ਕੀਤਾ ਔਰ ਹੁਣ ਆ ਕੇ ਜਿਹੜੀ ਹੁਣ ਦੀ ਉਹਨੂੰ ਜਿਹੜੀ ਗੱਲ ਜਿਹੜੀ ਤੁਸੀਂ ਲਿਆਉਣਾ ਚਾਹੁੰਦੇ ਸੀਗੇ ਕਿ ਜਿਹੜੀ ਹੁਣ ਵਿਦਿਆਰਥੀਆਂ ਦੀ ਜਿੱਤ ਹੋਈ ਆ ਉੱਥੇ ਆ ਕੇ ਵੀ ਇਹਨਾਂ ਨੇ ਜੋ ਪਹਿਲਾਂ ਤੋਂ ਕਰਦੇ ਆਏ ਸੀਗੇ ਜਿਹੜੀ ਬਿਲਕੁਲ ਬਹੁਤ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਜਦੋਂ ਸੰਘਰਸ਼ ਚੱਲਦਾ ਪਿਆ ਸੀਗਾ ਉਹਦੇ ਵਿੱਚ ਵੀ ਇਹ ਆਉਂਦੇ ਰਹੇ ਆ
ਕੁਛ ਪ੍ਰੋਟੈਸਟ ਵੀ ਆਏ ਨੇ ਤੋ ਉਹ ਓਬਵੀਅਸਲੀ ਜਿਹੜੀ ਤਰਜ਼ ਤੇ ਉਹ ਖਬਰਾਂ ਲਾਉਂਦੇ ਨੇ ਜਿਹੜੀ ਰੰਗਤ ਉਹ ਦਿੰਦੇ ਨੇ ਉਸੇ ਤਰੀਕੇ ਨਾਲ ਹੀ ਖਬਰਾਂ ਲੱਗੀਆਂ ਨੇ ਐਕਸਪਲੋਇਟੇਸ਼ਨ ਦੀਆਂ ਖਬਰਾਂ ਦੀ ਤੁਸੀਂ ਗੱਲ ਕਰਦੇ ਹੋ ਇਹਨਾਂ ਨੇ ਬਹੁਤ ਪਿੱਛੇ ਦੀ ਗੱਲ ਹੈ 2 ਸਾਲ ਤੋਂ ਵੀ ਜ਼ਿਆਦਾ ਹੋਏਗਾ ਉਦੋਂ ਹਲੇ ਮੈਨੂੰ ਇਹਨਾਂ ਨੇ ਆਪਣੇ ਪੇਜ ਤੋਂ ਬਲੌਕ ਨਹੀਂ ਸੀ ਕੀਤਾ ਮਤਲਬ ਬਲੌਕ ਦਾ ਕਿ ਮੈਂ ਕਮੈਂਟ ਕਰ ਸਕਦੀ ਸੀ ਤੋ ਉਹ ਜਦੋਂ ਵੀ ਮੈਂ ਕਿਤੇ ਦੇਖਦੀ ਸੀ ਕਿ ਜਿਹੜੇ ਸੰਘਰਸ਼ ਬਾਰੇ ਸਾਨੂੰ ਜਾਣਕਾਰੀ ਹੁੰਦੀ ਸੀ ਜਾਂ ਜਿਹੜੇ ਅਸੀਂ ਕਿਸੇ ਦਾ ਸਮਰਥਨ ਕੀਤਾ ਹੁੰਦਾ ਸੀਗਾ ਉਹ ਖ਼ਬਰ ਜਦੋਂ ਮੈਂ ਦੇਖਦੀ ਸੀ ਕਿ ਗਲਤ ਲੱਗੀ ਹੈ ਮੈਂ ਉੱਥੇ ਉਹ ਕਰੈਕਸ਼ਨ ਦਾ ਕਮੈਂਟ ਕਰਦੀ ਸੀ ਔਰ ਅਗਰ ਉਹ ਖ਼ਬਰ ਇਸ ਤਰ੍ਹਾਂ ਲੱਗਦਾ ਸੀਗਾ ਕਿ ਕਿਸੇ ਮੇਨ ਸਟ੍ਰੀਮ ਮੀਡੀਆ ਦੀ ਇੰਗਲਿਸ਼ ਖ਼ਬਰ ਨੂੰ ਅਨੁਵਾਦ ਚ ਗਲਤ ਕਿਤੇ ਕਰ ਦਿੱਤਾ ਗਿਆ ਮੈਂ ਲਿੰਕ ਪਾ ਦਿੰਦੀ ਰਹੀ ਹਾਂ ਸਾਰੇ ਲਈ ਕਿ ਐਕਚੁਅਲ ਖ਼ਬਰ ਆ ਆ ਸੋ ਸਾਰੇ ਜਣੇ ਪੜ੍ਹ ਕੇ ਆਪਣੇ ਆਪ ਨੂੰ ਕਰੈਕਟ ਕਰ ਲੈਣ ਸੋ ਏਦਾਂ ਦੀਆਂ ਮੇਰੀਆਂ ਹਰਕਤਾਂ ਕਵਾਂ ਜਾਂ ਕੀ ਕਵਾਂ ਏਦਾਂ ਦੀਆਂ ਮੇਰੀਆਂ ਗੱਲਾਂ ਕਰਕੇ ਸ਼ਾਇਦ ਇਹਨਾਂ ਨੇ ਮੈਨੂੰ ਬਲੌਕ ਕਰ ਦਿੱਤਾ
ਨਹੀਂ ਮੈਂ ਇਹਦੇ ਵਿੱਚ ਇਹ ਵੀ ਐਡ ਕਰਨਾ ਮੰਗਦਾ ਕਿਉਂਕਿ ਪੁਰਾਣੇ ਦਿਨਾਂ ਚ ਪਹਿਲਾਂ ਜ਼ਿਆਦਾ
ਇੱਕ ਸੈਕਿੰਡ ਰੁਕਿਆ ਜੀ ਪਹਿਲਾਂ ਉਹਨੂੰ ਜੀ ਉਹ ਜਿਹੜੀ ਹੁਣ ਜਿਹੜੀ ਖ਼ਬਰ ਲਾਈ
ਖ਼ਬਰ ਹੈ ਉਹ
ਉਹਦਾ ਪਹਿਲਾਂ ਦੱਸ ਦਈਏ
ਉਹ ਜਿਹੜੀ ਲੱਗੀ ਹੈ ਉਹ ਖ਼ਬਰ ਇਹ ਲੱਗੀ ਹੈ ਕਿ ਐਲਸਟਰ ਮਕਲਾਇਮੌਂਟ ਜਿਹੜੇ ਕਿ ਵਿਦਿਆਰਥੀਆਂ ਦੇ ਲਾਇਰ ਨੇ ਮੈਂ ਪੜ੍ਹ ਹੀ ਦਿੰਦੀ ਹਾਂ ਮੈਨੂੰ ਲੱਗਦਾ ਸੌਖਾ ਰਹੇਗਾ ਹਾਂ ਕਿਉਂਕਿ ਉਸ ਤਰ੍ਹਾਂ ਮੈਨੂੰ ਜ਼ਿਆਦਾ ਟਾਈਮ ਲੱਗੇਗਾ
ਨੋਟ ਕਰੋ ਕਿ ਐਲਸਟਰ ਮਕਲਾਇਮੌਂਟ ਜਿਹੜੇ ਹੈਗੇ ਨੇ ਉਹ ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਉਹ ਇੱਕ ਕੰਮ ਵਾਸਤੇ ਹਾਇਰ ਕੀਤੇ ਗਏ ਆ
ਹਾਂਜੀ ਹਾਂ ਹਾਲਾਂਕਿ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਵੋਲੰਟਰੀ ਹੈ ਵੋਲੰਟਰੀ ਹੈ ਸੋ ਹਾਂ ਬਸ਼ੱਕ ਐਲਸਟਰ ਨੇ ਇਹਦੇ ਚ ਥੋੜਾ ਜਿਹਾ ਐਕਟਿਵਿਸਟ ਵਾਲਾ ਵੀ ਰੋਲ ਨਿਭਾਇਆ ਪਰ ਐਟ ਦੀ ਐਂਡ ਆਫ ਦੀ ਡੇ ਉਹ ਉਹਨਾਂ ਨੂੰ ਹਾਇਰ ਕੀਤਾ ਗਿਆ ਵਿਦਿਆਰਥੀਆਂ ਦੁਆਰਾ ਸੋ ਇਹ ਜੀ ਨਿਊਜ਼ੀਲੈਂਡ ਵਾਪਸ ਬੁਲਾਉਣ ਲਈ ਦਿੱਤਾ 12 ਮਹੀਨਿਆਂ ਦਾ ਵੀਜ਼ਾ ਆਕਲੈਂਡ 23 ਅਪ੍ਰੈਲ ਹਰਪ੍ਰੀਤ ਸਿੰਘ ਆਖਰ ਇਹ ਜਿੱਦਾਂ ਹੈਗੀ ਆ ਮੈਂ ਉਸ ਤਰ੍ਹਾਂ ਪੜ੍ਹ ਰਹੀ ਹਾਂ ਆਖਿਰਕਾਰ 3 ਸਾਲ ਦੀ ਲੰਬੀ ਜੱਦੋਜਹਿਦ ਅਤੇ ਐਲਸਟਰ ਮੈਕਲੀਮੌਂਟ ਦੀ ਉਹਨਾਂ ਦਾ ਨਾਂ ਐਲਸਟਰ ਮਕਲਾਇਮੌਂਟ ਹੈ ਮੈਕਲੀਮੌਂਟ ਦੀ ਕਾਨੂੰਨੀ ਲੜਾਈ ਤੋਂ ਬਾਅਦ ਉਹਨਾਂ 4 ਭਾਰਤੀ ਵਿਦਿਆਰਥੀਆਂ ਦੇ ਗਰੁੱਪ ਦੀ ਸੁਣੀ ਗਈ ਹੈ ਅਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਉਹਨਾਂ ਨੂੰ 12 ਮਹੀਨਿਆਂ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ ਦਰਅਸਲ ਇਹਨਾਂ ਵਿਦਿਆਰਥੀਆਂ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਨਿਊਜ਼ੀਲੈਂਡ ਵਿੱਚੋਂ ਡਿਪੋਰਟ ਕਰ ਦਿੱਤਾ ਗਿਆ ਸੀ 2017 ਵਿੱਚ ਇਹਨਾਂ ਵਿਦਿਆਰਥੀਆਂ ਨੇ ਆਪਣੀ ਡਿਪੋਰਟੇਸ਼ਨ ਰੋਕਣ ਦੇ ਲਈ ਚਰਚ ਦੇ ਵਿੱਚ ਵੀ ਆਸਰਾ ਲਿਆ ਸੀ ਪਰ ਫਿਰ ਵੀ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਇਮੀਗ੍ਰੇਸ਼ਨ ਦੇ ਫੈਸਲੇ ਸੰਬੰਧਤ ਇਹਨਾਂ 4 ਵਿੱਚੋਂ ਡਿਪੋਰਟ ਹੋਏ ਇੱਕ ਵਿਦਿਆਰਥੀ ਮਨੋਜ ਨਾਰਾ ਵੱਲੋਂ ਦੱਸਿਆ ਗਿਆ ਕਿ ਉਹ ਆਪਣੀ ਇਸ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦੇ ਮੱਥੇ ਤੋਂ ਧੋਖਾਧੜੀ ਦਾ ਇੱਕ ਕਲੰਕ ਧੋਤਾ ਗਿਆ ਹੈ ਦੱਸਣਯੋਗ ਹੈ ਕਿ ਇਹਨਾਂ ਵਿਦਿਆਰਥੀਆਂ ਨੂੰ ਇਸ ਲਈ ਰਿਪੋਰਟ ਕੀਤਾ ਗਿਆ ਸੀ ਮੇਰਾ ਖਿਆਲ ਕਹਿਣਾ ਚਾਹੁੰਦੇ ਨੇ ਡਿਪੋਰਟ ਕੀਤਾ ਗਿਆ ਸੀ ਪਰ ਉੱਥੇ ਇੱਦਾਂ ਲਿਖਿਆ ਰਿਪੋਰਟ ਕੀਤਾ ਗਿਆ ਸੀ ਕਿਉਂਕਿ ਇਹਨਾਂ ਤੇ ਇਹ ਦੋਸ਼ ਲੱਗੇ ਸਨ ਕਿ ਇਹਨਾਂ ਨੇ ਵਿਦਿਆਰਥੀ ਵੀਜ਼ਾ ਲੈਣ ਦੌਰਾਨ ਲਗਾਈ ਅਰਜ਼ੀ ਵਿੱਚ ਬੈਂਕ ਦੇ ਜੋ ਕਾਗਜ਼ਾਤ ਲਗਾਏ ਸਨ ਉਹ ਨਕਲੀ ਸਨ ਪਰ ਡਿਪੋਰਟ ਕੀਤੇ ਗਏ ਇਹਨਾਂ ਵਿਦਿਆਰਥੀਆਂ ਵੱਲੋਂ ਵਾਰ ਵਾਰ ਇਹੀ ਕਿਹਾ ਜਾ ਰਿਹਾ ਸੀ ਕਿ ਅਜਿਹਾ ਉਹਨਾਂ ਦੇ ਏਜੰਟ ਵੱਲੋਂ ਉਹਨਾਂ ਨੂੰ ਬਿਨਾਂ ਦੱਸਿਆ ਕੀਤਾ ਗਿਆ ਸੀ ਕਿਉਂਕਿ ਕਈਆਂ ਵਿਦਿਆਰਥੀਆਂ ਨੇ ਤਾਂ ਲੋਨ ਲਿਆ ਵੀ ਨਹੀਂ ਸੀ ਜਦਕਿ ਉਹਨਾਂ ਦੀ ਫਾਈਲ ਦੇ ਵਿੱਚ ਲੋਨ ਸੰਬੰਧਤ ਕਾਗਜ਼ਾਤ ਲਗਾਏ ਗਏ ਸਨ ਇਹਨਾਂ ਵਿਦਿਆਰਥੀਆਂ ਦੇ ਵਕੀਲ ਐਲਸਟਰ ਮੈਕਲੀਨਾਨ ਹੁਣ ਇੱਥੇ ਨਾਮ ਬਦਲ ਗਿਆ ਆਲ ਓਵਰ ਸਡਨ ਵੱਲੋਂ ਇਸ ਫੈਸਲੇ ਨੂੰ ਲੈ ਕੇ ਕੀਤੀ ਗਈ ਇੰਨੀ ਦੇਰੀ ਦੇ ਕਰਕੇ ਨਿਰਾਸ਼ਾ ਜਤਾਈ ਜਾ ਰਹੀ ਹੈ ਪਰ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਵੀ ਜਤਾਈ ਕਿ ਇਹ ਵਿਦਿਆਰਥੀ ਹੁਣ ਇੱਜ਼ਤ ਮਾਣ ਨਾਲ ਨਿਊਜ਼ੀਲੈਂਡ ਦੀ ਧਰਤੀ ਤੇ ਦੁਬਾਰਾ ਪੈਰ ਰੱਖ ਸਕਣਗੇ ਐਲਸਟਰ ਮੈਕਲੀਮੌਂਟ ਦੀ ਕਾਨੂੰਨੀ ਲੜਾਈ ਤੋਂ ਬਾਅਦ ਹੀ ਇਹ ਸਾਰਾ ਮਸਲਾ ਹੱਲ ਹੋ ਸਕਿਆ ਹੈ ਅਤੇ ਐਲਸਟਰ ਮੈਕਲੀਮੌਂਟ ਦੀ ਕਾਨੂੰਨੀ ਲੜਾਈ ਮਗਰੋਂ ਸੰਭਵ ਹੋ ਸਕਿਆ ਜੋ 4 ਭਾਰਤੀ ਨੌਜਵਾਨ ਵਾਪਸ ਆ ਸਕਣਗੇ ਬੇਸ਼ੱਕ ਐਲਸਟਰ ਮਕਲਾਇਮੌਂਟ ਦੀ ਕਾਨੂੰਨੀ ਲੜਾਈ ਇਹਦੇ ਵਿੱਚ ਹੈ ਜਿਹੜੀ ਕਿ ਉਹਨਾਂ ਦਾ ਉਹ ਪ੍ਰੋਫੈਸ਼ਨ ਹੈ ਕੀਤਾ ਹੈ ਉਹ ਕਰਦੇ ਨੇ ਪਰ ਐਲਸਟਰ ਨੂੰ ਇਹ ਖੁਦ ਜਾ ਕੇ ਇਹ ਮੀਡੀਆ ਆਊਟਲੈਟ ਵਾਲੇ ਇੰਟਰਵਿਊ ਕਰ ਲੈਣ ਨਹੀਂ ਕੀਤਾ ਕਿਉਂਕਿ ਅਸੀਂ ਐਲਸਟਰ ਦੇ ਸੰਪਰਕ ਚ ਲਗਾਤਾਰ ਹੈਗੇ ਆ ਇਸ ਗੱਲ ਕਰਕੇ ਮਨੋਜ ਨਾਰਾ ਜੀ ਦਾ ਸਟੂਡੈਂਟ ਦਾ ਨਾਮ ਲਿਖਿਆ ਉਹ ਵੀ ਸਾਡੇ ਸੰਪਰਕ ਵਿਚ ਆਲਮੋਸਟ ਹਰ ਰੋਜ਼ ਗੱਲ
ਇੰਟਰਵਿਊ ਜਿਹੜੀ ਹੈਗੀ TVNZ ਨੇ
ਕੀਤੀ ਹੈ ਜਿਹੜਾ RNZ TVNZ ਦੋਨਾਂ ਨੇ ਕੀਤੀ ਹੈ ਹਾਂਜੀ ਹਾਂ ਔਰ ਸਾਰੇ ਵਿਦਿਆਰਥੀ ਸਾਡੇ ਸੰਪਰਕ ਚ ਨੇ ਮਨੋਜ ਹਰ ਇੱਕ ਦੀ ਆਪਣਾ ਆਪਣਾ ਸੁਭਾਅ ਹੈ ਆਪਣਾ ਆਪਣਾ ਟੈਂਪਰਾਮੈਂਟ ਹੈ ਮਨੋਜ ਇੱਕ ਇਹੋ ਜਿਹਾ ਬਹੁਤ ਹੀ ਭਾਵੁਕ ਔਰ ਸੈਂਸਿਟਿਵ ਵਿਅਕਤੀ ਹੈ ਸਾਰੇ ਹੀ ਨੇ ਮਨੋਜ ਇਸ ਤਰ੍ਹਾਂ ਦਾ ਹਰ ਦੂਸਰੇ ਤੀਸਰੇ ਦਿਨ ਫੋਨ ਕਰਦਾ ਸਾਨੂੰ ਸੋ ਇਨ ਸਭ ਤੋਂ ਜ਼ਿਆਦਾ ਸੰਪਰਕ ਸਾਡਾ ਮਨੋਜ ਨਾਲ ਸੋ
ਇੱਕ ਮਿੰਟ ਵਾਸਤੇ ਆਪਾਂ ਜਲਦੀ ਜਲਦੀ ਜਿੰਨੀਆਂ ਕੁ ਯਾਦ ਆਉਂਦੀਆਂ ਜਥੇਬੰਦੀਆਂ ਘੱਟੋ ਘੱਟ ਉਹਨਾਂ ਦੇ ਨਾਂ ਲੈ ਲਈਏ
ਹਾਂਜੀ
ਫਿਰ ਮੁੜ ਕੇ
ਬਿਲਕੁਲ ਜੀ ਸ਼ੁਰੂ ਚ ਜਦੋਂ ਉਹ ਸਾਰੀ ਗੱਲਬਾਤ ਲਈ ਯੂਨਾਈਟਿਡ ਫਰੰਟ ਇੱਕ ਬਣਨਾ ਸ਼ੁਰੂ ਹੋਇਆ ਉਹਦੇ ਚ ਮਾਈਗਰੈਂਟ ਵਰਕਰ ਐਸੋਸੀਏਸ਼ਨ ਸਨ ਸੋਸ਼ਲਿਸਟ ਆਫਤਰ ਯੂਨਾਈਟ ਯੂਨੀਅਨ ਉਸ ਤੋਂ ਬਾਅਦ ਜਦੋਂ ਵਾਈਡਰ ਗਈ ਹੈ ਗੱਲ ਬਹੁਤ ਸਾਰੇ ਯੂਨੀਅਨਸ ਜੁਆਇਨ ਹੋਈਆਂ ਏਟੂ ਯੂਨੀਅਨ ਫਸਟ ਯੂਨੀਅਨ ਇੱਕ ਉਦੋਂ ਹੈਲਥ ਵਰਕਰਸ ਦਾ ਨੈਟਵਰਕ ਸੀਗਾ ਉਹ ਸਾਡੇ ਨਾਲ ਜੁੜੇ ਫਿਰ ਜਦੋਂ ਯੂਨੀਟੇਰੀਅਨ ਚਰਚ ਚ ਗੱਲ ਪਹੁੰਚੀ ਬਾਕੀ ਧਾਰਮਿਕ ਸੰਸਥਾਵਾਂ ਜੁੜੀਆਂ ਸੋ ਯੂਨੀਟੇਰੀਅਨ ਚਰਚ ਕੈਥੋਲਿਕ ਚਰਚ ਐਂਗਲਿਕਨ ਚਰਚ ਮੈਥੋਡਿਸਟ ਚਰਚ ਹੋਰ ਇਹਦੇ ਵਿੱਚ ਸਟੂਡੈਂਟਸ ਇੱਥੇ ਆਕਲੈਂਡ ਯੂਨੀ ਚ ਸਟੂਡੈਂਟ ਹਾਊਸਿੰਗ ਐਕਸ਼ਨ ਗਰੁੱਪ ਸੀਗਾ ਉਹ ਸਾਡੇ ਨਾਲ ਸੀਗੇ ਗ੍ਰੀਨ ਪਾਰਟੀ ਦਾ ਬਹੁਤ ਸਮਰਥਨ ਰਿਹਾ ਖਾਸ ਕਰਕੇ ਡਨੀਸ ਰੋਚ ਜਿਹੜੇ ਉਦੋਂ MP ਸੀਗੇ ਪਾਰਲੀਮੈਂਟ ਚ ਕੁਸਚਨ ਟਾਈਮ ਚ ਉਹਨਾਂ ਕਰਕੇ ਵਾਰ ਵਾਰ ਇਹ ਇਸ਼ੂ ਉੱਠਦਾ ਰਿਹਾ ਔਰ ਉਹਨਾਂ ਦਾ ਸਟਾਫ ਸਾਰਾ ਉਹਨਾਂ ਦੇ ਆਫਿਸ ਦਾ ਰੇਸ਼ਲ ਇਕੁਇਟੀ ਆ ਉਤਿਰੋਆ ਇੱਕ ਗਰੁੱਪ ਜਿਹਦੇ ਉਦੋਂ ਰਿਕਾਰਡੋ ਲੀਡ ਚ ਸਨ ਹੁਣ ਮੇਰਾ ਖਿਆਲ ਉਹਨਾਂ ਨਾਲ ਨੇ ਪਰ ਆਕਲੈਂਡ ਐਕਸ਼ਨ ਪਾਵਰਟੀ ਨਾਲ ਨੇ ਉਹ ਹੋਰ ਕਿਹੜੇ ਜੀ ਪੈਨੀ ਬ੍ਰਾਈਟ ਐਜ਼ ਐਨ ਐਂਟੀ ਕਰਪਸ਼ਨ ਐਕਟਿਵਿਸਟ ਜਿਹੜੇ ਕਿ ਇਸ ਦੁਨੀਆ ਚ ਨਹੀਂ ਰਹੇ ਹਾਂਜੀ ਪਈ ਹੈ ਉਹ ਜਿਹੜੀਆਂ ਮੈਂ ਪ੍ਰੈਸ ਰਿਲੀਜ਼ ਭੇਜਦੀ ਸੀ ਉਹਨਾਂ ਚ ਥੱਲੇ ਸੀਗੇ ਔਰ ਜਿਹੜੇ ਇਵੈਂਟ ਫੇਸਬੁੱਕ ਤੇ ਪੈਂਦੇ ਸੀਗੇ ਉਹ ਸਾਰਾ ਥੱਲੇ ਸਪੋਰਟਡ ਬਾਈ ਆਲ ਦੀਸ ਇੰਡੀਅਨ ਵਰਕਰਸ ਐਸੋਸੀਏਸ਼ਨ ਮੇਰਾ ਖਿਆਲ ਨਵੀਂ ਨਵੀਂ ਤੁਸੀਂ ਉਦੋਂ ਐਸਟੈਬਲਿਸ਼ ਕੀਤੀ ਸੀ ਹਾਂਜੀ ਯੂਨਮੈਗ ਹੋਰ ਕਿਹੜੇ ਅਗਰ ਮੈਨੂੰ ਲੱਗਦਾ ਮੈਂ ਕਾਫੀ ਸਾਰੇ ਭੁੱਲ ਵੀ ਰਹੀ ਹੋਵਾਂਗੇ ਪੈਸੀਫਿਕ ਪੈਂਥਰਸ ਇੰਟਰਨੈਸ਼ਨਲ ਸੋਸ਼ਲਿਸਟ ਆਰਗਨਾਈਜੇਸ਼ਨ ਜਿਹੜੇ ਕਿ ਵੈਲਿੰਗਟਨ ਬੇਸਡ ਨੇ ਕਮਿਊਨਿਸਟ ਲੀਗ ਵਾਲੇ ਆਉਂਦੇ ਰਹੇ ਨੇ ਹਰ ਇੱਕ ਸਾਡੇ ਪ੍ਰੋਟੈਸਟ ਚ ਹਾਂ ਮੇਰੇ ਕੋਲ ਘਰ ਬਹੁਤ ਲੰਬੀ ਲਿਸਟ ਲਿਖੀ ਪਈ ਹੈ ਹਾਂਜੀ ਫਿਰ ਸਾਡੇ ਆਪਣੀ ਕਮਿਊਨਿਟੀ ਚੋਂ ਆਜ਼ਾਦ ਰੰਗ ਮੰਚ ਜਿਹੜੇ ਕਿ ਨਵ ਯੁਵਕ ਥੀਏਟਰ ਨਾਲ ਜੁੜੇ ਹੋਏ ਨੇ ਮਨਦੀਪ ਔਰ ਬਾਕੀ ਸਾਰੇ ਉਹਨਾਂ ਦੇ ਜਿਹੜੇ ਸਾਥੀ ਨੇ ਪੰਥਕ ਵਿਚਾਰ ਮੰਚ ਜਿਹੜੇ ਕਿ ਸਾਡੇ ਤੋਂ ਬਾਅਦ ਰੇਡੀਓ ਸ਼ੋਅ ਕਰਦੇ ਨੇ ਉਹ ਹਮੇਸ਼ਾ ਸਾਡੇ ਨਾਲ ਜੁੜੇ ਰਹੇ ਨੇ ਸੋ ਬਹੁਤ ਸਾਰੀਆਂ ਜਥੇਬੰਦੀਆਂ ਨੇ ਤੇ ਐਲਸਟਰ ਮਕਲਾਈਮੌਂਟ ਓਬਵੀਅਸਲੀ ਕਿਉਂਕਿ ਉਹਨਾਂ ਦੇ ਲਾਇਰ ਨੇ ਉਹ ਵੀ ਸਾਡੇ ਸਾਰਿਆਂ ਦੇ ਨਾਲ ਜੁੜੇ ਹੋਏ ਨੇ
ਉਸ ਤੋਂ ਬਾਅਦ ਅਨੂ ਜੀ ਸਾਥੀਆਂ ਨਾਲ ਗੱਲ ਕਰਾਂਗੇ ਕਿਉਂਕਿ ਇੱਕ ਅਸੀਂ ਇਹਨਾਂ ਦਾ ਜਿਹੜਾ ਜਿਹੜਾ ਇਸ ਮੀਡੀਆ ਜਿਹੜਾ ਕਰੈਕਟਰ ਵਾ ਜਿਹੜੀ ਇਹਨਾਂ ਦੀ ਖਾਸੀਅਤ ਆ ਉਹ ਤੇ ਅਸੀਂ ਥੋੜਾ ਚਾਨਣਾ ਪਾਵਾਂ ਚਾਹਾਂਗੇ ਕਿਉਂਕਿ ਸਾਨੂੰ ਅਸੀਂ ਜਦੋਂ ਸਵਾਲ ਇਹ ਕਰਦੇ ਸੀਗੇ ਸਾਨੂੰ ਤੇ ਬਹੁਤ ਚਿਰਾਂ ਦਾ ਆਪਣੇ ਉਹਨਾਂ ਤੋਂ ਬਲੌਕ ਕੀਤਾ ਹੋਇਆ ਆ ਸੋ ਮਨਦੀਪ ਸਿੰਘ ਤੇ ਸਾਥੀ ਸ਼ੇਰ ਸਿੰਘ ਦੱਸੋ ਕਿ ਜਦੋਂ ਇਹ ਤੁਸੀਂ ਖ਼ਬਰ ਵੇਖੀ ਹੈ ਤੇ ਤੁਸੀਂ ਸਵਾਲ ਕਰਨੇ ਸ਼ੁਰੂ ਕੀਤੇ ਹੈ ਉਹ ਕਿਸ ਤਰ੍ਹਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਸਾਰਾ ਇਸ ਔਰ ਅਸੀਂ ਇਹ ਗੱਲ ਦਾ ਸਾਡਾ ਮਕਸਦ ਇਹ ਹੈ ਕਿ ਅਸੀਂ ਆਪਣੇ ਜਿਹੜੇ ਨਿਊਜ਼ੀਲੈਂਡ ਦੇ ਸਰੋਤੇ ਸੁਣ ਰਹੇ ਨੇ ਜਿਹੜੀ ਇਹ ਖ਼ਬਰ ਦੇ ਰਹੇ ਨੇ ਉਹ ਇਸ ਮੀਡੀਆ ਦਾ ਤੁਸੀਂ ਇਹਨੂੰ ਬਿਲਕੁਲ ਬੜੇ ਧਿਆਨ ਦੇ ਨਾਲ ਇਹਨਾਂ ਦਾ ਜਿਹੜੇ ਸਿਲੈਕਟਿਵ ਇਹ ਖ਼ਬਰਾਂ ਦਿੰਦੇ ਜਾਂ ਅਪ ਤਰੋੜ ਮੋੜ ਕੇ ਦਿੰਦੇ ਨੇ ਅਸੀਂ ਉਹ ਤੁਹਾਡੇ ਤੱਕ ਇਹ ਚਾਨਣਾ ਪਾਉਣਾ ਚਾਹੁੰਦੇ ਹਾਂ ਵੀ ਕਿਸ ਤਰੀਕੇ ਦਾ ਇਹ ਪੀਲੀ ਪੱਤਰਕਾਰੀ ਕਰਦੇ ਆ
ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਭਾਜੀ ਕਿ ਦੇਖੋ ਜਦੋਂ ਪੰਜਾਬੀ ਚ ਅਸੀਂ ਲਿਖਦੇ ਹਾਂ ਹਨਾ ਪਹਿਲਾਂ ਟਾਈਮ ਉਹ ਸੀਗਾ ਕਿ ਸਿਰਫ ਪੰਜਾਬੀ ਜਿਹੜੇ ਪੜ੍ਹਦੇ ਆ ਉਹ ਹੀ ਪੜ੍ਹ ਸਕਦੇ ਖ਼ਬਰ ਪਰ ਹੁਣ ਜ਼ਮਾਨਾ ਬਦਲ ਗਿਆ ਆ ਹੁਣ ਉਹ ਟਰਾਂਸਲੇਟਰ ਆ ਗਏ
ਗੂਗਲ
ਟਰਾਂਸਲੇਟਰ ਆ ਗਏ ਸਾਡੇ ਇੱਕ ਕੰਮ ਕਰਦਾ ਮੁੰਡਾ ਉਹ ਸਾਰਾ ਕੁਛ ਪੜ੍ਹ ਲੈਂਦਾ ਉਹ ਸਮਾਂ ਮੈਨੂੰ ਦੱਸਦਾ ਕਿ ਸ਼ੇਰੇ ਆਹ ਗਲਤੀ ਇੱਥੇ ਕਾਹਤੇ ਆਈ ਹੈ ਇਹਨਾਂ ਨੇ ਆਹ ਚੀਜ਼ ਕਾਹਤੇ ਨਹੀਂ ਪਾਈ ਹਨਾ ਹੁਣ ਜਿੱਦਾਂ ਭਾਜੀ ਤੁਸੀਂ ਕਿਹਾ ਕਿ ਉਹਨਾਂ ਨੇ ਜਦੋਂ ਪਿਛਲਾ ਆਰਟੀਕਲ ਪਾਇਆ ਸੀ ਉਹਦੇ ਵਿੱਚ ਯੂਨੀਅਨਸ ਬਾਰੇ ਬੋਲਿਆ ਗਿਆ ਜੇ ਯੂਨੀਅਨਸ ਨੂੰ ਪਤਾ ਲੱਗਦਾ ਕਿ ਸਾਡੇ ਬਾਰੇ ਆਹ ਪੱਤਰਕਾਰ ਨੇ ਆ ਬੋਲਿਆ ਆ ਤੁਸੀਂ ਸੋਚੋ ਉਹਨਾਂ ਨੇ ਐਕਸ਼ਨ ਕਿਹੜਾ ਲੈਣਾ ਸੀ ਤਾਂ ਜਿੱਦਾਂ ਹੁਣ ਤੁਸੀਂ ਹੁਣ ਕਹਿੰਦੇ ਆ ਕਿ ਜਿਹੜਾ ਇਹ ਚੀਜ਼ ਆ ਇਹਦੇ ਬਾਰੇ ਤਾਂ ਅਸੀਂ ਕੋਈ ਜਦੋਂ ਕੁਐਸਚਨ ਕਰਦੇ ਆ ਤੁਸੀਂ ਜਿੱਦਾਂ ਅਨੂ ਜੀ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਐਕਚੁਲੀ ਦੱਸਣਾ ਚਾਹੁੰਦੇ ਹੁੰਦੇ ਕਿ ਜਿਹੜਾ ਮਿਸਟੇਕ ਵਿੱਚ ਪਾਇਆ ਉਹਨੂੰ ਸੁਧਾਰ ਲਓ ਹਨਾ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਆ
ਕੱਲੇ ਤੁਸੀਂ ਨੀ ਬਾਕੀ ਵੀ ਉਹਨਾਂ ਦੇ ਕਮੈਂਟ ਚੁੱਕੇ ਜਾਂਦੇ ਫਟਾਫਟ
ਹਾਂਜੀ ਉਹ ਪਰ ਉਹ ਪਤਾ ਨੀ ਕਾਹਤੇ ਉਹ ਨੈਗੇਟਿਵਿਟੀ ਲੈ ਲੈਂਦੇ ਆ ਉਹ ਡਿਲੀਟ ਕਰ ਦਿੰਦੇ ਆ ਫਿਰ ਜਦੋਂ ਅਸੀਂ ਮੁੜ ਕੇ ਪਾਉਂਦੇ ਆ ਉਹ ਪੇਜ ਤੋਂ ਹੀ ਲਹਾ ਦਿੰਦੇ ਆ।
ਹਾਂ ਕਿ ਬਹੁਤ ਵਾਰੀ ਇਸ ਤਰ੍ਹਾਂ ਵੀ ਹੋਇਆ ਕਿ ਖਬਰ ਪਾ ਕੇ ਥੋੜਾ ਚਿਰ ਰਹੀ ਉਹ ਖਬਰ ਹੀ ਉੱਡ ਜਾਂਦੀ ਉੱਥੇ,
ਖਬਰ ਹੀ ਉੱਡ
ਜਾਂਦੀ ਕਮੈਂਟ ਦੇ ਵਿੱਚ।
ਅਸੀਂ ਤਾਂ ਅਸੀਂ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਸਾਡਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਨੈਸ਼ਨਲ ਨਿਊਜ਼ ਪੇਪਰ ਪੰਜਾਬੀਆਂ ਦਾ, ਇਹ ਜਿਹਨੂੰ ਮੰਨਿਆ ਜਾਂਦਾ, ਸਾਰੇ ਮੰਨਦੇ ਆ, ਸਾਰੇ ਹੀ ਦੇਖਦੇ ਆ, ਹਰੇਕ ਜਿੱਥੇ ਮਰਜ਼ੀ ਚਲ ਜਾਓ ਉਹ ਢੇਰ ਦੇ ਢੇਰ ਪਏ ਹੁੰਦੇ ਆ, ਉਹ
ਸ਼ੋਪਸ ਦੇ ਬਾਹਰ,
ਸ਼ੋਪਸ ਦੇ ਬਾਹਰ, ਗੁਰਦੁਆਰਿਆਂ ਦੇ ਬਾਹਰ ਸਭ, ਹਨਾ। ਬਟ ਇਹ ਅਸੀਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹੁੰਦੇ ਆ, ਇਹ ਮਦਦ ਨੂੰ ਨੈਗੇਟਿਵਿਟੀ ਲੈ ਲੈਂਦੇ ਆ। ਤਾਂ ਆਹ ਮਨਦੀਪ ਭਾਜੀ ਵੀ ਇਹਨਾਂ ਨਾਲ ਵੀ ਇੱਕ ਬਹੁਤ ਇੱਕ ਐਗਜ਼ਾਮਪਲ ਹੋਇਆ ਸੀਗਾ ਭਾਜੀ, ਤੁਸੀਂ ਸ਼ੇਅਰ ਕਰੋਗੇ ਤੁਹਾਡਾ ਐਗਜ਼ਾਮਪਲ?
ਹਾਂਜੀ, ਇਨ ਪਰਟੀਕੁਲਰ ਜੇ ਇਹੀ ਨਿਊਜ਼ ਦੀ ਗੱਲ ਕੀਤੀ ਜਾਵੇ ਜੋ ਸਟੂਡੈਂਟਸ ਦੇ ਨਾਲ ਹੋਇਆ, ਕਿ ਟੂ ਸਟਾਰਟ ਵਿਦ ਓਬਵੀਅਸਲੀ ਜਦੋਂ ਇਹਨਾਂ ਦੇ ਜੇ ਫੇਸਬੁੱਕ ਤੇ ਦੇਖਿਆ ਹੋਇਆ ਅਰਾਊਂਡ 30,000 ਫੋਲੋਅਰਸ ਹੈਗੇ ਆ, ਤੇ ਇਹਨਾਂ ਦਾ ਨਿਊਜ਼ ਪੇਪਰ ਜਾਂਦਾ ਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਤਾਂ ਪਬਲਿਕ ਜੋ ਆ ਟਰੱਸਟ ਕਰਦੀ ਆ ਐਜ਼ ਅ ਮੀਡੀਆ, ਕਿ ਹਾਂਜੀ ਸਾਨੂੰ ਸੱਚੀ ਖਬਰ ਮਿਲੇਗੀ ਪੰਜਾਬੀ ਮੀਡੀਆ ਦੇ ਥਰੂ ਮਿਲੇਗੀ, ਅਸੀਂ ਟਰੱਸਟ ਕਰਦੇ ਹਾਂ। ਤੇ ਸਪੈਸ਼ਲੀ ਜਦੋਂ ਦੇਖਿਆ ਜਾਵੇ ਤਾਕਾਨੀਨੀ ਗੁਰਦੁਆਰੇ ਦੇ ਜਿਹੜੇ ਉਹ ਹੈਗੇ ਆ ਜਥੇਦਾਰ, ਉਹ ਕਾਫੀ ਇਨਵੋਲਵ ਨੇ ਇਹਨਾਂ ਦੇ ਨਾਲ ਵੀ, ਹੈਨਾ, ਐਨਜ਼ੈਡ ਪੰਜਾਬੀ ਨਿਊਜ਼, ਅਣਖੇਲਾ ਟੀਵੀ, ਇਹ ਸਾਰੇ ਮਤਲਬ ਇੱਕ ਗਰੁੱਪ ਜਿਹਾ ਹੀ ਆ। ਤੇ ਓਬਵੀਅਸਲੀ ਜਦੋਂ ਨਿਊਜ਼ ਕੋਈ ਪਾਉਂਦੇ ਆ ਤਾਂ ਪਬਲਿਕ ਨੂੰ ਉਹ ਉਹ ਇੱਕ ਇਨਫੋਰਮ ਡਿਸੀਜਨ ਆ, ਉਹ ਨਿਊਜ਼ ਪੜ੍ਹ ਕੇ ਬਣਾ ਸਕਦੀ ਆ। ਪਰ ਇਹ ਆ ਕਿ ਜਦੋਂ ਨਿਊਜ਼ ਦੇ ਵਿੱਚ ਹੀ ਉਹਨਾਂ ਨੇ ਤੋੜਾ ਮਰੋੜੀ ਕਰਕੇ ਇਸ ਢੰਗ ਨਾਲ ਉਹਨਾਂ ਨੇ ਪਾਣੀ ਆ ਕਿ ਪਬਲਿਕ ਦਾ ਜੋ ਵਿਊ ਹੈ ਉਹ ਹੀ ਚੇਂਜ ਕਰ ਦੇਣਾ,
ਹਾਂਜੀ,
ਉਹ ਫੇਅਰ ਨਹੀਂ ਹੈ, ਬਿਕੋਜ਼ ਉਹ ਇੱਕ ਤਰ੍ਹਾਂ ਇਹਨਾਂ ਨੇ ਜੋ ਸੱਚਾਈ ਤੇ ਤੱਥ, ਜੋ ਫੈਕਟ ਤੇ ਜੋ ਸੱਚ ਹੈ, ਉਹ ਉਹਨਾਂ ਨੇ ਮਤਲਬ ਤੋੜ ਮਰੋੜ ਦਿੱਤੇ, ਉਹ ਫਿਰ ਜੋ ਪਬਲਿਕ ਨੂੰ ਮਿਸਲੀਡ ਕੀਤਾ ਜਾਂਦਾ। ਹੁਣ ਇਹ ਨਿਊਜ਼ ਦੀ ਗੱਲ ਕਰੀਏ ਜੀ, ਇਹਨਾਂ ਨੇ ਆਰਟੀਕਲ ਪਾਇਆ, ਮੈਂ ਪੜ੍ਹਿਆ, ਮੈਂ ਬਹੁਤ ਹੈਰਾਨ ਹੋਇਆ, ਬਿਕੋਜ਼ ਜਿੱਥੇ ਤੱਕ ਆਪਾਂ ਜੇ ਗੱਲ ਕਰੀਏ ਇਹ ਜੋ ਸੰਘਰਸ਼ ਸੀਗਾ ਨਾ, ਮੇਰੇ ਖਿਆਲ 'ਚ ਅਸੀਂ ਸਾਰੇ, ਮੈਨੂੰ ਜ਼ਿਆਦਾ ਤਾਂ ਨਹੀਂ ਪਤਾ, ਮੈਂ ਜਿਹਨੇ 5 ਸਾਲ ਯੂਨੀਅਨ ਦੇ ਵਿੱਚ ਕੰਮ ਕੀਤਾ, ਮੈਂ ਦੇਖਿਆ ਜਾਵੇ ਇਹ ਸਭ ਇੱਕ ਤਰ੍ਹਾਂ ਦਾ ਸਭ ਤੋਂ ਲੰਬਾ ਸੰਘਰਸ਼ ਦੇਖਿਆ ਜਾਵੇ, ਔਰ ਕਿੰਨੇ ਰਸਤੇ ਦੇ ਵਿੱਚ ਜੋ ਅੜਕਣਾਂ ਆਈਆਂ, ਹੈਨਾ, ਉਹਨਾਂ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਬਹੁਤ ਜ਼ਿਆਦਾ ਲੰਬਾ ਸੰਘਰਸ਼ ਸੀਗਾ, ਕਿੰਨੀ ਔਰਗਨਾਈਜੇਸ਼ਨਸ ਨੇ ਦਿਨ ਰਾਤ ਇਹਦੇ ਵਿੱਚ ਮਿਹਨਤ ਕੀਤੀ, ਹੈਨਾ। ਤੇ ਇਹ ਗੱਲ ਕੱਲੀ ਇੰਜ ਨਹੀਂ ਹੈ ਕਿ ਉਹਨਾਂ ਔਰਗਨਾਈਜੇਸ਼ਨਸ ਨੂੰ ਰੈਕੋਗਨੇਸ਼ਨ ਦੀ ਉਹ ਸੀਗੀ ਕਿ ਉਹਨਾਂ ਨੂੰ ਰੈਕੋਗਨਾਈਜ਼ ਕੀਤਾ ਜਾਵੇ, ਗੱਲ ਇਹ ਹੈ ਕਿ ਸੱਚਾਈ ਤੇ ਤੱਥ ਦੇ ਆਧਾਰ ਤੇ ਗੱਲ ਕਰਦੀ। ਇਹਨਾਂ ਨੇ ਆਰਟੀਕਲ ਪਾਇਆ, ਮੈਂ ਪੜ੍ਹਿਆ, ਸਾਫ਼ ਪਤਾ ਲੱਗਦਾ ਸੀਗਾ ਕਿ ਉਹ ਉਹਨਾਂ ਤੋਂ, ਉਹਨਾਂ ਦਾ ਨਾਮ ਹੀ ਨਹੀਂ, ਔਰਗਨਾਈਜੇਸ਼ਨ ਦਾ ਨਾਮ ਨਹੀਂ ਲੈਣਾ ਚਾਹੁੰਦੇ, ਬਿਕੋਜ਼ ਦੇ ਮਾਈਟ ਹੈਵ ਕੋਈ ਪਰਸਨਲ ਜਿਹੜਾ ਵੈਂਡੇਟਾ ਉਹਨਾਂ ਦਾ ਹੈਗਾ, ਕਿਉਂਕਿ ਯੂਨੀਅਨ ਦੇ ਖਿਲਾਫ਼ ਤਾਂ ਇਹਨਾਂ ਦੇ ਹਮੇਸ਼ਾ ਜੇ ਕਮੈਂਟਾਂ ਆਉਂਦੇ ਹੀ ਰਹੇ, ਇਹਨਾਂ ਤੋਂ ਉਹਤੋਂ ਸਾਫ਼ ਪਤਾ ਲੱਗਦਾ ਸੀ ਇਹਨਾਂ ਨੂੰ ਪਰਸਨਲ ਵੈਂਡੇਟਾ ਦੇ ਕਾਰਨ, ਉੱਥੋਂ ਉਹ ਇਨਫੋਰਮੇਸ਼ਨ ਚੱਕ ਦਿੱਤੀ। ਅਤੇ ਬਾਕੀ ਅਲੈਸਟਰ ਜੋ ਉਹਨਾਂ ਦਾ ਲੋਇਰ ਸੀਗਾ, ਸਿਰਫ ਉਹਨਾਂ ਦਾ ਨਾਮ ਉਹਨਾਂ ਨੇ ਉੱਥੇ ਰੱਖਿਆ ਵੀ ਉਹਨਾਂ ਤੋਂ ਬਿਨਾਂ ਕੁਛ ਹੋਣਾ ਨਹੀਂ ਸੀ, ਸਿਰਫ ਉਹਨੇ ਹੀ ਕੀਤਾ। ਮੈਂ ਕੀ ਕੀਤਾ, ਮੈਂ ਪੜ੍ਹਨ ਤੋਂ ਬਾਅਦ ਪੰਜਾਬੀ ਦੇ ਵਿੱਚ ਵੀ ਤੇ ਉਹਨੂੰ ਟਰਾਂਸਲੇਟ ਕਰਕੇ ਇੰਗਲਿਸ਼ ਦੇ ਵਿੱਚ ਵੀ ਕਮੈਂਟ ਪਾਇਆ। ਉਹਦੇ ਵਿੱਚ ਪਹਿਲੀ ਗੱਲ ਤਾਂ ਮੈਂ ਇਹ ਲਿਖੀ ਕਿ ਵੀ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਨਹੀਂ ਪਾਈ। ਦੂਜੀ ਗੱਲ ਮੈਂ ਲਿਖੀ ਕਿ ਨਾ ਹੀ ਉਹਨਾਂ ਨੇ ਇਹ ਲਿਖਿਆ ਕਿ ਜਿਹੜੇ ਕਮਿਊਨਿਟੀ ਦੇ ਲੀਡਰ ਬਣੇ ਫਿਰਦੇ ਨੇ ਨਿਊਜ਼ ਦੇ ਵਿੱਚ, ਫੋਟੋਆਂ ਵਗੈਰਾ ਪਾ ਕੇ, ਕਬੱਡੀ ਦੇ ਟੂਰਨਾਮੈਂਟ ਵਿੱਚ ਪਾ ਕੇ ਲੀਡਰ ਬਣੇ ਫਿਰਦੇ ਨੇ, ਇਹਨਾਂ ਨੇ ਉਹਨਾਂ ਸਟੂਡੈਂਟਸ ਦੇ ਲਈ ਕੀ ਕੀਤਾ, ਜੋ ਕਮਿਊਨਿਟੀ 'ਚ ਲੋਕ ਐਕਸਪਲੋਇਟ ਹੋ ਰਹੇ ਨੇ ਜਿਹਨਾਂ ਨਾਲ ਧੱਕਾ ਹੁੰਦਾ, ਉਹਨਾਂ ਦੇ ਲਈ ਕਿਉਂ ਨਹੀਂ ਖੜੇ ਹੁੰਦੇ, ਉਹਨਾਂ ਦੀਆਂ ਲੱਤਾਂ ਖਿੱਚਦੇ ਨੇ। ਤੇ ਇੱਕ ਤਾਂ ਇੱਕ ਮੈਂ ਇਹ ਲਿਖਿਆ, ਤੇ ਤੀਜਾ ਮੈਂ ਇਹ ਲਿਖਿਆ ਕਿ ਵੀ ਇਹਨਾਂ ਨੇ ਜਿਹੜੀ ਆਰਗਨਾਈਜੇਸ਼ਨ ਨੇ ਇੰਨੀ ਵੱਧ ਚੜ ਕੇ ਲੰਬੇ ਸੰਘਰਸ਼ ਦੇ ਵਿੱਚ ਲੜਾਈ ਲੜੀ, ਉਹਨਾਂ ਦੇ ਨਾਮ ਕਿਉਂ ਨਹੀਂ ਲਿਖਿਆ? ਤੇ ਇੰਨੀ ਲਿਖਣ ਦੀ ਦੇਰ ਸੀ ਜੀ, ਇਹਨਾਂ ਨੇ ਉੱਥੋਂ ਮੇਰਾ ਕਮੈਂਟ ਡਿਲੀਟ ਕਰਕੇ ਮੈਨੂੰ ਬਲੌਕ ਕਰ ਦਿੱਤਾ। ਹੁਣ ਦੇਖਿਆ ਜਾਵੇ, ਪਹਿਲਾਂ ਤਾਂ ਅਸੀਂ ਸੋਚ ਲੈਂਦੇ ਚਲੋ ਠੀਕ ਹੈ ਜੀ, ਇਹਨਾਂ ਨੇ ਕਰਤਾ ਠੀਕ ਆ, ਪਰ ਜੋ ਪਤਾ ਲੱਗਾ ਕਿ ਇਹਨਾਂ ਨੇ ਇਕੱਲਾ ਮੈਨੂੰ ਨਹੀਂ, ਜਿਹੜਾ ਵੀ ਬੰਦਾ ਇਹਨਾਂ ਦੇ ਖਿਲਾਫ਼ ਜਾਂ ਇਹਨਾਂ ਦੇ ਜੋ ਇਹਨਾਂ ਨੇ ਗਲਤ ਨਿਊਜ਼ ਪਾਈ ਆ ਉਹਨੂੰ
ਕੋਈ ਮਾੜੀ ਭਾਸ਼ਾ ਨਹੀਂ ਬੋਲਦਾ, ਕੁਛ ਨਹੀਂ, ਸਿਰਫ ਕੋਈ ਸਵਾਲ ਕਰਦਾ,
ਕੋਈ ਕੁਝ ਨਹੀਂ, ਸਿਰਫ ਸਵਾਲ ਚੁੱਕਦਾ ਇਹਨਾਂ ਦੇ ਉੱਤੇ, ਇਹਨਾਂ ਨੇ ਉਹਨਾਂ ਨੂੰ ਨਾਲ ਹੀ ਡਿਲੀਟ, ਨਾਲ ਹੀ ਬਲੌਕ। ਤੇ ਇਹਨਾਂ ਨੂੰ ਸਿਰਫ ਉਹੀ ਬੰਦੇ ਉੱਥੇ ਚਾਹੀਦੇ ਨੇ ਜੋ ਇਹਨਾਂ ਦੇ ਪੱਖ 'ਚ ਗੱਲ ਕਰਨ। ਹੁਣ ਬੰਦਾ ਇੱਕ ਇਹ ਤੋਂ ਇੱਕ ਚੀਜ਼ ਦਾ ਸਵਾਲ ਬਹੁਤ ਵੱਡਾ ਉੱਠਦਾ ਭਾਜੀ, ਉਹ ਇਹ ਹੈ ਇਹਨਾਂ ਦੇ ਨਿਊਜ਼ ਪੇਪਰ ਦੇ ਥਰੂ ਕਿੰਨੇ ਜਿਹੜੇ ਬਿਜ਼ਨਸ ਦੀਆਂ ਐਡਵਰਟੀਜ਼ਮੈਂਟਾਂ ਜਾਂਦੀਆਂ ਨੇ, ਤਾਂ ਓਬਵੀਅਸਲੀ ਉਹ ਸਪੋਂਸਰਸ਼ਿਪ ਇਹਨਾਂ ਨੂੰ ਉੱਥੋਂ ਮਿਲਦੀ ਆ, ਠੀਕ ਆ। ਤੇ ਇਤੋਂ ਸਿਰਫ ਇਹੀ ਆਪਣੇ ਦਿਮਾਗ ਦੇ ਵਿੱਚ ਗੱਲ ਆਉਂਦੀ ਹੈ ਕਿ ਇਹ ਸਿਰਫ ਬਿਜ਼ਨਸਾਂ ਨਾਲ ਸਪੋਰਟ ਕਰਨਾ ਚਾਹੁੰਦੇ ਨੇ, ਇਹ ਜਿਹੜੇ ਉਹੋ ਜਿਹੇ ਬਿਜ਼ਨਸਾਂ ਦੇ ਵਿੱਚ ਵਰਕਰਾਂ ਨੂੰ ਵਿਚਾਰਿਆਂ ਨੂੰ ਐਕਸਪੋਰਟ ਕੀਤਾ ਜਾਂਦਾ ਉਹਨਾਂ ਦੇ ਨਾਲ ਨਹੀਂ ਸਪੋਰਟ ਕਰਨਾ ਚਾਹੁੰਦੇ ਕਿਉਂਕਿ ਸ਼ਾਇਦ ਇਹਨਾਂ ਨੂੰ ਇਹ ਡਰ ਹੈ ਵੀ ਇਹਨਾਂ ਦੇ ਬਿਜ਼ਨਸ ਜਿਹੜੇ ਕਰਦੇ ਨੇ ਐਡਵਰਟਾਈਜ਼ਮੈਂਟ ਸ਼ਾਇਦ ਕਿਤੇ ਇਹਨਾਂ ਦਾ ਜਿਹੜੀ ਸਪੋਂਸਰਸ਼ਿਪ ਬੰਦ ਨਾ ਹੋਵੇ ਪਰ ਇਹੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ
ਬਿਲਕੁਲ ਵੈਸੇ ਉਹ ਐਕਸਪਲੋਇਟੇਸ਼ਨ ਦੀਆਂ ਖਬਰਾਂ ਲਾ ਦਿੰਦੇ ਆ ਉਹ ਜਿਹੜੀਆਂ ਆਲਰੇਡੀ ER ਨੇ ਕੀਤੀਆਂ ਹੁੰਦੀਆਂ ਨਾ ਪਰ ਜ਼ਿਆਦਾਤਰ ਇਹਨਾਂ ਦੀਆਂ ਜਿਹੜੀਆਂ ਖਬਰਾਂ ਹੁੰਦੀਆਂ ਮੈਨੂੰ ਲੱਗਦਾ ਉਹ ਬਸ ਕਾਪੀ ਪੇਸਟ ਹੁੰਦੀਆਂ ਨੇ ਚੁੱਕ ਕੇ ਉੱਥੋਂ ਟਰਾਂਸਲੇਸ਼ਨ ਉਹ ਵੀ ਇੰਨੀ ਭੱਦੀ ਟਰਾਂਸਲੇਸ਼ਨ ਹੁੰਦੀ ਆ ਕਈ ਵਾਰੀ ਸਿਟੀਜ਼ ਦੇ ਨਾਂ ਅੱਜ ਤੱਕ ਇਹਨਾਂ ਨੇ ਈਅਨ ਲੀਸ ਗੈਲੋਵੇ ਦਾ ਨਾਂ ਇਹਨਾਂ ਨੂੰ ਲਿਖਣਾ ਨਹੀਂ ਆਉਂਦਾ ਪੰਜਾਬੀ ਚ ਉਹਨੂੰ ਇਹ ਲਿਖਦੇ ਨੇ ਲੇਨ ਲੀਸ ਗਲੋਵੇ
ਜਦੋਂ ਆਪਣੀ ਕਮਿਊਨਿਟੀ ਦੇ ਸਾਨੂੰ ਸਾਰਿਆਂ ਨੂੰ ਪਤਾ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਨਵੇਂ ਮਾਈਗਰੈਂਟ ਆਉਂਦੇ ਜਾਂ ਫਿਰ ਵਲਨਰੇਬਲ ਮਾਈਗਰੈਂਟਸ ਹੁੰਦੇ ਨੇ ਉਹਨਾਂ ਨਾਲ ਜਦੋਂ ਧੱਕਾ ਹੁੰਦਾ ਸਭ ਤੋਂ ਪਹਿਲੀ ਚੀਜ਼ ਹੁਣ ਮੈਂ ਨਿਊਜ਼ੀਲੈਂਡ ਦੇ ਵਿੱਚ ਆਇਆ ਸੀਗਾ ਦਿਮਾਗ ਚ ਪਹਿਲੀ ਚੀਜ਼ ਆਉਂਦੀ ਹੈ ਕਿ ਆਪਾਂ ਗੁਰਦੁਆਰੇ ਜਾਈਏ ਹਨਾ ਕਮਿਊਨਿਟੀ ਦੇ ਲੀਡਰ ਹੈਗੇ ਆਪਾਂ ਨੂੰ ਸੰਭਾਲ ਲੈਣਗੇ ਨਾ ਉਹਨਾਂ ਨੂੰ ਹੁੰਦਾ ਕਿ ਆਪਣੇ ਲੀਡਰ ਕੁਝ ਸਾਡੀ ਹੈਲਪ ਕਰਨਗੇ ਦੇਖਿਆ ਜਾਵੇ ਇਹਨਾਂ ਨੇ ਖੁਦ ਕਿੰਨੇ ਕੁ ਕੇਸਾਂ ਦੇ ਵਿੱਚ ਇਹਨਾਂ ਨੇ ਵਰਕਰਾਂ ਨੂੰ ਰੈਪ੍ਰਜੈਂਟ ਕੀਤਾ ਜਾਂ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਅਸੀਂ ਤੁਹਾਨੂੰ ਜਿੱਥੇ ਸਪੋਰਟ ਚਾਹੀਦੀ ਉਹਦੇ ਨਾਲ ਅਸੀਂ ਆ ਕੇ ਕਰਵਾਵਾਂਗੇ ਤੇ ਤੁਹਾਨੂੰ ਅਸੀਂ ਜਿਹੜਾ ਰਹਿਣ ਦਾ ਸਾਰਾ ਕੁਛ ਕਰਾਂਗੇ ਜਿੰਨੀ ਦੇਰ ਤੁਹਾਡਾ ਕੇਸ ਨਹੀਂ ਹੁੰਦਾ ਤੁਹਾਡੇ ਮੰਤਰੀਆਂ ਤੱਕ ਅਸੀਂ ਗੱਲ ਕਰਾਂਗੇ ਉਹ ਇਹਨਾਂ ਦਾ ਫਰਜ਼ ਬਣਦਾ
ਬਿਲਕੁਲ
ਫਰਜ਼ ਇਹਨਾਂ ਦਾ ਇਹ ਨਹੀਂ ਬਣਦਾ ਕਿ ਇਕੱਲੇ ਕਬੱਡੀ ਕਮੈਂਟ ਟੂਰਨਾਮੈਂਟ ਕਰਾ ਕੇ ਹੋਰ ਚੀਜ਼ਾਂ ਕਰਾ ਕੇ ਆਪਣੀਆਂ ਫੋਟੋਆਂ ਪਵਾ ਕੇ ਕਿ ਹਾਂਜੀ ਅਸੀਂ ਲੀਡਰ ਬਣ ਗਏ ਆ ਦੈਟਸ ਇਟ ਉਹ ਚੀਜ਼ ਤੇ ਸਭ ਤੋਂ ਜ਼ਿਆਦਾ ਨਿਰਾਸ਼ਗੀ ਹੁੰਦੀ ਹੈ ਕਿ ਜੋ ਵਲਨਰੇਬਲ ਆਪਣਾ ਜਿਹੜਾ ਜੋ ਹੈਗੇ ਨੌਜਵਾਨ ਜਿਹਨਾਂ ਨੂੰ ਜਿਹਨਾਂ ਨੂੰ ਧੱਕਾ ਹੁੰਦਾ ਉਹਨਾਂ ਦੇ ਨਾਲ ਕਦੀ ਖੜੇ ਹੁੰਦੇ ਨਹੀਂ ਦੇਖਦੇ
ਮੈਂ ਬੇਨਤੀ ਕੀਤੀ ਸੀਗੀ ਔਰ ਐਨਜ਼ੈਡ ਪੰਜਾਬੀ ਨਿਊਜ਼ ਤੇ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਕਿਉਂਕਿ ਮੈਂ ਸੱਚ ਬੋਲਦਾ ਕਿ ਮੈਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਮੈਂ ਕਿਸੇ ਤੋਂ ਪੜ੍ਹਾਉਂਦਾ ਹੁੰਦਾ ਹਨਾ ਤਾਂ ਮੈਂ ਉੱਥੇ ਇੰਨੇ ਕਿਉਂਕਿ ਮੈਨੂੰ ਵੀ ਹੁਣ 2 ਸਾਲ ਹੋ ਗਏ ਯੂਨੀਅਨ ਮੂਵਮੈਂਟ ਦੇ ਵਿੱਚ ਤਾਂ ਇੰਨੇ ਅਸੀਂ ਕੇਸ ਜਿੱਤੀ ਦੇ ਸਟੂਡੈਂਟਸ ਬਾਰੇ ਰੋਜ਼ ਨਾ ਇੱਕ ਹੁੰਦਾ ਹਨਾ ਤਾਂ ਮੈਂ ਉੱਥੇ ਗੁਰਦੁਆਰੇ ਜਦੋਂ ਇਹਨਾਂ ਦੀ ਅਖਬਾਰ ਦੇਖਦਾ ਹੁੰਦਾ ਮੈਂ ਬੇਨਤੀ ਕੀਤੀ ਸੀ ਮੈਂ ਕਿਹਾ ਪਲੀਜ਼ ਤੁਸੀਂ ਇਹ ਸਬਜੈਕਟ ਨੂੰ ਲੈ ਕੇ ਸੀਰੀਅਸ ਹੋਵੋ ਇਹ ਵੀ ਥੋੜੀ ਖਬਰ ਸ਼ੇਅਰ ਕਰਿਆ ਕਰੋ ਕਮਿਊਨਿਟੀ ਨੂੰ ਪਤਾ ਲੱਗੇ ਕਿ ਸਾਡੇ ਨੌਜਵਾਨਾਂ ਨਾਲ ਕੀ ਹੋ ਰਿਹਾ ਉਹ ਜਦੋਂ ਮੈਂ ਇੱਦਾਂ ਕੀਤੀ ਉਦੋਂ ਮੈਨੂੰ ਉਹ ਕਮੈਂਟ ਡਿਲੀਟ ਹੋ ਗਈ ਪਰ ਬਲੌਕ ਨਹੀਂ ਕੀਤਾ ਸੀ ਹਨਾ ਸੋ ਇੱਕ ਮੇਨ ਗੱਲ ਮੈਂ ਇਹ ਵੀ ਕਰਨਾ ਚਾਹੁੰਦਾ ਕਿ ਦੇਖੋ ਜੀ ਜਿਹੜਾ ਨਿਊਜ਼ ਹੁੰਦਾ ਨਿਊਜ਼ ਦਾ ਮਤਲਬ ਹੁੰਦਾ ਖਬਰ ਨਾ ਕਿ ਕਾਪੀ ਪੇਸਟ ਹੁਣ ਸ਼ਾਇਦ ਉਹਨਾਂ ਦੇ ਜ਼ਹਿਨ ਚ ਆ ਰਿਹਾ ਆ ਇੱਕ ਰੀਸੈਂਟਲੀ ਮੈਂ ਇੱਕ ਖਬਰ ਦੇਖੀ ਸੀ ਉਹ ਜਿਹੜਾ ਇਹ ਇੰਡੀਅਨ ਹੇਵਨ ਕਰਕੇ ਐਕਸਪਲੋਇਟੇਸ਼ਨ ਕੇਸ ਆਇਆ ਸੀਗਾ ਉਹ ਇਹਨਾਂ ਨੇ ਪਾਇਆ ਹੁਣ ਉਹਦੇ ਵਿੱਚ ਫੁੱਲ ਡਿਟੇਲਸ ਨਹੀਂ ਕੋਈ ਦਿੱਤੀ ਉਹ ਵੀ ਇੱਕ ਕਿਸਮ ਦਾ ਕਾਪੀ ਪੇਸਟ ਹੀ ਮਾਰਿਆ ਹਾਂ
ਉਹ ਪਾਰਟ ਖਬਰ ਦਿੱਤੀ ਹੋਏਗੀ ਨਾ ਸਾਰਾ ਨਹੀਂ
ਜਿਹੜਾ ਨਿਊਜ਼ ਹੁੰਦਾ ਨਿਊਜ਼ ਦਾ ਮਤਲਬ ਹੁੰਦਾ ਕਿ ਤੁਸੀਂ ਜਾਓ ਛਾਣਬੀਨ ਕਰੋ ਉਹਦੇ ਬਾਰੇ ਆਪ ਕਰੋ
ਉਹ ਨਹੀਂ ਕਰਦੇ ਨਾ
ਉਹਦੀ ਆਪ ਇੰਟਰਵਿਊ ਲਓ ਆਪ ਲਿਖਤੀ ਕਰੋ ਉਹ ਫਿਰ ਪੜ੍ਹ ਕੇ ਲਿਖੋ ਨਾ ਕਿ ਤੁਸੀਂ ਉੱਥੋਂ ਨਿਊਜ਼ ਚੱਕ ਕੇ ਕਾਪੀ ਪੇਸਟ ਕਰ ਦਿਓ ਇਹਨੂੰ ਫਿਰ ਅਸੀਂ ਤਾਂ ਨਿਊਜ਼ ਨਹੀਂ ਕਹਿ ਸਕਦੇ ਨਾ ਦੁੱਖ ਮੈਨੂੰ ਇਸ ਗੱਲ ਦਾ ਹੁੰਦਾ ਕਿ ਜਿਹੜੇ ਪੱਤਰਕਾਰ ਹੁੰਦੇ ਕਿਤੇ ਵੀ ਕੋਈ ਹਾਦਸਾ ਹੁੰਦਾ ਉੱਥੇ ਪਹੁੰਚਦੇ
ਇੱਕ
ਮੈਂ ਥੋੜਾ ਜਿਹਾ ਵੈਸੇ ਕ੍ਰੈਡਿਟ ਦੇਣਾ ਚਾਹੂੰਗਾ ਇੱਕ ਮੈਂ ਨਾਮ ਵੀ ਲੈਣਾ ਚਾਹੂੰਗਾ ਇੱਕ ਇਹਨਾਂ ਦੇ ਪੱਤਰਕਾਰ ਹੈਗੇ ਨੇ ਅਵਤਾਰ ਟੈਣਾ
ਉਹ ਐਡੀਟਰ ਨੇ
ਜਦੋਂ ਉਹ ਆਪਣੀ ਖਬਰ ਲਾਉਂਦੇ ਨੇ ਉਹਨਾਂ ਨੇ
ਟੋਟਲੀ
ਵੱਖਰੀ ਉਹ ਬਹੁਤ ਘੱਟ ਹੁੰਦਾ ਉਹਨਾਂ ਦਾ
ਉਹਨਾਂ
ਨੂੰ ਆਪਾਂ ਇੰਨਾ ਕ੍ਰੈਡਿਟ ਦੇ ਦਈਏ ਕਿ ਯੈਸ ਕਿ ਜਦੋਂ ਉਹਨਾਂ ਦੇ ਟਾਈਟਲ ਨਾਂ ਹੇਠ ਲੱਗਦੀ ਖਬਰ ਉਹ ਖਬਰ ਚ ਕੁਛ ਨਾ ਕੁਛ ਜਾਨ ਹੁੰਦੀ ਹੈ ਪਰ ਬਾਕੀ ਜੋ ਹੁੰਦਾ ਹੈ
ਵੱਖਰੀ ਗੱਲ ਸਨੀ ਸਹਿਗਲ ਨੂੰ ਉਹਨਾਂ ਨੇ ਇੰਟਰਵਿਊ ਕੀਤਾ ਐਕਸਪਲੋਇਟੇਸ਼ਨ ਦੇ ਪੱਖ ਤੋਂ ਬਾਕੀ 2-3 ਜਣੇ ਹੋਰ ਇੰਟਰਵਿਊ ਕੀਤੇ ਹੋਏ ਸੀਗੇ ਇੱਕ ਉਹਨਾਂ ਚੋਂ ਬਿਜ਼ਨਸ ਐਕਸਪਲੋਇਟਿੰਗ ਬਿਜ਼ਨਸ ਪਰਸਨ ਸੀਗੇ
ਇਹ ਵੀ ਗੱਲ ਬਹੁਤ ਨੋਟ ਕਰਨੇ ਵਾਲੀ ਹੈ ਜੀ
ਹਾਂ
ਜਿਹੜੇ ਇੱਕ ਬੰਦੇ ਨੂੰ ਇੰਟਰਵਿਊ ਕੀਤਾ
ਸੀ ਉਹ ਮੈਂ ਐਕਚੁਅਲੀ ਨਾਲ ਕਿਉਂਕਿ ਪਬਲਿਕ ਡੋਮੇਨ ਚ ਮੈਂ ਦੱਸ ਹੀ ਦਿੰਨੀ ਆ ਉਸ ਨਿਊਜ਼ਪੇਪਰ ਉਹ ਸੀਗਾ ਸ਼ੋਸ਼ਣ ਬਨਾਮ ਸੌਦਾ ਮਤਲਬ ਕਿ ਐਕਸਪਲੋਇਟੇਸ਼ਨ ਵਰਸਿਸ ਅ ਡੀਲ ਜਿਹਨੂੰ ਅਸੀਂ ਐਕਸਪਲੋਇਟੇਸ਼ਨ ਕਹਿੰਦੇ ਸੀ, ਐਕਸਪਲੋਇਟੇਸ਼ਨ ਔਰ ਡੀਲ, ਤੋਂ ਉਹਦੇ ਚ ਸਨੀ ਨੂੰ ਉਹਨਾਂ ਨੇ ਕੀਤਾ ਇੰਟਰਵਿਊ, ਮੇਰਾ ਮੂੰਹ ਨਿਕਲ ਗਿਆ ਸਨੀ ਨੂੰ ਕੀਤਾ ਐਕਸਪਲੋਇਟ, ਮੇਰੇ ਕੋਲ ਧਰਤੀ ਦਾ ਆਖਰੀ ਦਿਨ ਹੀ ਹੋਊਗਾ ਜਿਸ ਦਿਨ ਸਨੀ ਐਕਸਪਲੋਇਟ ਹੋ ਗਿਆ, ਸੋਰੀ ਜਸਟ ਸਲਿਪ. ਤੇ ਦੂਸਰੇ ਹੋਰ ਕਮਿਊਨਿਟੀ ਚੋਂ ਇੱਕ ਸੀਗੇ ਸੱਜਣ ਔਰ ਇੱਕ ਸੀਗੇ ਜੁਝਾਰ ਸਿੰਘ ਜਿਹੜੇ ਬਿੰਦੇ ਇੰਟਰਪ੍ਰਾਈਜ਼ ਵਾਲੇ, ਉਹਨਾਂ ਨੂੰ ਉਹਨਾਂ ਨੇ ਇੰਟਰਵਿਊ ਕੀਤਾ ਸੀਗਾ. ਔਰ ਜਦੋਂ ਉਹ ਆਰਟੀਕਲ ਛਪਿਆ ਪੀਆਰਏ, ਉਹਨਾਂ ਤੋਂ ਇੱਕ ਤੋਂ ਵੱਧ ਵਾਰੀ ਉਹਨਾਂ ਤੇ ਜੋ ਜੋ ਪੈਨਲਟੀਜ਼ ਜੋ ਫਾਈਨ ਸੀਗੇ ਉਹ ਪਬਲਿਸ਼ ਹੋ ਚੁੱਕਿਆ ਸੀਗਾ. ਸੋ ਉਹਨਾਂ ਨੇ ਜੁਝਾਰ ਸਿੰਘ ਨੇ ਉਸ ਖ਼ਬਰ ਚ ਇਹ ਕਲੇਮ ਕੀਤਾ, ਇੱਕ ਤੇ ਉਹਨਾਂ ਨੇ ਇਹ ਕਿਹਾ ਕਿ ਹਾਂ ਮੈਂ ਜਿਹੜੇ ਸਟੂਡੈਂਟ ਸੀਗੇ ਉਹ 20 ਆਵਰਸ ਤੋਂ ਵੱਧ ਜਿਹੜੀ ਜੋਬ ਕਰਦੇ ਸੀਗੇ ਉਹਨਾਂ ਨੂੰ ਮੈਂ $7 ਐਨ ਆਵਰ ਪੇ ਕਰਦਾ ਸੀਗਾ, ਬਿਕੋਜ਼ ਮੈਂ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਸੀ.
ਤੇ ਬਹੁਤ ਸੋਹਣੀ ਮਦਦ,
ਹਾਂ ਬਹੁਤ ਸੋਹਣੀ. ਤੁਸੀਂ ਪਹਿਲਾਂ ਹੀ ਜਿਹੜੇ 20 ਆਵਰਸ ਦਾ ਹੀ ਉਹਨਾਂ ਨੂੰ ਇੰਨਾ ਪੇ ਕਰੋ ਕਿ ਉਹਨਾਂ ਨੂੰ 20 ਆਵਰਸ ਤੋਂ ਵੱਧ ਕੰਮ ਕਰਨ ਦੀ ਲੋੜ ਨਾ ਪਵੇ. ਤੇ ਦੂਸਰੀ ਉਹਨਾਂ ਦੀ ਇਹ ਗੱਲ ਸੀਗੀ ਕਿ ਜਿਹੜਾ MB ਨੇ ਉਹਨਾਂ ਤੇ ਐਕਸ਼ਨ ਲਿਆ ਆ, ਜਿਹੜੇ ਇਨਫਰਿੰਜਮੈਂਟ ਨੋਟਿਸਿਸ ਔਰ ਫਾਈਨਸ ਔਰ ਪੈਨਲਟੀਜ਼ ਇਸ਼ੂ ਕੀਤੇ ਨੇ, ਉਹ MB ਨੂੰ ਗਲਤੀ ਲੱਗ ਗਈ ਹੈ. ਸੋ ਉਹ ਮੇਰਾ ਖਿਆਲ ਹੈ ਕਿ ਸ਼ਾਇਦ ਉਹ ਇਸ ਤਰ੍ਹਾਂ ਦੇ ਬਿਆਨ ਨਹੀਂ ਸੀ ਛਪਣੇ ਚਾਹੀਦੇ, ਪਰ ਪੁਆਇੰਟ ਮੇਰਾ
ਇਹ ਰੀਸੈਂਟ ਰੀਸੈਂਟ ਬਿੰਦ ਇੰਟਰਪ੍ਰਾਈਜ਼ ਦੀ ਫਿਰ ਮੁੜ ਕੇ ਨਿਊਜ਼,
ਹਾਂਜੀ ਫਿਰ ਆਈ ਹੈ ਕਿ ਉਹਨਾਂ ਨੂੰ
ਆਪਣਾ ਫਾਈਨ ਜਿਹੜਾ ਉਹ ਪੇ ਨਹੀਂ ਕਰ ਰਹੇ ਪਬਲਿਕ,
ਹਾਂ ਉਹਨਾਂ ਨੂੰ ਟਾਈਮ ਫਰੇਮ,
ਮੈਨੂੰ ਪੱਕਾ ਯਕੀਨ ਆ ਮੈਂ ਇਸ ਗੱਲ ਤੇ ਗਲਤ ਨਾ ਹੋਵਾਂ.
ਇਹ ਖਬਰ ਸੀਰੀਅਸ, ਮੈਂ ਤੁਹਾਨੂੰ ਐਗਜ਼ੈਕਟ ਦੱਸ ਦਿੰਦੀ ਹਾਂ ਉਹਦੇ ਚ ਕੀ, ਕਾਫੀ ਸੀਰੀਅਸ ਹੈ ਕਿ ਵਿਦ ਇਨ ਉਹ ਜਿਹੜਾ ਟਾਈਮ ਫਰੇਮ ਸੀਗਾ ਜਿਹਦੇ ਚ ਉਹਨਾਂ ਨੇ ਪੇਮੈਂਟ ਕਰਨੀ ਆ ਉਹ ਓਵਰ ਹੋ ਗਿਆ ਟਾਈਮ, ਤੇ ਉਹਨਾਂ ਨੂੰ ਪੋਸੀਬਲੀ ਇੰਪ੍ਰਿਜ਼ਨਮੈਂਟ ਹੋ ਸਕਦੀ ਹੈ ਇਫ ਹੀ ਡਸਨਟ ਕੰਪਲਾਈ. ਇਹ ਸੀਗੀ
ਔਰ ਮੈਂ ਜੇ ਗਲਤ ਨਾ ਹੋਵਾਂ ਮੈਨੂੰ ਲੱਗਦਾ ਕਿ ਜੇ ਜਿੰਨੀਆਂ ਵੀ ਇਸ ਪਰਟੀਕੁਲਰ ਬਿਜ਼ਨਸ ਦੀਆਂ ਬਿੰਦੇ ਇੰਟਰਪ੍ਰਾਈਜ਼ ਦੀਆਂ ਜਿੰਨੀਆਂ ਖਬਰਾਂ ਆਈਆਂ ਉਹ ਇਸ ਇਸ ਚੈਨਲ ਦੇ ਉੱਪਰ, ਮੈਨੂੰ ਲੱਗਦਾ ਮੈਂ ਨਹੀਂ ਪੜ੍ਹੀਆਂ ਹੈਗੀਆਂ.
ਨਹੀਂ ਹਾਂ ਮੈਂ ਨਹੀਂ, ਮੈਂ ਵੀ ਨਹੀਂ.
ਸੋ ਸਿਲੈਕਟਿਵ ਕਿਸ ਤਰੀਕੇ ਨਾਲ ਉਹ ਹਰ ਇੱਕ ਗੱਲ ਦੇ ਵਿੱਚ ਸਿਲੈਕਟਿਵ ਹੈ ਆ.
ਹਾਂਜੀ ਇਸ ਟੌਪਿਕ ਤੇ, ਲੇਕਿਨ ਇੱਕ ਗੱਲ ਜ਼ਰੂਰ ਹੈਗੀ ਜਿੱਦਾਂ ਇਹਨਾਂ ਨੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਨਹੀਂ ਜਿਹੜਾ ਇਹ ਸੌਦਾ ਨਹੀਂ ਹੈ ਇੱਕ ਡੀਲ ਆ ਕਿਉਂਕਿ ਉਹ ਹੈਲਪ ਕਰ ਰਹੇ ਸੀਗੇ. ਅਸੀਂ ਜੋ ਸੁਣ ਰਹੇ ਆ ਉਹਨਾਂ ਸਰੋਤਿਆਂ ਨਾਲ ਵੀ ਸ਼ੇਅਰ ਕਰ ਦਈਏ, ਜਦੋਂ ਹੈਲਪ ਦਾ ਮਤਲਬ ਅਸੀਂ ਪਰਟੀਕੁਲਰਲੀ ਸਾਨੂੰ ਪਤਾ, ਤੁਸੀਂ ਹੈਲਪ ਉਦੋਂ ਕਹੋ ਕਿ ਜਦੋਂ ਤੁਸੀਂ ਕਿਸੇ ਨੂੰ ਨੋਰਮਲ ਜੋ ਮਾਰਕੀਟ ਰੇਟ ਆ ਉਹ ਦੇਣ ਦੀ ਬਜਾਏ ਕਿਸੇ ਨੂੰ ਉਹ ਤੋਂ ਵੀ ਉੱਪਰ ਜ਼ਿਆਦਾ ਤੁਸੀਂ ਦੇ ਰਹੇ ਹੋ, ਦੈਟਸ ਕੋਲਡ ਹੈਲਪ ਹੈ ਨਾ. ਕਿਸੇ ਦਾ ਮਿਨੀਮਮ ਵੇਜ 17-70 ਹੈਗੀ ਆ, ਤੁਸੀਂ ਕਿਸੇ ਨੂੰ $25 ਦੇ ਰਹੇ ਹੋ ਤਾਂ ਕਿ ਤੁਸੀਂ ਉਹਨਾਂ ਦੀ ਹੈਲਪ ਕਰਨਾ ਚਾਹੁੰਦੇ ਹੋ, ਦੈਟਸ ਕੋਲਡ ਹੈਲਪ. ਜੇ ਤੁਸੀਂ ਉਹਨਾਂ ਦੇ ਘੱਟ ਤੋਂ ਘੱਟ ਹੱਕ ਮਾਰ ਕੇ ਵੀ ਉਹਨਾਂ ਤੋਂ ਹੋਰ ਘੱਟ ਦੇ ਰਹੇ ਹੋ ਤਾਂ ਉਹ ਸ਼ੋਸ਼ਣ ਆ. ਹਾਂਜੀ ਤੇ ਇਹ ਮਤਲਬ ਸਿੱਧੀ ਸਾਫ ਗੱਲ ਹੈ, ਸਾਫ ਅੰਤਰ ਹੈ ਜੋ ਕਿ ਕਮਿਊਨਿਟੀ ਨੂੰ ਵੀ ਅਸੀਂ ਅਵੇਅਰ ਕਰਨਾ ਚਾਹੁੰਦੇ ਹਾਂ. ਕਈ ਲੋਕ ਇਹ ਹੈਲਪ ਦੇ ਨਾਮ ਤੇ ਇਹ ਠੱਗੀ ਕਰਦੇ ਨੇ ਜੋ ਸ਼ੋਸ਼ਣ ਕਰਦੇ ਨੇ, ਇਸ ਚੀਜ਼ ਨੂੰ ਆਪਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਤੇ ਪੁਆਇੰਟ ਆਊਟ ਕਰਨਾ ਬਹੁਤ ਜ਼ਰੂਰੀ ਹੈ.
ਭਾਜੀ ਉਹ ਬ੍ਰੇਨ ਵਾਸ਼ ਕਰ ਦਿੰਦੇ ਬੰਦੇ ਨੂੰ ਕਿ ਇੱਦਾਂ ਕਰ ਦਿੰਦੇ ਕਿ ਉਹ ਬੰਦਾ ਸੋਚਦਾ ਕਿ ਮੈਨੂੰ ਤਾਂ ਕਿਤੇ ਬਾਹਰ ਕਿਤੇ ਹੋਰ ਕੰਮ ਮਿਲਣਾ ਹੀ ਨਹੀਂ, ਮੈਨੂੰ ਇਹ ਤੋਂ ਹੀ ਮਿਲਣਾ ਕੰਮ. ਸੋ ਇਸ ਕਰਕੇ ਉਹ ਬੰਦਾ ਵੀ ਸੋਚਦਾ ਕਿ ਇਹ ਖਰਿਆ ਮੇਰੀ ਮਦਦ ਕਰ ਰਿਹਾ.
ਹਾਂ ਉਹ ਵੀਜ਼ੇ ਦਾ ਵੀ ਹੈ ਨਾ ਵਿੱਚ, ਕਿਉਂਕਿ ਵੀਜ਼ਾ ਔਰ ਫਿਰ ਅਲਟੀਮੇਟਲੀ PR ਲੱਗਣੀ ਹੈ, ਸੋ ਉਹ ਮਜਬੂਰੀ.
ਉਹਨੂੰ ਇੰਨਾ ਕੋਰਨਰ ਬੰਦਾ ਹੋ ਜਾਂਦਾ, ਉਹ ਕਹਿੰਦਾ ਕਿ ਯਾਰ ਇਹ
ਸਾਰੇ ਜਾਣਦੇ ਹੋ ਕਿ BJP ਦਾ ਹਿੰਦੁਤਵ ਜਿਹੜਾ ਏਜੰਡਾ ਕੀ ਹੈ, ਜਿਸ ਤਰੀਕੇ ਦੇ ਨਾਲ ਉੱਥੇ ਮੁਸਲਮਾਨਾਂ ਦੇ RSS ਦਾ ਕੀ ਏਜੰਡਾ ਹੈ, ਔਰ ਸਭ ਤੋਂ ਜਿਹੜੇ ਵੱਧ ਹਮਲੇ UP ਬਿਹਾਰ ਦੇ ਵਿੱਚ ਹੋ ਰਹੇ ਆ, ਉਹ ਅਲਪਸੰਖਿਅਕ ਤੇ ਦਲਿਤਾਂ ਦੇ ਉੱਪਰ, ਔਰ ਇਹਨਾਂ ਦਾ BJP ਦਾ ਜਦੋਂ ਆਹ ਆਦਿਤਿਆ ਦੀ ਨਾਥ ਦੀ ਜਿਹੜੀ ਗਵਰਨਮੈਂਟ ਆਈ ਹੈ
ਯੋਗੀ
ਦੀ, ਉਹਦੇ ਵਿੱਚ ਜਿਹੜਾ ਅਲਪਸੰਖਿਅਕ ਦਾ ਮਿਨਿਸਟਰ ਹੈਗਾ ਉਹਦਾ ਨਾਂ ਹੈਗਾ ਸਮਥਿੰਗ ਔਲਖ,
ਪਤਾ ਨੀ ਕਿਹੜੇ ਸਿੰਘ,
ਉਹ ਨਿਊਜ਼ੀਲੈਂਡ ਆਉਂਦਾ ਹੈ ਜੀ. ਹਨਾ ਚਲੋ ਠੀਕ ਹੈ, ਤੁਸੀਂ ਉਹਨੂੰ ਇੰਟਰਵਿਊ ਕੀਤਾ ਆਪਣੇ ਉਹਦੇ ਤੇ ਚੈਨਲ ਦੇ ਉੱਪਰ, ਇੰਟਰਵਿਊ ਕਰ ਲਿਆ, ਕੋਈ ਚੱਕਰ ਨੀਗਾ, ਤੁਸੀਂ ਵਿਰੋਧੀ ਨੂੰ ਵੀ ਉਹਦੇ ਵਿੱਚ ਵੀ ਸਵਾਲ ਜਿਹੜੇ ਚਲੋ ਮੰਨ ਲਿਆ ਕਿ ਅਲਪਸੰਖਿਅਕ ਜਿਹੜਾ ਮਿਨਿਸਟਰ ਆ ਉਹਦੇ ਕੰਟਰੋਲ ਦੇ ਵਿੱਚ ਆ ਵੀ ਲੋਕਾਂ ਦੇ ਇਹ ਹਮਲੇ ਨਾ ਹੋਣ. ਔਰ ਅਸੀਂ ਸਵਾਲ ਇਹ ਕੀਤਾ ਸੀਗਾ ਕਿ ਕਿਉਂਕਿ ਇਹ ਜਿਹੜਾ ਨਿਊਜ਼ ਚੈਨਲ ਹੈਗਾ ਆ ਕਿਸੇ ਅਸਿੱਧ ਜਾਂ ਅਸਿੱਧ ਤਰੀਕੇ ਦੇ ਨਾਲ ਇੱਕ ਸਿੱਖ ਫਿਲੋਸਫੀ ਨਾਲ ਵੀ ਇਹ ਜੁੜਿਆ ਹੋਇਆ ਆ ਹਨਾ, ਔਰ ਉਹਦੇ ਤੁਹਾਨੂੰ ਸਾਰੇ ਜਾਣਦੇ ਨਿਊਜ਼ੀਲੈਂਡ ਦੇ ਸਰੋਤੇ, ਤੁਸੀਂ ਇੰਟਰਵਿਊ ਕਰ ਲਿਆ ਠੀਕ ਹੈ, ਤੁਸੀਂ ਆਪਣੇ ਆਫਿਸ ਦੇ ਵਿੱਚ ਉਹਨੂੰ ਸੱਦ ਕੇ ਉਹਨੂੰ ਤੁਸੀਂ ਸਨਮਾਨਿਤ ਕਰ ਰਹੇ ਹੋ, ਜਿਹੜੇ ਬੰਦੇ ਦੇ ਬਲਦੇਵ ਸਿੰਘ ਔਲਖ ਜਿਹੜੇ ਬੰਦੇ ਦੇ ਅੰਡਰ UP ਦੇ ਵਿੱਚ ਜਿਹੜੇ ਐਡੇ ਲੋਕਾਂ ਦੇ ਉੱਪਰ ਹਮਲੇ ਹੋ ਰਹੇ ਨੇ,
ਠੀਕ ਹੈ ਅਸੀਂ ਉਹਦੇ ਉਹਦਾ ਸਵਾਲ ਕੀਤਾ ਕਿ ਤੁਸੀਂ ਠੀਕ ਹੈ ਇੰਟਰਵਿਊ ਕਰਦੀ ਤੁਸੀਂ ਠੀਕ ਹੈ ਉਹਦੇ ਵਿੱਚ ਵੀ ਤਿੱਖੇ ਸਵਾਲ ਤੁਹਾਨੂੰ ਪੁੱਛਣੇ ਚਾਹੀਦੇ ਸੀਗੇ ਔਰ ਉਹਦੇ ਵਿੱਚ ਵੀ ਜਿਹੜੀ ਬਿਆਨਬਾਜ਼ੀ ਕੀਤੀ ਹੈ ਵੀ ਤੁਸੀਂ ਜਾ ਕੇ ਯੂਪੀ ਦੇ ਵਿੱਚ ਤੁਸੀਂ ਜ਼ਮੀਨ ਲੈ ਲਓ ਉਹ ਅਸੀਂ ਉਹਦੇ ਵਿਸ਼ੇ ਚ ਨਹੀਂ ਜਾਣਾ ਉਹ ਉੱਤੇ ਵੀ ਬਹੁਤ ਸਵਾਲ ਖੜੇ ਹੁੰਦੇ ਸੀਗੇ ਕਿ ਕਿਹਦੀ ਜ਼ਮੀਨ ਉੱਥੇ ਜਾ ਕੇ ਤੁਸੀਂ ਲੈ ਕੇ ਦੇਣੀ ਹੈ ਕਿਸ ਤਰੀਕੇ ਦੇ ਤੁਸੀਂ ਲੈਣ ਲੋੜੋ ਔਰ ਅਸੀਂ ਉਹਦੇ ਜਵਾਬ ਦੇ ਵਿੱਚ ਫਿਰ ਸਾਥੀ ਸਤਿਅਮ ਲਖਨਊ ਦੇ ਵਿੱਚ ਸੀਗੇ ਮਜ਼ਦੂਰ ਪਿਗਲ ਦੇ ਅਸੀਂ ਉਹਨਾਂ ਨਾਲ ਇੰਟਰਵਿਊ ਕੀਤੀ ਸੀਗੀ ਵੀ ਇਹਦਾ ਰੋਲ ਕੀ ਐਕਚੁਲੀ ਉਸ ਸਟੇਟ ਦੇ ਵਿੱਚ ਉਹਨਾਂ ਨੇ ਕਾਫ਼ੀ ਇਸ 'ਤੇ ਚਾਨਣਾ ਪਾਇਆ ਸੀਗਾ ਔਰ ਇਸ ਦਾ ਵੀ ਇਹਨਾਂ ਨੂੰ ਬਹੁਤ ਦੁੱਖ ਲੱਗਿਆ ਸੀਗਾ ਔਰ ਅਸੀਂ ਇਹਦਾ ਹਮੇਸ਼ਾ ਤੋਂ ਵਿਰੋਧ ਕਰਦੇ ਆਏ ਹਾਂ ਕਿ ਕਿਉਂ ਕਿਉਂ ਇਹੋ ਜਿਹੀਆਂ ਹਰਕਤਾਂ ਕੀ ਐਕਚੁਅਲ ਦੇ ਵਿੱਚ ਇਹ ਜਿਹੜੀ ਨਿਊਜ਼ ਲੈਟਰ ਹੈਗਾ ਆ ਇਹਦੇ ਅਸਲ ਦੇ ਵਿੱਚ ਕੀ ਕਰਨਾ ਕੀ ਚਾਹੁੰਦੇ ਨੇ ਇਹ
ਹਾਂਜੀ ਹਾਂਜੀ ਬਸ ਇਹੀ ਹੈ ਨਾ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਇਹਨਾਂ ਦਾ ਮਕਸਦ ਹੈ ਜੋ ਜੋ ਅੰਦਾਜ਼ਾ ਲਾਇਆ ਜਾ ਸਕਦਾ ਇਸ ਤੋਂ ਸਿਰਫ ਇਹੀ ਲਗਾਇਆ ਜਾ ਸਕਦਾ ਇਹਨਾਂ ਦਾ ਜਿਹੜਾ ਮਕਸਦ ਹੈ ਸਿਰਫ ਐਕਚੁਅਲੀ ਜੋ ਸ਼ੋਸ਼ਣ ਕਰਦੇ ਆ ਉਹਨਾਂ ਨੂੰ ਜ਼ਿਆਦਾ ਪ੍ਰਮੋਟ ਕਰਨ ਦਾ ਲੱਗਦਾ ਕਿਉਂਕਿ ਜਦੋਂ ਇਹਨਾਂ ਨੇ ਕਦੀ ਕਿਸੇ ਜੋ ਮਾਈਗਰੈਂਟ ਵਰਕ ਜਿਹਨਾਂ ਦਾ ਸ਼ੋਸ਼ਣ ਹੁੰਦਾ ਉਹਨਾਂ ਨੂੰ ਨਾਲ ਖੜ ਕੇ ਉਹਨਾਂ ਨੂੰ ਕਿਹਾ ਨਹੀਂ ਵੀ ਹਾਂ ਅਸੀਂ ਲੈ ਕੇ ਜਾਵਾਂਗੇ ਅੱਗੇ ਤੱਕ ਜਿੱਥੇ ਤੱਕ ਤੁਹਾਡੀ ਹੈਲਪ ਹੋ ਸਕੇ ਹਨਾ ਕਦੀ ਉਹ ਚੀਜ਼ਾਂ ਨਹੀਂ ਕੀਤੀਆਂ ਜਾਂ ਫਿਰ ਉਹਨਾਂ ਦੀਆਂ ਘੱਟ ਨਿਊਜ਼ਾਂ ਪਾ ਕੇ ਇਹਨਾਂ ਨੇ ਮੇਨਲੀ ਬਿਜ਼ਨਸ ਪ੍ਰਮੋਟ ਕੀਤੇ ਆ ਤਾਂ ਉੱਪਰ ਤੋਂ ਟੀ ਵੀ ਇਹਨਾਂ ਦਾ ਹੈਗਾ ਚੈਨਲ ਉੱਪਰ ਦੇ ਨਿਊਜ਼ ਪੇਪਰ ਹੈਗਾ ਹਨਾ ਗੁਰਦੁਆਰੇ ਦੇ ਥਰੂ ਕਮਿਊਨਿਟੀ ਆਉਂਦੀ ਆ ਤੇ ਡੋਨੇਸ਼ਨਾਂ ਤੋਂ ਲੈ ਕੇ ਹੋਰ ਚੀਜ਼ਾਂ ਦਾ ਮਤਲਬ ਕਾਫੀ ਲੰਬੀ ਲਿਸਟ ਆ ਤੇ ਮਤਲਬ ਯੂਨੀਅਨ ਦੇ ਯੂਨੀਅਨਸ ਦੇ ਅਗੇਂਸਟ ਖੁੱਲਾ ਉਹ ਕਰਦੇ ਨੇ ਹਨਾ ਤਾਂ ਉਹ ਇਹ ਤੋਂ ਸਾਫ਼ ਪਤਾ ਲੱਗਦਾ ਕਿ ਜੋ ਵਰਕਰਾਂ ਦੇ ਹੱਕਾਂ ਚ ਗੱਲ ਕਰਦੇ ਆ ਉਹਨਾਂ ਦੇ ਅਗੇਂਸਟ ਨੇ ਤੇ ਇਹਨਾਂ ਤੋਂ ਅੰਦਾਜ਼ਾ ਤਾਂ ਸਾਫ਼ ਹੀ ਲਗਾਇਆ ਜਾ ਸਕਦਾ ਜਿਹੜਾ ਬੰਦਾ ਦੇਖਦਾ ਕਿ ਇਹ ਕਿਸ ਤਰ੍ਹਾਂ ਦੇ ਕੀ ਕਰਨਾ ਚਾਹੁੰਦੇ ਨੇ ਹਨਾ
ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ
ਇਹ ਪਰ ਬਹੁਤ ਦੁੱਖ ਦੀ ਗੱਲ ਆ ਕਿ ਇਸ ਪਲੇਟਫਾਰਮ ਨੂੰ ਇੱਦਾਂ ਯੂਜ਼ ਕੀਤਾ ਜਾ ਰਿਹਾ ਕਿ ਕਿਉਂਕਿ ਜਿੱਥੇ ਇਹ ਪਲੇਟਫਾਰਮ ਦੇ ਨਾਲ ਅਸੀਂ 100,000 ਦੀ ਮਦਦ ਕਰ ਸਕਦੇ ਹਾਂ ਉਸ ਪਲੇਟਫਾਰਮ ਨਾਲ ਲੋਕਾਂ ਅਸੀਂ ਸਾਰੇ ਜੋ ਵੀ ਜਿੰਨੇ ਵੀ ਸਰੋਤੇ ਨਾਲ ਹੈਗੇ ਉਹਨਾਂ ਨੂੰ ਅਲਰਟ ਕਰ ਸਕਦੇ ਹਾਂ ਕਿ ਇਸ ਚੀਜ਼ ਤੋਂ ਬਚੋ ਜਿਹੜਾ ਰੀਅਲ ਨਿਊਜ਼ ਹੁੰਦਾ ਇਹ ਬਹੁਤ ਦੁੱਖ ਹੁੰਦਾ ਕਿ ਉਹ ਜਦੋਂ ਨਹੀਂ ਸ਼ੇਅਰ ਹੁੰਦਾ ਉਹਦੇ ਵਿੱਚ ਫਿਰ ਬੰਦਾ ਸੋਚਦਾ ਕਿ ਇਹ ਕਰ ਕੀ ਰਹੇ ਆ ਨਾ
ਬਿਲਕੁਲ
ਜੀ ਸਾਡਾ ਜਿਸ ਤਰ੍ਹਾਂ ਅਸੀਂ ਪਹਿਲੇ ਕਹਿ ਚੁੱਕੇ ਹਾਂ ਮਕਸਦ ਇਹ ਨਹੀਂ ਹੈ ਕਿ ਕਿਸੇ ਦੀ ਆਵਾਜ਼ ਬੰਦ ਕਰਨਾ ਜਾਂ ਕੋਈ ਵਾਇੰਡ ਅਪ ਹੋ ਜਾਵੇ ਇਹਨਾਂ ਦਾ ਅਸੀਂ ਚਾਹੁੰਦੇ ਹਾਂ ਕਿਉਂਕਿ ਜਿਸ ਤਰ੍ਹਾਂ ਤੁਸੀਂ ਮਨਦੀਪ ਕਿਹਾ ਕਿ 30,000 ਦੀ ਫੋਲੋਇੰਗ ਹੈ ਉਹਨਾਂ ਦੇ ਫੇਸਬੁੱਕ ਪੇਜ 'ਤੇ ਸੋ ਅਸੀਂ ਚਾਹੁੰਦੇ ਹਾਂ ਕਿ ਹੋਰ ਵਧੇ ਫੋਲੋਇੰਗ ਪਰ ਜਿਹੜੀ ਸਹੀ ਖਬਰ ਜਿਸ ਤਰ੍ਹਾਂ ਹੈਗੀ ਆ ਉਹਨੂੰ ਕਮ ਸੇ ਕਮ ਉਸ ਤਰ੍ਹਾਂ 'ਤੇ ਪੇਸ਼ ਕੀਤਾ ਜਾਵੇ ਨਾ ਸਾਡੀ ਸਿਰਫ
ਸਹੀ ਪੱਤਰਕਾਰੀ ਕਾਰਨ ਲੇਕਿਨ ਹੁਣ ਦੇਖੋ ਹੁਣ ਸਾਨੂੰ ਵੀ ਅਸੀਂ ਆਪਣੇ ਪੇਜਾਂ 'ਤੇ ਵੀ ਕਈ ਵਾਰ ਲੋਕ ਕਮੈਂਟ ਕਰ ਦਿੰਦੇ ਨੇ
ਜਿਹਦੇ
ਅਸੀਂ ਨਹੀਂ ਐਗਰੀ ਕਰਦੇ ਮੰਨ ਲਓ ਕਈ ਵਾਰ ਉਹ ਸਾਡੇ ਅਸੀਂ ਜੋ ਕਮੈਂਟ ਕਰਦੇ ਹੁਣ ਆਪਾਂ ਗੱਲ ਕਰਦੇ ਸੀ ਉਹ ਕਹਿੰਦੇ ਕਿ ਉਹ ਡੀਲ ਹੈ ਜੀ ਕਈ ਲੋਕ ਕਹਿ ਦਿੰਦੇ ਨੇ ਵੀ ਉਹ ਡੀਲ ਹੋਈ ਸੀ ਪਰ ਅਸੀਂ ਜਾਂ ਤਾਂ ਉਹਨਾਂ ਨਾਲ ਓਪਨਲੀ ਡਿਬੇਟ ਕਰਾਂਗੇ ਹਨਾ ਓਪਨ ਡਿਸਕਸ਼ਨ ਕਰਾਂਗੇ ਤੇ ਜਾਂ ਫਿਰ ਅਸੀਂ ਉਹਨਾਂ ਦੇ ਜੋ ਵਿਊਜ਼ ਹੈ ਠੀਕ ਹੈ ਉੱਥੇ ਰੱਖ ਦਿੰਦੇ ਨੇ ਅਸੀਂ ਡਿਲੀਟ ਨਹੀਂ ਕਰਦੇ ਹਨਾ ਤੇ ਲੇਕਿਨ ਕਿਸੇ ਦੇ ਕਮੈਂਟ ਨੂੰ ਹੀ ਡਿਲੀਟ ਕਰ ਦੇਣਾ ਬੰਦੇ ਨੂੰ ਬਲੋਕ ਕਰ ਦੇਣਾ ਜੋ ਸਵਾਲ ਪੁੱਛਦਾ ਉਹਨਾਂ ਤੋਂ ਉਹ ਚੀਜ਼ਾਂ ਬਹੁਤ ਗਲਤ ਨੇ ਅਸੀਂ ਚਾਹੁੰਦੇ ਹਾਂ ਬਸ ਕਮਿਊਨਿਟੀ ਸਾਨੂੰ ਸਾਡਾ ਇਹਨਾਂ ਦੇ ਖਿਲਾਫ਼ ਕੋਈ ਪਰਸਨਲ ਉਹ ਨਹੀਂ ਹੈਗਾ ਸਾਨੂੰ ਬਸ ਇਹ ਹੈ ਕਿ ਇਹ ਕਮਿਊਨਿਟੀ ਨੂੰ ਮਿਸਲੀਡ ਨਾ ਕਰਨ ਤੇ ਜੋ ਸਵਾਲ ਪੁੱਛਦੇ ਆ ਉਹਨਾਂ ਦੀ ਆਵਾਜ਼ ਬੰਦ ਨਾ ਕਰਨ
ਪੁੱਛਣਾ ਚਾਹਾਂਗਾ ਕਿ ਨਿਊਜ਼ੀਲੈਂਡ ਦੇ ਵਿੱਚ ਕੋਈ ਇਹ ਪੱਤਰਕਾਰੀ ਦੀ ਕੋਈ ਸੰਸਥਾ ਹੈਗੀ ਜਿਹਦੇ ਕੋਲ ਆਪਾਂ ਸ਼ਿਕਾਇਤ ਕਰ ਸਕਦੇ ਹਾਂ ਕਿਉਂਕਿ ਇਹ ਟੋਟਲੀ ਇਹ ਪ੍ਰੂਵਨ ਆ ਗੱਲ ਕਿ ਬਿਨਾਂ ਇਨਵੈਸਟੀਗੇਟ ਕੀਤਿਆਂ ਬਿਨਾਂ ਤੱਥਾਂ ਨੂੰ ਔਰ ਤਰੋੜ ਮੋੜ ਕੇ ਇਸ ਨਿਊਜ਼ ਲੈਟਰ ਦੇ ਵਿੱਚ ਪੇਸ਼ ਕੀਤਾ ਜਾਂਦਾ ਸੋ ਅਸੀਂ ਪਤਾ ਕਰਦੇ ਹਾਂ ਕਿ ਕਿਸੇ ਦੇ ਕੋਈ ਅਥਾਰਟੀ ਨਿਊਜ਼ੀਲੈਂਡ 'ਚ ਹੋਊਗੀ ਪੱਤਰਕਾਰੀ ਦੀ
ਹਾਂਜੀ ਬਿਲਕੁਲ ਹੈ ਜੀ ਹਾਂ ਮੈਂ ਕਿਹਾ ਨਿਊਜ਼ੀਲੈਂਡ ਪ੍ਰੈਸ ਕਾਉਂਸਲ ਮੀਡੀਆ ਹਾਂ ਪ੍ਰੈਸ ਮੈਂ ਕਿਹਾ ਜਿਹੜਾ ਇੱਦਾਂ ਨਿਊਜ਼ ਪੇਪਰਸ ਹੁੰਦੇ ਆ ਉਹਨਾਂ ਦਾ ਪ੍ਰੈਸ ਕਾਉਂਸਲ ਦੇ ਥਰੂ ਹੀ ਹੁੰਦਾ
30 ਦਿਨ ਦਾ ਟਾਈਮ ਹੁੰਦਾ
ਹਾਂ ਇੱਦਾਂ ਕੁਛ ਹੁੰਦਾ ਮੈਨੂੰ ਉਹ ਦੇਖਣਾ ਪਏਗਾ ਦੁਬਾਰਾ ਤੋ ਉਹਦੇ ਵਿੱਚ ਜਿਹੜੇ ਮੇਨ ਸਟ੍ਰੀਮ ਹੈਗੇ ਨੇ ਮੀਡੀਆ ਨਿਊਜ਼ ਪੇਪਰ ਸਾਰੇ ਉਹ ਉਹਨਾਂ ਦੇ ਮੈਂਬਰ ਨੇ ਪਰ ਇਹ ਵਾਲਾ ਔਰਗਨਾਈਜੇਸ਼ਨ ਲਾਸਟ ਟਾਈਮ ਜਦੋਂ ਮੈਂ ਚੈੱਕ ਕੀਤਾ ਸੀਗਾ ਸਾਲ ਤੋਂ ਉੱਪਰ ਹੋ ਗਿਆ ਇਹ ਪ੍ਰੈਸ ਕਾਉਂਸਲ ਦੇ ਮੈਂਬਰ ਨਹੀਂ ਨੇ ਸੋ ਉਹ ਸ਼ਿਕਾਇਤ ਕਰਨ ਦਾ ਜਿਸ ਤਰ੍ਹਾਂ BSA ਦਾ ਬ੍ਰੌਡਕਾਸਟਿੰਗ ਦਾ ਹੁੰਦਾ ਉਹ ਉਹਦੇ ਨਾਲ ਮਿਲਦਾ ਜੁਲਦਾ ਹੀ ਪ੍ਰੋਸੀਜਰ ਹੈ ਕਿ ਵਿਦ ਇਨ ਸੋ ਮੈਨੀ ਡੇਜ਼ ਉਹ ਹੋਣੀ ਹੁੰਦੀ ਹੈ ਤੇ ਇਨ ਫਸਟ ਇੰਸਟੈਂਸ ਤੁਸੀਂ ਡਾਇਰੈਕਟਲੀ ਉਹਨਾਂ ਨੂੰ ਸ਼ਿਕਾਇਤ ਕਰਦੇ ਹੋ ਜਿੱਥੋਂ ਵੀ ਕਿਤੋਂ ਪ੍ਰਿੰਟ ਹੋਈ ਹੈ ਖ਼ਬਰ ਅਗਰ ਉਹ ਤੁਹਾਨੂੰ ਟਾਈਮਲੀ ਮੈਨਰ 'ਚ ਜਵਾਬ ਨਹੀਂ ਦਿੰਦੇ ਜਾਂ ਸੈਟਿਸਫੈਕਟਰੀ ਜਵਾਬ ਨਹੀਂ ਦਿੰਦੇ ਫਿਰ ਉਹ ਪ੍ਰੈਸ ਕਾਉਂਸਲ ਕੋਲ ਜਾਂਦੀ ਹੈ ਸੋ BSA ਨਾਲ ਮਿਲਦਾ ਜੁਲਦਾ ਹੀ ਹੈ ਪ੍ਰੋਸੀਜਰ
ਬਿਲਕੁਲ ਬਿਲਕੁਲ ਔਰ ਸਰੋਤਿਓ ਅਸੀਂ ਤੁਹਾਡੇ ਨਾਲ ਹੋਰ ਵੀ ਸਾਂਝੀ ਕਰਨਾ ਚਾਹਾਂਗੇ ਇਹ ਤੇ ਜੋ ਓਪਨਲੀ ਜੋ ਪ੍ਰੈਸ ਦੇ ਥਰੂ ਤੁਹਾਡੇ ਸਾਹਮਣੇ ਆ ਰਿਹਾ ਇਸ ਨਿਊਜ਼ਲੈਟਰ ਦੇ ਥਰੂ ਉਹ ਤੇ ਹੈ ਹੀ ਹੈ ਅਸੀਂ ਬਿਲਕੁਲ ਕਿਸੇ ਦਾ ਨਾਂ ਲੈਣਾ ਚਾਹਾਂਗੇ ਉਹ ਇੱਕ ਜਨਰਲ ਗੱਲ ਕਰੀਏ ਇਹ ਜਿਹੜਾ ਗਰੁੱਪ ਆ ਪ੍ਰਾਈਵੇਟ ਜਿਹੜੇ ਵਟਸਐਪ ਦੇ ਵਗੈਰਾ ਗਰੁੱਪ ਨੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਇਹ ਸਾਡੇ ਵਿਰੋਧ ਦੇ ਵਿੱਚ
ਚਾਹੇ ਸੰਘਰਸ਼
ਉਹ ਕਰਦੇ ਰਹੇ ਨੇ ਸੋ ਅਸੀਂ ਉਹ ਗੱਲਾਂ ਇਸ ਮਾਧਿਅਮ ਦੇ ਥਰੂ ਸ਼ੇਅਰ ਨਹੀਂ ਕਰ
ਸਕਦੇ
ਜਿਹੜਾ ਇਹਨਾਂ ਦਾ ਜਿਹੜਾ ਕਰੈਕਟਰ ਵਾ ਨਾ ਉਹ ਜਿਹੜਾ ਇੱਕ ਮਿਹਨਤਕਸ਼ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਹੈਗਾ ਹਰ ਇੱਕ ਜਿਹੜੀ ਚੀਜ਼ ਵਾ ਉਹ ਵਿਰੋਧ ਦੇ ਵਿੱਚ ਜਾਂਦੀ ਹੈ ਔਰ ਉਹਨੂੰ ਤਰੋੜ ਮੋੜ ਕੇ ਜਿਹੜਾ ਉਹ ਲੋਕਾਂ ਦੇ ਜਿਹੜਾ ਸਾਹਮਣੇ ਪੇਸ਼ ਕੀਤਾ ਜਾਂਦਾ
ਮੈਂ ਇੱਕ ਹੋਰ ਗੱਲ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਜੀ ਸਾਡੇ ਕੋਲ ਦਿਮਾਗ ਹੈ ਠੀਕ ਹੈ ਨਾ ਅਸੀਂ ਜੋ ਹੁਣ ਇਹ ਬੋਲ ਰਹੇ ਆ ਯੂਨੀਅਨਸ ਦੇ ਖਿਲਾਫ਼ ਬੋਲ ਰਹੇ ਆ ਸਾਨੂੰ ਐਜ਼ ਅ ਯੂਨੀਅਨ ਕੋਈ ਵੀ ਇੱਕ ਕੰਮ ਇੱਦਾਂ ਦਾ ਦੱਸ ਦਿਓ ਜਿਹੜਾ ਯੂਨੀਅਨ ਨੇ ਅੱਜ ਤੱਕ ਕੋਈ ਗਲਤ ਕੀਤਾ ਕਿਸੇ ਇਨਸਾਨ ਨੂੰ ਇਨਸਾਨ ਜਿਹੜਾ ਆ ਉਹਨੂੰ ਇਨਸਾਫ਼ ਹੀ ਦਵਾਇਆ ਸੀ ਇਹਦੇ ਵਿੱਚ ਮੈਨੂੰ ਦੱਸੋ ਕੋਈ ਗਲਤ ਕੰਮ ਹੈ ਹਨਾ ਸਟੂਡੈਂਟਸ ਜਿਹੜੇ ਹੁਣ ਯੂਨੀਅਨ ਇਹ ਜਿੰਨਾ ਵੀ ਯੂਨੀਅਨ ਸਟੂਡੈਂਟਸ ਦੇ ਨਾਲ ਕੰਮ ਕਰ ਰਹੇ ਇਹ ਸਾਰਾ 100% ਵੋਲੰਟੀਅਰ
ਬਿਲਕੁਲ ਹਾਂ ਕਿਉਂਕਿ ਬਹੁਤ ਸਾਰੇ ਉਹ ਸਟੂਡੈਂਟਸ ਇਹੋ ਜਿਹੇ ਇੰਡਸਟਰੀਜ਼ ਜਾਂ ਏਰੀਆ ਚ ਕੰਮ ਕਰਦੇ ਆ ਜਿੱਥੇ ਉਹ ਯੂਨੀਅਨ ਉਹਨਾਂ ਨੂੰ ਕਵਰ ਵੀ ਨਹੀਂ ਕਰ ਰਹੀ ਹੁੰਦੀ ਪਰ ਫਿਰ ਵੀ ਯੂਨੀਅਨਸ ਹੈਲਪ ਕਰਦੀਆਂ
ਹਾਂਜੀ ਹੁਣ ਮੈਨੂੰ ਹੁਣ ਜਿੱਦਾਂ ਅਸੀਂ ਮੈਂ ਤਾਂ ਮਨਦੀਪ ਭਾਜੀ ਆ ਤਾਂ ਸੰਨੀ ਸਹਿਗਲ ਲਿਆ ਸੀ ਯੂਨੀਅਨ ਮੂਵਮੈਂਟ ਦੇ ਵਿੱਚ ਆ ਉਹ ਮੈਨੂੰ ਪੁੱਛਦੇ ਕਿ ਯਾਰ ਤੇਰਾ ਯੂਨੀਅਨ ਇਹ ਕੰਮ ਕਰਦੀ ਮੈਂ ਕਿਹਾ ਨਹੀਂ ਇਹ ਯੂਨੀਅਨ ਮੇਰੀ ਬੈਕ ਲੈਂਦੀ ਆ ਬਟ ਇਹ ਮੇਰਾ ਵੋਲੰਟੀਅਰ ਵਰਕ ਆ ਜੋ ਮੈਂ ਅਸੀਂ ਤੁਹਾਡੀ ਮਦਦ ਕਰ ਇੱਕ ਬੰਦਾ ਤੁਹਾਨੂੰ ਵੋਲੰਟੀਅਰਲੀ ਮਦਦ ਕਰ ਰਿਹਾ ਆ ਹਨਾ ਉਹਨਾਂ ਦੇ ਖਿਲਾਫ਼ ਜਦੋਂ ਬੰਦਿਆਂ ਨੂੰ ਸੋਚਣਾ ਚਾਹੀਦਾ ਕਿ ਇਹ ਇਸ ਇਹ ਬੰਦੇ ਆਪਣਾ ਟਾਈਮ ਕੱਢ ਕੇ ਸਾਨੂੰ ਮਦਦ ਕਰ ਰਹੇ ਆ ਉਹਨਾਂ ਦੇ ਲੋਕ ਖਿਲਾਫ਼
ਨਹੀਂ ਇਹਨਾਂ ਨੇ ਬੈਕਗਰਾਉਂਡ ਦੇ ਵਿੱਚ ਪੂਰਾ ਜ਼ੋਰ ਲਾਇਆ ਲੋਕਾਂ ਦੇ ਗਰੁੱਪ ਇਕੱਠੇ ਕਰਕੇ ਵਿਰੋਧ ਚ ਪੀਏ ਸੰਘਰਸ਼ ਦੇ ਵਿੱਚ ਨਾ ਸ਼ਾਮਲ ਹੋ ਪੂਰਾ ਡਟ ਕੇ ਵਿਰੋਧ ਚ ਕੰਮ ਕੀਤਾ
ਔਰ ਹੁਣ ਕੁਛ ਲੋਕ ਜਿਹੜੇ ਉਦੋਂ ਵਿਰੋਧ ਚ ਸਨ ਉਹਨਾਂ ਉਹ ਸਿਫਾਰਿਸ਼ਾਂ ਪਾ ਰਹੇ ਨੇ ਕਿਉਂਕਿ ਉਸ ਵਕਤ 300 ਤੋਂ ਉੱਪਰ ਸਟੂਡੈਂਟ ਸੀਗੇ ਜਿਹੜੇ ਸੇਮ ਸਿਚੁਏਸ਼ਨ ਚ ਸਨ ਪਰ ਬਾਕੀ ਨਹੀਂ ਅੱਗੇ ਆਏ ਸਿਰਫ 11 ਜਿਹੜੇ ਸੀ ਉਹਨਾਂ ਨੇ ਸੰਘਰਸ਼ ਲੜਿਆ ਉਹ ਸਾਨੂੰ ਉਹ ਜਿਸ ਦਿਨ ਤੋਂ ਖਬਰ ਬਾਹਰ ਆਈ ਹੈ ਬਹੁਤ ਓਵਰਵੈਲਮਿੰਗ ਕੰਟੈਕਟ ਹੈ ਸਾਨੂੰ ਵੀ ਔਰ ਐਲਿਸਟਰ ਲੋਇਰ ਨੂੰ ਵੀ ਤੋ ਕੁਝ ਇੱਕ ਕੰਟੈਕਟ ਇਹੋ ਜਿਹਾ ਆਏ ਜਿਹੜੇ ਲੋਕਾਂ ਨੇ ਉਸ ਵਕਤ ਓਪਨਲੀ ਵਿਰੋਧ ਕੀਤਾ
ਹੁਣ
ਉਹੋ ਹੀ ਲੋਕ ਸਾਨੂੰ ਕੰਟੈਕਟ ਕਰਕੇ ਫਲਾਨੀ ਫਲਾਨੀ
ਦੇਖੋ ਜੀ ਜੇ ਉਹ 300 ਦੇ 300 ਆ ਜਾਂਦੇ ਸ਼ਾਇਦ ਉਹਨਾਂ ਨੂੰ ਦੇਸ਼ ਛੱਡਣਾ ਹੀ
ਹਾਂ ਬਿਲਕੁਲ ਨਹੀਂ ਸੀ ਛੱਡਣਾ ਪੈਣਾ ਆਊਟਕਮ ਇਹੋ ਹੋਣਾ ਸੀਗਾ ਸ਼ਾਇਦ ਵਿਦ ਇਨ ਵੀਕਸ
ਪ੍ਰੋਟੈਸਟ ਕੀਤਾ ਸੀਗਾ ਹੈ ਨਾ ਦੇਖੋ ਉਹ ਜਿਹੜੀ ਪਬਲਿਕ ਵੱਲੋਂ ਵੀ ਸਪੋਰਟ ਆਈ ਤੇ ਜਿਹੜੇ ਸਟੂਡੈਂਟ ਵੀ ਆਏ ਬਾਹਰ ਉਹ ਚੀਜ਼ ਦਾ ਦੇਖਿਆ ਜਾਵੇ ਕਿੰਨੀ ਜਲਦੀ ਕਿਉਂ ਹੋਇਆ ਕਿਉਂਕਿ ਜਿੰਨੇ ਜ਼ਿਆਦਾ ਲੋਕ ਇਕੱਠੇ ਹੋ ਕੇ ਉਹਨਾਂ ਨੇ ਆਵਾਜ਼ ਉਠਾਈ ਹੈ ਨਾ ਤੁਹਾਡੇ ਰੇਡੀਓ ਸਟੇਸ਼ਨ ਤੇ ਵੀ ਆਏ ਸੀਗੇ ਉੱਥੋਂ ਵੀ ਆਵਾਜ਼ ਗਈ ਕਮਿਊਨਿਟੀ ਤੱਕ ਹੋਰ ਰੇਡੀਓ ਸਟੇਸ਼ਨ ਤੇ ਵੀ ਲੈ ਕੇ ਮੀਡੀਆ ਤੋਂ ਲੈ ਕੇ ਉਸ ਤੋਂ ਬਾਅਦ ਜਦੋਂ ਪ੍ਰੋਟੈਸਟ ਹੋਇਆ ਤੇ ਜਿੰਨੇ ਜ਼ਿਆਦਾ ਲੋਕ ਇਕੱਠੇ ਮਿਲ ਕੇ ਆਵਾਜ਼ ਉਠਾਉਂਦੇ ਆ ਤਾਂ ਹੀ ਅਸਰ ਹੁੰਦਾ
ਹੋਰ ਗੱਲ ਕਰਨੀ ਚਾਹੁੰਦਾ
ਇੱਕ ਮਿੰਟ ਮੈਂ ਮਨਦੀਪ ਦੀ ਗੱਲ ਦੇ ਨਾਲ ਹੀ ਕਨੈਕਟਡ ਕਿ ਉਹ ਜਿਹੜੇ ਟੈਸਮਨ ਕਾਲਜ ਵਾਲੇ ਸਟੂਡੈਂਟ ਸੀ ਕਿਉਂਕਿ ਉਹ ਇੰਨਾ ਵੱਡਾ ਗਰੁੱਪ ਸੀਗਾ ਉਸ ਤੋਂ ਬਾਅਦ ਸਾਡੇ ਮਾਈਗਰੈਂਟ ਵਰਕਰ ਐਸੋਸੀਏਸ਼ਨ ਨੂੰ ਕੰਟੈਕਟ 3-4 ਅਲੱਗ ਅਲੱਗ ਕਾਲਜਿਸ ਤੋਂ ਆਇਆ ਤੇ ਉਹ ਐਸਾ ਪ੍ਰੈਸੀਡੈਂਟ ਸੈੱਟ ਹੋਇਆ ਕਿ ਕਾਲਜਿਸ ਨੇ ਆਪੇ ਆਟੋਮੈਟਿਕਲੀ ਉਹ ਕੁਛ ਆਫਰ ਕਰਨਾ ਸ਼ੁਰੂ ਕਰ ਦਿੱਤਾ
ਮੈਂ ਤਾਂ ਸੰਨੀ ਨੇ ਵੀ ਲਏ ਸੀ ਕੇਸ
ਹਾਂ ਸੋ ਮਤਲਬ ਕਿ ਸਾਨੂੰ ਮਿਨੀਮਲ ਕੋਸ਼ਿਸ਼ ਕਰਨੀ ਪਈ ਜਾਂ ਇੱਕ ਦੋ ਕਾਲਜ ਇਹੋ ਜਿਹਾ ਹੈ ਕਿ ਕੁਛ ਵੀ ਨਹੀਂ ਕਰਨਾ ਪਿਆ ਉਹ ਵਿਦਿਆਰਥੀਆਂ ਨੇ ਖੁਦ ਹੀ ਹਾਂ ਮਤਲਬ ਉਹ ਮੰਨ ਚੁੱਕੇ ਸੀਗੇ ਸੋ ਪੁਆਇੰਟ ਇਹ ਹੈ ਕਿ ਇੱਕ ਵਾਰੀ ਜਦੋਂ ਇੰਨਾ ਯੂਨਾਈਟ ਹੋ ਕੇ ਇੰਨੀ ਵੱਡੀ ਗਿਣਤੀ ਚ ਲੋਕ ਜਦੋਂ ਸੰਘਰਸ਼ ਕਰਦੇ ਨੇ ਸਾਰੇ ਤੋ ਇੱਕ ਉਹ ਪ੍ਰੈਸੀਡੈਂਟ ਐਗਜ਼ਾਮਪਲ ਬਣ ਜਾਂਦੀ ਹੈ ਕਿ ਆਉਣ ਵਾਲਿਆਂ ਲਈ ਕੰਮ ਤੁਸੀਂ ਰਸਤਾ ਖੋਲ ਦਿੰਦੇ ਹੋ ਆਸਾਨ ਹੋ ਜਾਂਦਾ
ਲੌਂਗ ਟਰਮ ਪੋਜ਼ਿਟਿਵ ਇਫੈਕਟ
ਬਿਲਕੁਲ ਬਿਲਕੁਲ
ਔਰ ਅਨੂ ਜੀ ਦੇ ਵਿੱਚ ਇੱਕ ਹੋਰ ਐਡ ਕਰਨਾ ਚਾਹਾਂਗਾ ਮੈਂ ਇਹਨਾਂ ਦੇ ਜਿਹੜੇ ਰੀਪ੍ਰੈਜ਼ੈਂਟੇਟਿਵ ਨੇ ਉਹ ਇੱਕ ਵਾਰੀ ਤੁਹਾਡੇ ਨਾਲ ਮਿਲੇ ਤੇ ਖਬਰ ਤੇ ਕੱਢਣੀ ਹੋਵੇ ਤੇ ਪਤਾ ਲੱਗ ਹੀ ਜਾਂਦਾ ਸਾਰਾ ਕੁਝ ਮੀਡੀਆ ਦੇ ਉੱਪਰ ਪਿਆ ਸੋਸ਼ਲ ਮੀਡੀਆ ਦੇ ਉੱਪਰ ਪਿਆ ਹੁੰਦਾ ਤੇ ਤੁਹਾਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਨਾ ਜੀ ਮੈਨੂੰ ਪ੍ਰੈਸ ਰਿਲੀਜ਼ ਨਹੀਂ ਭੇਜਦੇ ਉਸ ਤੋਂ ਬਾਅਦ
ਇਹਨਾਂ ਨੇ ਮੈਨੂੰ ਆਪਣਾ ਕਾਰਡ ਦਿੱਤਾ ਜਿਹਦੇ ਤੇ ਦੋ ਈਮੇਲ ਐਡਰੈਸ ਸੀਗੇ ਤੇ ਉਹ ਉਹਨਾਂ ਚੋਂ ਇੱਕ ਈਮੇਲ ਐਡਰੈਸ ਉਸੇ ਵੇਲੇ ਬਾਊਂਸ ਬੈਕ ਹੋ ਗਿਆ ਸੋ ਮੈਨੂੰ ਜਾਣਕਾਰੀ ਨਹੀਂ ਸੀ ਦੂਸਰੇ ਈਮੇਲ ਤੇ ਹੁਣ ਤੱਕ ਵੀ ਆਲਮੋਸਟ ਹਰ ਇੱਕ ਪ੍ਰੋਟੈਸਟ ਦੀ ਪ੍ਰੈਸ ਰਿਲੀਜ਼ ਜਾਂਦੀ ਹੈ ਹਾਂ ਔਰ ਜਿੰਨਾ ਵੀ ਇੰਡੀਅਨ ਮੀਡੀਆ ਸਾਰਿਆਂ ਨੂੰ ਜਾਂਦੀ ਹੈ ਪ੍ਰੈਸ ਰਿਲੀਜ਼
ਮੁੜ ਕਿੜਕੇ ਗੱਲ ਇੱਥੇ ਆਉਂਦੀ ਹੈ ਕਿ ਕਿਤੇ ਨਾ ਕਿਤੇ ਜ਼ਰੂਰ ਕੋਈ ਇਹਨਾਂ ਦਾ ਏਜੰਡਾ ਕੁਛ ਹੋਰ ਹੈ ਔਰ ਅਸੀਂ ਪਬਲਿਕ ਨੂੰ ਉਸ ਤੋਂ ਅਵੇਅਰ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਨੂੰ ਸਵਾਲ ਪੁੱਛੋ ਕਿ ਤੁਸੀਂ
ਦੇਖੋ ਜੀ ਅਵੇਅਰਨੈਸ ਨੂੰ ਉਹ ਕੀ ਬੋਲ ਰਹੇ ਸੀਗੇ ਅੱਜ ਮੈਨੂੰ
ਨੈਗੇਟਿਵਿਟੀ
ਦੇਖੋ ਜੀ ਅਵੇਅਰਨੈਸ ਨੂੰ ਇੱਕ ਨਵਾਂ ਹੀ ਨਾਂ ਦਿੱਤਾ ਜਾਂਦਾ ਆ ਕਿ ਨੈਗੇਟਿਵਿਟੀ ਫੈਲਾ ਰਹੇ
ਉਹ ਜਿਹੜੇ ਕਮੈਂਟ ਨੇ ਜਿਹੜਾ ਇੱਕ ਉੱਥੇ ਇੱਕ ਜੈਂਟਲਮੈਨ ਕਮੈਂਟ ਕਰ ਰਿਹਾ ਸੀਗਾ ਕਿ ਤੁਸੀਂ ਪੈਕ ਐਂਡ ਸੇਵ ਦਾ ਜਿਹੜਾ ਸੰਘਰਸ਼ ਕਰ ਰਹੇ ਹੋ
ਇਸੇ ਕਰਕੇ ਇਮੀਗ੍ਰੈਂਟਸ ਨਹੀਂ ਕਰਦੇ ਇਮੀਗ੍ਰੈਂਟਸ ਨੂੰ ਜੌਬ ਨਹੀਂ ਦਿੰਦੇ ਪੈਕ ਐਂਡ ਸੇਵ ਜਦੋਂ
ਪੈਕ ਐਂਡ ਸੇਵ ਮੋਰੇ ਜਦੋਂ ਲਾਉਂਦੇ ਆ ਨਾ ਕਿ ਅਸੀਂ ਇਮੀਗ੍ਰੈਂਟਸ ਲਈ ਉੱਥੇ ਲੜਦੇ ਹੁੰਦੇ ਆ ਅਸੀਂ ਤਾਂ ਉਹਨਾਂ ਦੇ ਵਰਕਰਾਂ ਲਈ
ਸਾਰੇ ਵਰਕਰਸ
ਇਹ ਉਸ ਤੋਂ ਉਲਟਾ
ਸੋ ਉਹਦੇ ਚ ਮੈਂ ਸੋਚਦੀ ਆ ਕਿ ਉਹ ਜਿਨ੍ਹਾਂ ਨੇ ਉਹ ਲਿਖਿਆ ਉਹਨਾਂ ਨੂੰ ਸਾਨੂੰ ਇਹ ਕਹਿਣਾ ਚਾਹੀਦਾ ਜਾਂ ਹੁਣ ਕਹਿ ਦਿੰਨੇ ਆ ਕਿ ਅਗਰ ਪੈਕ ਐਂਡ ਸੇਵ ਇਸ ਕਰਕੇ ਕਿਸੇ ਨੂੰ ਜੌਬ ਨਹੀਂ ਦਿੰਦਾ ਕਿ ਉਹ ਇਮੀਗ੍ਰੈਂਟ ਨੇ ਤੁਸੀਂ ਉਹਨਾਂ ਦਾ ਕੇਸ ਸਾਡੇ ਕੋਲ ਲੈ ਕੇ ਆਓ ਫਸਟ ਯੂਨੀਅਨ ਕਵਰ ਕਰਦੀ ਹੈ ਰਿਸ ਦੇ ਵਿਲ ਡੂ ਦੈਮ ਫੋਰ ਰੇਸਿਜ਼ਮ
ਹਾਂਜੀ
ਹਾਂ ਅਗਰ ਇਸ ਤਰ੍ਹਾਂ ਦੇ ਤੁਹਾਡੇ ਕੋਲ ਕੇਸਿਸ ਨੇ ਉਹਨਾਂ ਨੂੰ ਬਾਹਰ ਲਿਆਓ ਖੋਲੋ
ਹਾਂਜੀ ਐਕਚੁਅਲੀ ਪੈਕ ਐਂਡ ਸੇਵਸ ਮੋਸਟਲੀ ਮੈਂ ਹੀ ਕਵਰ ਕਰਦਾ
ਹਾਂਜੀ
ਸਾਰੇ ਪੈਕ ਐਂਡ ਸੇਵਸ ਦੇ ਵਿੱਚ ਐਕਚੁਅਲੀ ਜਿਹੜੇ ਪੈਕ ਐਂਡ ਸੇਵ ਚ ਅਸੀਂ ਪ੍ਰੋਟੈਸਟ ਕੀਤਾ ਉੱਥੇ ਵੀ ਕਾਫੀ ਮਾਈਗ੍ਰੈਂਟਸ ਕੰਮ ਕਰਦੇ ਨੇ ਸੋ ਉਹ ਜਿਹੜਾ ਫੈਕਟ ਆ ਜੋ ਉਹਨਾਂ ਦਾ ਸੋਰੀ ਓਪੀਨੀਅਨ ਹੈ ਉਹ ਗਲਤ ਸੀਗਾ ਪਰ ਇਹ ਕਿ ਅਸੀਂ ਉਹਨਾਂ ਨਾਲ ਉੱਥੇ ਉਹ ਚੀਜ਼ ਉਹਨਾਂ ਨੂੰ ਕਹਿ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਾਨੂੰ ਪੇਜ ਤੋਂ ਬਲੌਕ
ਕਰਤਾ ਹੁਣ ਤੇ ਕੁਛ ਵੀ ਨਹੀਂ ਕਰ
ਹਜੇ ਤੱਕ ਉਸੇ ਤੇ ਜਿਹੜੇ ਕਮੈਂਟ ਪਏ ਹੋਏ ਆ ਕਿ
ਨਹੀਂ ਪਰ ਅਸੀਂ ਉਹਦਾ ਜਵਾਬ ਤਾਂ ਨਹੀਂ ਨਾ ਦੇ ਸਕਦੇ ਕਿਉਂਕਿ ਅਸੀਂ ਬਲੌਕ ਦੇ ਹਾਂ
ਜਦੋਂ ਕਮੈਂਟ ਹੈ ਉਹਨਾਂ ਦੀ ਕਾਮਰੇਡ ਕਤੀੜ ਤੇ ਇਹ ਉਹ ਬੜੇ ਡਰੋਗਟਿਕ ਨਾਲ
ਉਹ ਨਹੀਂ ਚੁੱਕਣੇ ਅਸੀਂ ਨਾ
ਉਹ ਪਏ ਨੇ ਉੱਥੇ
ਕਿਉਂਕਿ ਆਬਵੀਅਸਲੀ ਇਹਨਾਂ ਦਾ ਵੀ ਉਹੋ ਹੀ ਮੰਨਣਾ ਹੈ ਨਾ ਸੋ ਅਸੀਂ ਤੇ ਫਿਰ ਇਹੋ ਹੀ ਮੰਨ ਕੇ ਚੱਲਾਂਗੇ ਕਿਉਂਕਿ ਇਹ ਵੀ ਅੰਦਰੋਂ ਇਹੋ ਹੀ ਸੋਚ ਰਹੇ ਨੇ ਪਰ ਇੰਨੀ ਹਿੰਮਤ ਨਹੀਂ ਹੈ ਕਿ ਇਹ ਖੁਦ ਇਸ ਤਰ੍ਹਾਂ ਦੇ ਕਮੈਂਟ ਲਿਖਣ
ਮੈਂ ਇੱਕ ਖੁਸ਼ੀ ਦੀ ਗੱਲ ਦੱਸਣਾ ਚਾਹੁੰਦਾ ਹਾਂ ਕਿ ਚੇਂਜ ਆ ਰਿਹਾ ਆ ਆਹਿਸਤੇ ਆ ਰਿਹਾ ਬਟ ਆ ਰਿਹਾ ਆ ਸਾਰੇ ਯੰਗ ਜਿਹੜੇ ਨਿਆਣੇ ਆ ਜਿਹੜੇ ਨਿਆਣਿਆਂ ਦੇ ਪੇਰੈਂਟਸ ਆ ਉਹ ਜਾਗਰੂਕਤਾ ਹੋ ਰਹੇ ਆ ਅਵੇਅਰ ਹੋ ਰਹੇ ਆ ਸੋ ਇੱਥੋਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਅਸੀਂ ਜਿਹੜਾ ਟਾਰਗੇਟ ਫੜਿਆ ਆ ਵੀ ਆਰ ਔਨ ਦਾ ਰਾਈਟ
ਟਰੈਕ ਬਿਲਕੁਲ ਹਾਂਜੀ ਸਾਡਾ ਪ੍ਰੋਗਰਾਮ
ਜਿਹੜਾ ਮੈਨੂਰੀਵਾ ਰੈਲੀ ਹੋਈ ਸੀ ਅਸੀਂ ਜ਼ਰੂਰ ਗੱਲ ਕਰੀਏ
ਹਾਂ ਬਿਲਕੁਲ
ਕਾਫੀ ਐਕਸ਼ਨ ਸਾਡਾ ਵੱਡਾ ਸੀਗਾ
ਬਹੁਤ ਇਨਕੁਆਇਰੀ ਹੋ ਰਹੀ
ਹੈ ਸੋ ਹਾਂਜੀ ਮੈਨੂਰੀਵਾ ਚ ਜਿਹੜਾ ਕੋਸਮੋਪੋਲੀਟਨ ਕਲੱਬ ਹੈ ਉਹਦੇ ਅੰਦਰ ਇੱਕ ਕੈਫੇ ਹੈ ਐਵੀਜ਼ ਕੈਫੇ ਸੋ ਉੱਥੇ ਲੜਕਾ ਪੰਜਾਬੀ ਲੜਕਾ ਸ਼ੈਫ ਦੀ ਜੋਬ ਕਰਦਾ ਸੀਗਾ ਉਹਦਾ ਵੀਜ਼ਾ ਅਟੈਚਡ ਹੈ ਉਸ ਕੈਫੇ ਨਾਲ ਤੋ ਉਹ 6-7 ਮਹੀਨੇ ਲਗਾਤਾਰ ਉਹਨੇ ਜੋਬ ਕੀਤੀ ਸੱਤੇ ਦਿਨ ਕੰਮ ਕੀਤਾ ਲੌਂਗ ਆਵਰਸ ਨੋ ਬ੍ਰੇਕਸ ਕੋਈ ਐਨੂਅਲ ਲੀਵ ਨਹੀਂ ਕੋਈ ਹੋਲੀਡੇ ਨਹੀਂ ਤੋ ਦਸੰਬਰ ਜਨਵਰੀ ਫਰਵਰੀ ਚ ਉਹਨੇ ਜਦੋਂ ਆਪਣੇ ਮੈਨੇਜਰ ਨੂੰ ਬੋਸ ਨੂੰ ਇਹ ਕਿਹਾ ਕਿ ਮੈਨੂੰ ਹਫ਼ਤੇ 'ਚ ਇੱਕ ਦਿਨ ਛੁੱਟੀ ਦੇ ਦਿਆ ਕਰੋ ਮੈਂ ਕੰਟੀਨਿਊ ਨਹੀਂ ਕਰ ਸਕਦਾ ਐਨੀ ਮੋਰ ਇਸ ਤਰ੍ਹਾਂ ਉਹਨੇ ਹਾਲਾਂਕਿ ਜਿਹੜਾ ਉਹਨੂੰ ਅੰਡਰ ਪੇ ਕੀਤਾ ਜਾਂਦਾ ਸੀਗਾ ਉਹ ਕੋਈ ਪੁਆਇੰਟ ਨਹੀਂ ਰੇਜ਼ ਕੀਤਾ ਸਿਰਫ ਇੱਕ ਛੁੱਟੀ ਤੋ ਉਹਨੂੰ ਉਸੇ ਵੇਲੇ ਔਨ ਦਾ ਸਪੋਟ ਫਾਇਰ ਕਰ ਦਿੱਤਾ ਗਿਆ ਤੋ ਉਹਦਾ ਕੇਸ ਚੱਲ ਰਿਹਾ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦੇ ਥਰੂ ਔਰ ਨਾਲ ਜਿਹੜੀਆਂ ਸਾਡੇ ਬਾਕੀ ਜਥੇਬੰਦੀਆਂ ਨੇ ਤੋ ਉਹ ਅਸੀਂ ਸਾਰੇ ਰਸਤੇ ਟਰਾਈ ਕਰ ਚੁੱਕੇ ਹਾਂ ਐਮ ਬੀ ਦੇ ਥਰੂ ਲੇਬਰ ਇੰਸਪੈਕਟੋਰੇਟ ਦੇ ਥਰੂ ਲਾਇਰਸ ਉਹ ਇੰਗੇਜ ਨਹੀਂ ਹੁੰਦਾ ਇੰਪਲੋਇਰ ਗੱਲ ਨਹੀਂ ਸੁਣਦਾ ਸੋ ਪਹਿਲਾਂ ਅਸੀਂ 3 ਹਫ਼ਤੇ ਪਹਿਲਾਂ ਹਲਕਾ ਜਿਹਾ ਪ੍ਰੋਟੈਸਟ ਕੀਤਾ ਉਹਨਾਂ ਨੂੰ ਆਪਣਾ ਮੈਸੇਜ ਦੇ ਕੇ ਆਏ ਤੋ ਸਨਿਚਰਵਾਰ ਜਿਹੜਾ ਪ੍ਰੋਪਰ ਉੱਥੇ ਪ੍ਰੋਟੈਸਟ ਹੋਇਆ ਤੋ ਉਹਦੇ ਵਿੱਚ ਹਾਂ ਬਿਲਕੁਲ ਉਹ ਜਿਹੜੇ ਕੋਸਮੋਪੋਲੀਟਨ ਕਲੱਬ ਵਾਲੇ ਪਹਿਲਾਂ ਤੇ ਇਹੋ ਹੀ ਕਹਿੰਦੇ ਰਹੇ ਕਿ ਇਹ ਸਾਡੀ ਪ੍ਰੋਬਲਮ ਨਹੀਂ ਹੈ ਉਹ ਕੈਫੇ ਵਾਲਾ ਪਰ ਉਸ ਦਿਨ ਉਹਨਾਂ ਨੇ
ਮੇਰੀ ਉਂਗਲੀ ਵੀ ਤੋੜਨ ਨੂੰ ਆ ਗਏ ਸੀਗੇ
ਹਾਂਜੀ ਉਹ ਸਾਨੂੰ ਅਸੀਂ ਅੰਦਰ ਜਾ ਕੇ ਸਿਰਫ ਉਹ ਜਿਹੜਾ ਕੈਫੇ ਦਾ ਓਨਰ ਹੈ ਉਹਦੇ ਨਾਲ ਗੱਲ ਕਰਨਾ ਚਾਹੁੰਦੇ ਸੀ ਜਿਹੜੀਆਂ ਡਿਮਾਂਡਸ ਨੇ ਉਹ ਵਰਕਰ ਦੀਆਂ ਅਸੀਂ ਪ੍ਰਿੰਟ ਕਰਕੇ ਲੈ ਕੇ ਗਏ ਸੀ
ਖੁੱਲ੍ਹਾ ਰੱਖਣਾ ਚਾਹੁੰਦੇ ਸੀਗੇ ਕਿ ਅੰਦਰ ਉਹ ਤੱਕ ਸਾਡੀ ਜਿਹੜੀ ਆਵਾਜ਼
ਜਾ ਸਕੇ
ਉਹਦੇ ਵਿੱਚ ਉਹ ਬੰਦਾ ਜਿਹੜਾ ਸੀਗਾ ਉਹ ਕਾਫੀ
ਕੋਸਮੋਪੋਲੀਟਨ ਕਲੱਬ ਵਾਲੇ ਜਿਹੜੇ ਨੇ ਉਹ ਆਬਵੀਅਸਲੀ ਖੁੱਲ ਕੇ ਉਹ ਐਕਸਪਲੋਇਟਿੰਗ ਇੰਪਲੋਇਰ ਦੀ ਸਪੋਰਟ ਕਰ ਰਹੇ ਨੇ ਤੋ ਉਹ ਸਾਡਾ ਸੰਘਰਸ਼ ਜਾਰੀ ਹੈ
ਔਰ ਇੱਕ ਨੂੰ ਜੀ ਇਹਦੇ ਚ ਐਡ ਕਰਦੇ ਕਿ ਇੱਕ ਸਾਥੀ ਨੂੰ ਸਾਡੀ ਪੁਲਿਸ ਨੇ ਗ੍ਰਿਫਤਾਰ ਕੀਤਾ ਪਰ ਉਸੇ ਵੇਲੇ ਅਸੀਂ ਉਹਨਾਂ ਨੂੰ ਕਾਨੂੰਨ ਕੱਢ ਕੇ ਦੱਸਿਆ ਕਿ ਸਾਡਾ ਇੱਥੇ ਹੱਕ ਵਾ
ਪ੍ਰੋਟੈਸਟ ਦਾ ਹੱਕ
ਔਰ ਉਹਨਾਂ ਨੂੰ ਉਸੇ ਵੇਲੇ ਸਾਡੇ ਸਾਥੀ ਨੂੰ ਰਿਹਾ ਕਰਨਾ ਪਿਆ ਔਨ ਦਾ ਸਪੋਟ ਨਹੀਂ ਤੇ ਅਸੀਂ ਸੋਚਿਆ ਸੀਗਾ ਕਿ ਇਸ ਤੋਂ ਬਾਅਦ ਅਸੀਂ ਫਿਰ ਪੁਲਿਸ ਸਟੇਸ਼ਨ ਜਾ ਕੇ ਉਹਨਾਂ ਦੇ ਸਾਹਮਣੇ ਗੁਜ਼ਾਰਾ ਕਰਾਂਗੇ
ਔਰ ਨਾਲ ਇੱਥੇ ਮੈਂ ਇਹ ਵੀ ਐਡ ਕਰ ਦਵਾਂ ਕਿਉਂਕਿ ਉਹ ਮੈਨਰੀਵਾ ਈਸਟ ਸੀਗਾ ਜਿੱਥੋਂ ਦੀ ਐਮ ਪੀ ਲੂਈਜ਼ਾ ਵਾਲ ਨੇ ਮੈਂ ਉਹਨਾਂ ਦੇ ਦਫ਼ਤਰ ਨੂੰ ਵੀ ਕੋਂਟੈਕਟ ਕਰਕੇ ਲੂਈਜ਼ਾ ਨੂੰ ਕੋਂਟੈਕਟ ਕਰਕੇ ਕਿ ਤੁਸੀਂ ਸਪੋਰਟ ਵਾਸਤੇ ਆਓ ਕਿਉਂਕਿ ਤੁਹਾਡੇ ਇਲੈਕਟ੍ਰੇਟ ਵਿੱਚ ਇਹ ਗਲਤ ਕੰਮ ਹੋ ਰਿਹਾ ਔਰ ਉਹ ਲੜਕਾ ਤੁਹਾਡੇ ਇਲੈਕਟ੍ਰੇਟ 'ਚ ਰਹਿੰਦਾ ਵੀ ਆ ਔਰ ਕੰਮ ਵੀ ਉੱਥੇ ਕਰਦਾ ਤੋ ਮੈਨੂੰ ਅਜੀਬ ਜਿਹੇ ਜਵਾਬ ਮਿਲੇ ਉਹਨਾਂ ਦੇ ਆਫਿਸ ਤੋਂ ਵੀ ਕਿ ਕਿਉਂਕਿ ਉਹ ਲੜਕਾ ਵੋਟਰ ਨਹੀਂ ਹੈ ਸਾਡੀ ਜਿਹੜੀ ਪ੍ਰਾਇਓਰਿਟੀ ਹੈ ਉਹ ਕਮਿਊਨਿਟੀ ਔਰ ਜਿਹੜੇ ਲੋਕ ਵੋਟ ਕਰਦੇ ਨੇ ਉਹ ਨੇ ਤੋ ਉਹ ਕਾਫੀ ਲੰਬੀ ਚੌੜੀ ਈਮੇਲਸ ਤੇ ਗੱਲਬਾਤ ਤੋਂ ਬਾਅਦ ਇਥੋਂ ਤੱਕ ਗੱਲ ਫਿਰ ਪਹੁੰਚ ਗਈ ਕਿ ਜੇ ਉਸ ਲੜਕੇ ਨੂੰ ਕੋਈ ਇਮੀਗ੍ਰੇਸ਼ਨ ਦੀ ਮਦਦ ਦੀ ਲੋੜ ਹੈ ਤੋ ਲੂਈਜ਼ਾ ਦਾ ਆਫਿਸ ਜਿਹੜਾ ਇਮੀਗ੍ਰੇਸ਼ਨ ਮੰਤਰੀ ਤੱਕ ਪਹੁੰਚ ਕਰ ਸਕਦਾ ਪਰ ਫਿਲਹਾਲ ਉਹ ਇੰਪਲੋਇਮੈਂਟ ਮੈਟਰ ਹੈ ਇਮੀਗ੍ਰੇਸ਼ਨ ਮੈਟਰ ਨਹੀਂ ਹੈ ਸੋ ਇਹ ਵੀ ਇੱਕ ਜਿਹੜੇ ਸਾਡੇ ਐਮ ਪੀਜ਼ ਨੇ ਸਾਡੀ ਕਮਿਊਨਿਟੀ ਨੂੰ ਰਾਦਰ ਦੈਨ ਕਿ ਐਮ ਪੀਜ਼ ਨੂੰ ਵੀ ਆਈ ਪੀਜ਼ ਵਾਂਗੂ ਟਰੀਟ ਕਰੀਏ ਅਸੀਂ ਉਹਨਾਂ ਨੂੰ ਅਕਾਊਂਟੇਬਲ ਠਹਿਰਾਈਏ ਉਹਨਾਂ ਕੋਲੋਂ ਮਦਦ ਮੰਗੀਏ ਸਹੀ ਤਰੀਕੇ ਦੀ ਜਿਹੜੀ ਮਦਦ ਉਹ ਦੇ ਸਕਦੇ ਨੇ ਸਾਡਾ ਫਰਜ਼ ਬਣਦਾ ਕਿ ਉਹਨਾਂ ਕੋਲੋਂ ਮੰਗਦੇ ਰਹੀਏ ਤੋ ਸਮਾਂ ਸਾਡਾ ਜੀ ਅੱਜ ਇੱਥੇ ਸਮਾਪਤ ਹੈ ਬਹੁਤ ਬਹੁਤ ਸ਼ੁਕਰੀਆ ਸ਼ੇਰ ਸਿੰਘ ਮਨਦੀਪ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਲਈ ਤੋ ਅਗਲੇ ਸੋਮਵਾਰ ਅਸੀਂ ਆਪਣੇ ਸਰੋਤਿਆਂ ਨਾਲ ਦੁਬਾਰਾ ਜੁੜ ਜਾਵਾਂਗੇ ਧੰਨਵਾਦ ਅਲਵਿਦਾ
ਸਲਾਮ
ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab